ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਡਭਾਗੀਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਗੁਰਮੁਖ ਰੂਹਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚਣਾ ਕੀਤਾ। ਆਪ ਸਾਰਿਆਂ ਨੇ ਆਓ ਬਿਰਤੀਆਂ ਇਕਾਗਰ ਕਰੋ। ਪਿੱਛੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ 67 ਸਲੋਕ ਗੁਰੂ ਅਮਰਦਾਸ ਜੀ ਦੇ ਕੱਲ ਸੰਪੂਰਨ ਹੋਏ ਸਨ ਤੇ ਅੱਜ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਅੰਮ੍ਰਿਤਮਈ ਰਸਨਾ ਤੋਂ ਜੋ 12 ਤੇ ਵਧੇਕ ਸਲੋਕਾਂ ਦੇ ਅੰਦਰ ਬਾਣੀ ਹੈ, ਆਓ ਮਨ ਵਿਰਤੀਆਂ ਇਕਾਗਰ ਕਰਕੇ ਸੁਣੋ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹਨ ਜੀ।
ਸਲੋਕ ਮਹੱਲਾ ਚੌਥਾ।
ਇਹ ਜਿਹੜੇ 12 ਤੇ ਵਧੇਕ ਸਲੋਕ ਹੈ ਤੇ ਉਹਦੇ ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਆ ਰਹੇ ਹਨ। ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਐਸੇ ਬ੍ਰਹਮ ਦੇ ਵਿਸ਼ੇਸ਼ਣ। ਇਹ ਕਰਕੇ ਵਸਤੂ ਨਿਰਦੇਸ਼ਕ ਮੰਗਲ ਕਰਕੇ ਸਰਬ ਸਾਂਝਾ ਉਪਦੇਸ਼ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਸੁਣੋ ਜੀ।
ਵਡਭਾਗੀਆ ਸੁਹਾਗਣੀ।
ਉਹ ਵਡਭਾਗੀਆ ਵੱਡੇ ਭਾਗਾਂ ਵਾਲੀਆਂ ਮਹਾਤਮਾ ਰੂਪ ਸਖੀਆਂ, ਇਹ ਸਖੀ ਸਖੀ ਸੰਵਾਦ ਹੁੰਦਾ, ਉਹ ਸੁਹਾਗਣੀਆਂ ਸੁਹਾਗਵੰਤੀ ਹਨ, ਪਰਮੇਸ਼ੁਰ ਦੀ ਪ੍ਰਾਪਤੀ ਦੇ ਸੁਹਾਗਣੀ ਆਨੰਦ ਵਾਲੀਆਂ ਹਨ।
ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ।
ਜਿਨ੍ਹਾਂ ਨੂੰ ਗੁਰਮੁਖ ਮੁਖੀ ਗੁਰਾਂ ਦੁਆਰਾ ਗੁਰਮੁਖਾਂ ਦੀ ਸੰਗਤ ਕਰਕੇ ਰਾਏ ਰਾਜਾ ਰੂਪ, ਸਾਰਿਆਂ ਦਾ ਰਾਏ ਪ੍ਰਕਾਸ਼ ਰੂਪ, ਉਹ ਪਤੀ ਪਰਮੇਸ਼ਰ ਹਰ ਵਾਹਿਗੁਰੂ ਜਿਨ੍ਹਾਂ ਨੂੰ ਮਿਲਿਆ ਪ੍ਰਾਪਤ ਹੋਇਆ ਹੈ, ਉਹ ਵੱਡੇ ਭਾਗਾਂ ਵਾਲੀਆਂ ਹਨ।
ਅੰਤਰ ਜੋਤ ਪ੍ਰਗਾਸੀ ਆ।
ਉਹਨਾਂ ਦੇ ਹਿਰਦੇ ਦੇ ਅੰਤਰ ਵਿੱਚ ਪਰਮੇਸ਼ਰ ਦੀ ਜੋਤ ਨਾਵੇਂ ਗਿਆਤ ਦਾ ਪ੍ਰਗਾਸੀ ਆ, ਪ੍ਰਕਾਸ਼ ਚਾਨਣਾ ਹੋ ਗਿਆ ਗਿਆਨ ਦੁਆਰਾ। ਉਹਨਾਂ ਦੇ ਅੰਦਰ ਆਤਮ ਵਿਸ਼ੈਣੀ ਬੁੱਧ ਹੋਣ ਕਰਕੇ ਜੋਤ ਜੋਤੀ ਸਰੂਪ ਦਾ ਪ੍ਰਕਾਸ਼ ਹੋਇਆ ਹੈ। ਇਸ ਕਰਕੇ ਤਤ ਤੋਂ ਪਦ ਦੇ ਲੱਖ ਅਰਥ ਸਰੂਪ ਜੋਤੀ ਪਰਮੇਸ਼ਰ ਦੀ ਜੋਤ ਪ੍ਰਕਾਸ਼ ਹੋ ਆਈ ਹੈ।
ਨਾਨਕ ਨਾਮ ਸਵਾਇ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸੇ ਕਰਕੇ ਉਹ ਮਹਾਤਮਾ ਰੂਪ ਸਖੀਆਂ ਨਾਮ ਨਾਮੀ ਪਰਮੇਸ਼ਰ ਦੇ ਸਮਾਏ ਸਮਾਂ ਅਭੇਦ ਹੋ ਜਾਂਦੀਆਂ ਹਨ।
ਵਾਹ ਵਾਹ ਸਤਿਗੁਰ ਪੁਰਖ ਹੈ।
ਉਹ ਸਤਿਗੁਰ ਪੁਰਖ ਵਾਹੋ ਅਸਚਰਜ ਰੂਪ ਤੇ ਵਾਹੋ ਬਿਸਮਾਦ ਰੂਪ ਹੈ। ਵਾਹੋ ਦਾ ਅਰਥ ਬਿਸਮਾਦ ਵੀ ਹੁੰਦਾ, ਵਾਹੋ ਦਾ ਅਸਚਰਜ ਤੇ ਬਿਸਮਾਦ ਨੇੜੇ ਨੇੜੇ ਅਰਥ ਹੁੰਦੇ ਨੇ। ਉਹ ਵਾਹੋ ਅਸਚਰਜ ਸਰੂਪ ਪਰਮੇਸ਼ਰ ਦਾ ਰੂਪ ਪੁਰਖ ਪੂਰਨ ਸਤਿਗੁਰੂ ਜਿਹੜੇ ਨੇ ਵਾਹੋ ਧਨਤਾ ਦੇ ਯੋਗ ਹਨ।
ਜਿਨ ਸੱਚ ਜਾਤਾ ਸੋਏ।
ਜਿਨ ਜਿਨ੍ਹਾਂ ਦੀ ਸੰਗਤ ਕਰਕੇ ਗੁਰਮੁਖ ਜਨਾਂ ਨੇ ਸੋਏ ਉਸ ਸੱਚ ਸੱਚੇ ਪਰਮੇਸ਼ਰ ਨੂੰ ਜਾਤਾ ਜਾਣਨਾ ਕੀਤਾ, ਜਿਨ੍ਹਾਂ ਗੁਰਾਂ ਨੇ ਤੇ ਉਸ ਸੱਚੇ ਵਾਹਿਗੁਰੂ ਨੂੰ ਜਾਤਾ ਜਾਣਿਆ ਹੈ, ਉਹ ਧਨਤਾ ਦੇ ਯੋਗ ਹਨ।
ਜਿਤ ਮਿਲਿਆ ਤਿਖ ਉੱਤਰ।
ਜਿਤ ਜੇ ਸਤਿਗੁਰਾਂ ਦੇ ਨਾਲ ਮਿਲਿਆ ਮਿਲਾਪ ਕਰਕੇ ਰਸਾਂ ਕਸਾਂ ਦੀ ਜਾਂ ਪਦਾਰਥਾਂ ਦੀ ਤਿੱਖ ਤ੍ਰਿਸ਼ਨਾ ਜਿਹੜੀ ਹੈ, ਰਸਾਂ ਕਸਾਂ ਤੇ ਤ੍ਰਿਸ਼ਨਾ ਦੀ ਤਿੱਖ ਤ੍ਰੇ ਉਤਰੇ ਲਹਿ ਜਾਂਦੀ ਹੈ।
ਤਨ ਮਨ ਸੀਤਲ ਹੋਏ।
ਜਦੋਂ ਪਦਾਰਥਾਂ ਦੀ ਤ੍ਰਿਸ਼ਨ ਲਹਿ ਗਈ, ਤਨ ਸਰੀਰ ਵੀ ਮਨ ਅੰਤਜਕਰਨ ਵੀ ਸੀਤਲ ਠੰਡਾ ਹੋ ਜਾਂਦਾ ਹੈ। ਭਾਵ ਕੀ ਹੈ? ਤਨ ਤੇ ਅੰਦਰੋਂ ਹੰਕਾਰ ਤੇ ਮਨ ਦੇ ਅੰਦਰੋਂ ਵਿਸ਼ਿਆਂ ਦਾ ਸੰਕਲਪ, ਇਹ ਮਿਟ ਜਾਂਦਾ ਹੈ।
ਵਾਹ ਵਾਹ ਸਤਿਗੁਰ ਸਤ ਪੁਰਖ ਹੈ।
ਵਾਹ ਵਾਹ ਅਸਚਰਜ ਤੋਂ ਅਸਚਰਜ ਰੂਪ ਸਤਿਗੁਰੂ, ਸੱਚਾ ਗੁਰੂ, ਸਤ ਸੱਚ ਸਰੂਪ, ਪੁਰਖ ਪੂਰਨ ਪਰਮੇਸ਼ਰ ਦਾ ਸਰੂਪ ਹੈ ਇਹ, ਜੋ ਐਸਾ ਹੈ ਅੱਗੇ ਦੱਸਦੇ ਹਨ।
ਜਿਸ ਨੂੰ ਸਮਤ ਸਭ ਕੋਇ।
ਇਹਨੂੰ ਭਾਈ ਸਮਤ ਬੋਲਣਾ, ਸਮਤ ਪਾਠ ਨਹੀਂ ਕਰਨਾ। ਸੋ ਇਸ ਕਰਕੇ ਜਿਸ ਨੂੰ ਸਭ ਕੋਈ ਸਮਤ ਸਮਾਨ ਹੈ, ਜਿਸ ਨੂੰ ਸਮਤਾ ਵਿਰਤੀ ਹੋਣ ਕਰਕੇ ਸਭ ਕੋਈ ਇੱਕੋ ਜਿਹਾ ਦ੍ਰਿਸ਼ਟੀ ਆਉਂਦਾ, ਤੇ ਇਸ ਪ੍ਰਕਾਰ ਸਤਿਗੁਰਾਂ ਦਾ ਸਰੂਪ ਕਿਹਾ ਹੈ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੇ ਹਰਲੇ ਬੁਲਾਏ। ਅੱਗੇ ਦੱਸਦੇ
ਸਤਿਗੁਰ ਨਿਰਵੈਰ ਹੈ।
ਵਾਹੋ ਅਸਚਰਜ ਤੋਂ ਅਸਚਰਜ ਸਰੂਪ ਸਤਿਗੁਰੂ ਜੀ, ਨਿਰਵੈਰ ਵੈਰ ਤੋਂ ਰਹਿਤ। ਵਾਹੁ ਸਰਜ ਸਰੂਪ ਵਾਹੁ ਵਾਹਿਗੁਰੂ ਦਾ ਸਰੂਪ ਸਤਿਗੁਰੂ ਸੱਚਾ ਗੁਰੂ ਵੈਰ ਤੋਂ ਰਹਿਤ ਹੈ ਐਸਾ ਜੋ ਪਰਮੇਸ਼ਵਰ ਸਰੂਪ ਸਤਿਗੁਰੂ ਹਨ
ਜਿਸ ਨਿੰਦਾ ਉਸਤਤ ਤੁਲ ਹੋਏ
ਜਿਸ ਦੀ ਦ੍ਰਿਸ਼ਟੀ ਵਿਚ ਨਿੰਦਾ ਅਪਕੀਰਤੀ ਉਸਤਤ ਮਹਿਮਾ ਇਕੋ ਤੁਲ ਸਮਾਨ ਹੋਏ ਹੁੰਦੀ ਹੈ ਭਾਵ ਕੀ ਹੈ ਕੋਈ ਸਤਿਗੁਰਾਂ ਦੀ ਨਿੰਦਿਆ ਕਰੀ ਜਾਵੇ ਭਾਵੇਂ ਉਸਤਤ ਕਰੀ ਜਾਵੇ ਸਤਿਗੁਰਾਂ ਦੀ ਬਿਰਤੀ ਇਕ ਸਮਾਨ ਰਹਿੰਦੀ ਗੁਰੂ ਨਾਨਕ ਸਾਹਿਬ ਨੂੰ ਕੜਾਈਆ ਕਿਹਾ ਤੇ ਫਿਰ ਉਹ ਤਪੇ ਨੇ ਖਡੂਰ ਸਾਹਿਬ ਤੋਂ ਮਹਾਰਾਜ ਸਾਹਿਬ ਨੂੰ ਕਢਾ ਦਿੱਤਾ ਸੀ ਗੁਰੂ ਅੰਗਦ ਦੇਵ ਜੀ ਨੂੰ ਨਿੰਦਿਆ ਹੀ ਕਰਦਾ ਸੀ ਮਹਾਰਾਜ ਦੀ ਬਿਰਤੀ ਸਮਝਤੀ ਜੀ ਜੇ ਬਾਬਾ ਅਮਰਦਾਸ ਨੇ ਡੰਨ ਦਿੱਤਾ ਉਸ ਨੂੰ ਤਾਂ ਫਿਰ ਪਿੱਠ ਕਰਕੇ ਬਹਿ ਗਏ ਸੀ ਨਾ ਪਿੱਛੇ ਪ੍ਰਸੰਗ ਸੁਣੇ ਤੇ ਉਹਨਾਂ ਦੀ ਨਿੰਦਿਆ ਕੋਈ ਕਰੇ ਉਸਤਤ ਕਰਨ ਦੇ ਨਾਲ ਉਹਨਾਂ ਦੇ ਅੰਦਰ ਅਹੰ ਭਾਵ ਨਹੀਂ ਫੁਰਦਾ ਨਿੰਦਿਆ ਕਰਨ ਦੇ ਨਾਲ ਤੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਅਪਮਾਨ ਨਹੀਂ ਮਹਿਸੂਸ ਹੁੰਦਾ ਉਹਨਾਂ ਦੀ ਬਿਰਤੀ ਇਸ ਤੋਂ ਉੱਪਰ ਹੈ ਇਸ ਪ੍ਰਕਾਰ ਸਤਿਗੁਰਾਂ ਦਾ ਸੁਭਾਅ ਹੈ
ਆਹੋ ਆਹੋ ਸਤਿਗੁਰ ਸੁਜਾਣ ਹੈ
ਵਾਹੁ ਸਰਜ ਤੇ ਵਾਹੁ ਬਿਸਮਾਦ ਰੂਪ ਵਾਹੁ ਵਾਹੁ ਧੰਤਾ ਦੇ ਯੋਗ ਸਤਿਗੁਰੂ ਸੱਚਾ ਗੁਰੂ ਸੁਜਾਨ ਅੰਤਰ ਜਾਮੀ ਹੈ
ਜਿਸ ਅੰਤਰ ਬ੍ਰਹਮ ਵਿਚਾਰ
ਜਿਸ ਦੇ ਅੰਦਰ ਬ੍ਰਹਮ ਵਿਆਪਕ ਵਾਹਿਗੁਰੂ ਦੇ ਵਿਚਾਰ ਬ੍ਰਹਮ ਗਿਆਨ ਰੂਪੀ ਵਿਚਾਰ ਹੈ ਜਿਸ ਤੋਂ ਉੱਪਰ ਕੋਈ ਵਿਚਾਰ ਹੀ ਨਹੀਂ ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਐਸਾ ਸਰੂਪ ਹੈ
ਆਹੋ ਆਹੋ ਸਤਿਗੁਰ ਨਿਰੰਕਾਰ ਹੈ
ਚਰਜ ਤੇ ਵਿਸਮਾਦ ਰੂਪ ਧੰਤਾ ਦੇ ਯੋਗ ਸਤਿਗੁਰੂ ਸੱਚਾ ਗੁਰੂ ਨਿਰ ਅਕਾਰ ਨਿਰੰਕਾਰ ਦਾ ਅਰਥ ਨਿਰ ਅਕਾਰ ਮੈਂ ਕੀ ਅਕਾਰਾਂ ਤੋਂ ਰਹਿ ਪਰਮੇਸ਼ਵਰ ਦਾ ਸਰੂਪ ਹੈ
ਜਿਸ ਅੰਤ ਨਾ ਪਾਰਾਵਾਰ
ਜਿਸ ਪਰਮੇਸ਼ਵਰ ਦਾ ਗੁਰੂ ਸਾਹਿਬ ਜੀ ਦੇ ਪਾਰ ਉਰਾਰ ਦਾ ਲੋਕ ਪਰਲੋਕ ਕਰਕੇ ਅੰਤ ਨਹੀਂ ਪਾਇਆ ਜਾਂਦਾ ਜਿਸ ਗੁਣਾਂ ਦੇ ਗੁਣਾਂ ਦਾ ਪਾਰਾਵਾਰ ਦਾ ਕੋਈ ਅੰਤ ਅਖੀਰ ਨਹੀਂ ਪਾ ਸਕਦਾ ਇੰਨੇ ਗੁਣ ਹਨ
ਆਹੋ ਆਹੋ ਸਤਿਗੁਰੂ ਹੈ
ਵਾਹੋ ਵਾਹੋ ਚਰਜ ਤੇ ਵਿਸਮਾਦ ਸਰੂਪ ਸਤਿਗੁਰੂ ਸੱਚਾ ਗੁਰੂ ਧੰਤਾ ਦੇ ਯੋਗ ਹੈ ਉਹ ਵਾਹੋ ਚਰਜ ਸਰੂਪ ਵਾਹੋ ਵਾਹਿਗੁਰੂ ਦਾ ਸਰੂਪ ਪੂਰਾ ਸਤਿਗੁਰੂ ਹੈ
ਜੇ ਸੱਚ ਦਿੜਾਏ ਸੋਏ
ਜਿਹੜਾ ਗੁਰੂ ਸੋਏ ਉਸ ਪਰਮੇਸ਼ਰ ਦੇ ਸੱਚ ਸੱਚੇ ਨਾਮ ਨੂੰ ਦਿੜਾਏ ਦ੍ਰਿੜ ਪਰਪੱਕ ਕਰਾਉਂਦਾ ਇਹ ਦੇਖੋ ਭਾਈ ਜਿਹੜਾ ਪਾਠ ਦਿੜਾਏ ਹੈ ਇਹ ਪੈਰ ਦੇ ਚਰਾਰਾ ਵੀ ਹੈ ਕਿਸੇ ਕੋਲ ਪੋਥੀਆਂ ਤੇ ਠੀਕ ਹੈ ਇਹ ਜਿਹੜਾ ਪਾਠ ਹੈ ਨਾ ਇਹ ਹੈ ਤਾਂ ਦੋਨੇ ਤਰ੍ਹਾਂ ਦਾ ਹੀ ਆਉਂਦਾ ਪਰ ਮੁੱਖ ਪਾਠ ਤੁਸੀਂ ਰਾਰੇ ਤੋਂ ਬਿਨਾਂ ਹੀ ਸਮਝਣਾ ਜਿਹੜਾ ਸਦਾਈ ਵਾਲਾ ਸਰੂਪ ਹੈ ਸਮੁੱਚੇ ਪੰਥ ਨੇ ਕੀਤਾ ਉਹਦੇ ਚਰਾਰਾ ਨਹੀਂ ਲੱਗਿਆ ਵਾ ਤੇ ਦੂਸਰਾ ਮਹਾਂਪੁਰਖਾਂ ਦਾ ਪਾਠੀ ਵੀ ਪਾਠ ਜਿਹੜਾ ਨਾ ਉਹ ਰਾਰੇ ਤੋਂ ਬਿਨਾਂ ਹੀ ਕਰਦਾ ਪਰ ਦਿੜਾਏ ਪਾਠ ਸੁਨਹਿਰੀ ਸਰੂਪ ਦੇ ਅੰਦਰ ਰਾਰਾ ਲੱਗਿਆ ਹੋਇਆ ਜਿਹੜੀ ਪੁਰਾਤਨ ਪੋਥੀ ਉਹਦੇ ਚ ਵੀ ਰਾਰਾ ਲੱਗਿਆ ਇਸ ਕਰਕੇ ਸ਼ੰਕਾ ਦੀ ਲੋੜ ਨਹੀਂ ਪਰ ਮੁੱਖ ਪਾਠ ਇਹ ਰੱਖਣਾ ਹੈ ਤੇ ਇਸ ਪ੍ਰਕਾਰ ਇਹਦਾ ਥੋੜਾ ਜਿਹਾ ਭੇਦ ਸੀ ਇਹ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਐਸੇ ਨਾ ਜੋ ਸੱਚ ਨੂੰ ਪੱਕਾ ਕਰਾਉਂਦੇ ਆ ਹਿਰਦੇ ਵਿਚ ਜਿਹੜਾ ਜਗਿਆਸੂ ਹੈ ਉਹ ਪਰਮੇਸ਼ਰ ਦੇ ਸੱਚ ਸੱਚੇ ਨਾਮ ਨੂੰ ਦ੍ਰਿੜ ਪੱਕਾ ਕਰਵਾ ਦਿੰਦੇ ਆ ਗੁਰਸਿੱਖ ਦੇ ਹਿਰਦੇ ਚ ਨਾਮ ਚੱਲਣ ਲੱਗ ਜਾਂਦਾ ਇਹ ਗੁਰੂ ਦੀ ਕਿਰਪਾ ਬਿਨਾਂ ਨਹੀਂ ਚੱਲਦਾ ਹੁੰਦਾ ਆਪਣੀ ਜਿੰਨੀ ਮਰਜ਼ੀ ਕੋਸ਼ਿਸ਼ ਕਰੀ ਜਾਵੇ ਗੁਰ ਕਿਰਪਾ ਜੇ ਨਰਕੋ ਕੀ ਨੀ ਇਸ ਕਰਕੇ ਤਾਂ ਇਹ ਕਿਹਾ ਵੀ ਸਤਿਗੁਰੂ ਹੀ ਕਿਰਪਾ ਕਰ ਸਕਦਾ ਹੈ
ਨਾਨਕ ਸਤਿਗੁਰ ਆਹੋ ਆਹੋ
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਸਤਿਗੁਰ ਸੱਚਾ ਗੁਰੂ ਬਾਹੋ ਬਾਹੋ ਧੰਤਾ ਦੇ ਯੋਗ ਹੈ ਅਸਚਰਜ ਤੋਂ ਅਸਚਰਜ ਸਰੂਪ ਹੈ ਬਾਹੋ ਅਸਚਰਜ ਸਰੂਪ ਵਾਹੋ ਵਾਹਿਗੁਰੂ ਦਾ ਸਰੂਪ ਹੈ
ਜਿਸ ਤੇ ਨਾਮ ਪ੍ਰਾਪਤ ਹੋ
ਜਿਸ ਗੁਰੂ ਤੋਂ ਨਾਮ ਅਮਰ ਦੀ ਦਾਤ ਪ੍ਰਾਪਤ ਹੁੰਦੀ ਹੈ
ਹਰ ਪ੍ਰਭ ਸੱਚਾ ਸੋਹੇਲਾ
ਇਹ ਸਾਰੇ ਇਕੱਠਾ ਬੋਲੋ ਜੀ
ਗੁਰਮੁਖ ਨਾਮ ਗੋਵਿੰਦ
ਗੁਰਮੁਖਾਂ ਦੀ ਸੰਗਤ ਕਰਕੇ ਮੁਹੀ ਗੁਰਾਂ ਦੁਆਰਾ ਹੀ ਹਿਰਦੇ ਦੇ ਅੰਦਰ ਗੋਵਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਵਰ ਦਾ ਨਾਮ ਦਾ ਅਭਿਆਸ ਕਰਨਾ ਪ੍ਰਗਟ ਹੁੰਦਾ ਅਤੇ ਹਰੀ ਪ੍ਰਭੂ ਦਾ ਸੱਚਾ ਸੋਹਿਲਾ ਜਸ ਸੋਹਿਲਾ ਨਾਮ ਜਸਦਾ ਹੈ ਜਸ ਗਾਉਣਾ ਪ੍ਰਾਪਤ ਹੁੰਦਾ ਸੋਹਿਲਾ ਨਾਮ ਆਨੰਦ ਦਾ ਵੀ ਹੈ ਆਨੰਦ ਪ੍ਰਾਪਤ ਹੁੰਦਾ ਹੇ ਭਾਈ ਗੁਰਾਂ ਦੁਆਰਾ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਦਾ ਸੱਚਾ ਸੋਹਿਲਾ ਜਸ ਗਾਉਣਾ ਕਰੋ ਅਤੇ ਮੁਖੀ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਜਪਣਾ ਕਰੋ ਜਿਹੜੇ ਸੱਚੇ ਹਰੀ ਵਾਹਿਗੁਰੂ ਦਾ ਜਸ ਗਾਉਂਦੇ ਹੈ ਉਹ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਨਾਮ ਦੇ ਜਪਣੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ
ਅਨਦਿਨ ਨਾਮ ਸਲਾਹਣਾ
ਜਿਨ੍ਹਾਂ ਨੇ ਅਨਦਿਨ ਰਾਤ ਨੇ ਪਰਮੇਸ਼ਰ ਦੇ ਨਾਮ ਨੂੰ ਸਲਾਹਣਾ ਆਰਾਧਨਾ ਕੀਤਾ ਹੈ ਜਪਣਾ ਕੀਤਾ ਹੈ ਧਿਆਉਣਾ ਕੀਤਾ ਹੈ
ਹਰ ਜਪਿਆ ਮਨ ਆਨੰਦ
ਹਰ ਪਰਮੇਸ਼ਰ ਦੇ ਨਾਮ ਨੂੰ ਜਪਿਆ ਜਪਣਾ ਕੀਤਾ ਹੈ ਉਹਨਾਂ ਨੂੰ ਮਨ ਚੇਤੇ ਵਿਚੋਂ ਹੀ ਆਨੰਦ ਜਿਹੜਾ ਸੁਖ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਉਹਨਾਂ ਦੇ ਮਨ ਵਿਚ ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਵਡਭਾਗੀ ਹਰ ਪਾਇਆ,
ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਕਰਮਾਂ ਵਾਲਿਆਂ ਨੇ ਹਰ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ।
ਪੂਰਨ ਪਰਮਾਨੰਦ,
ਪੂਰਨ ਵਿਆਪਕ ਪਰਮੇਸ਼ਰ ਨੂੰ ਪਾ ਕੇ ਪਰਮ ਆਨੰਦ ਸਰੂਪ ਹੋ ਗਏ ਹੈ। ਵੱਡੇ ਕਰਮਾਂ ਵਾਲਿਆਂ ਨੇ ਪੂਰਨ ਪਰਮਾਨੰਦ ਸਰੂਪ ਵਾਹਿਗੁਰੂ ਹਰੀ ਨੂੰ ਪਾ ਲਿਆ ਹੈ।
ਜਨ ਨਾਨਕ ਨਾਮ ਸਲਾਹਿਆ,
ਸਤਿਗੁਰੂ ਜੀ ਕਥਨ ਕਰਦੇ ਹਨ ਜਿਨ੍ਹਾਂ ਜਨ ਗੁਰਮੁਖਾਂ ਨੇ ਇਕ ਚਿੱਤ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਸਲਾਹਿਆ, ਅਰਾਧਨ ਕੀਤਾ ਹੈ, ਸ਼ਲਾਘਾ ਕੀਤੀ ਹੈ, ਨਾਮ ਦੇ ਸਿਮਰਨ ਕੀਤਾ ਹੈ।
ਬਹੁੜ ਨਾ ਮਨ ਤਨ ਭੰਗ,
ਉਹਨਾਂ ਦੇ ਮਨ ਤਨ ਵਿਚ ਬਹੁੜ ਮੁੜ ਕੇ ਕੋਈ ਵੀ ਭੰਗ ਵਿਘਨ ਨਹੀਂ ਪੈਂਦਾ। ਉਹਨਾਂ ਦੇ ਮਨ ਤਨ ਦਾ ਹਰੀ ਨਾਲੋਂ ਵਾਹਿਗੁਰੂ ਨਾਲ ਭੰਗ ਪੇਜਦੇ ਨਹੀਂ ਹੁੰਦਾ ਹੈ, ਇਕ ਸਰੂਪ ਹੋ ਜਾਂਦੇ ਨੇ।
ਮੂੰਹ ਪ੍ਰਿਆ ਸੌ ਨੇਹ,
ਮੂੰਹ ਮੇਰਾ ਪਿਰਿਆਪਤੀ ਅਕਾਲ ਪੁਰਖ ਦੇ ਸੌ ਨਾਲ ਨੇਹੋ ਪ੍ਰੇਮ ਲੱਗਿਆ ਹੋਇਆ ਹੈ।
ਕਿਉਂ ਸੱਜਣ ਮਿਲਹਿ ਪਿਆਰਿਆ,
ਜਿਸ ਲਈ ਹੇ ਪਿਆਰਿਆ ਮੈਂ ਉਸ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲਾਉਣ ਵਾਲੇ ਸੱਜਣ ਮਿੱਤਰ ਕੌਣ? ਸਤਿਗੁਰੂ। ਸਤਿਗੁਰਾਂ ਨੂੰ ਕਿਉਂ ਕਿਵੇਂ ਮਿਲੇ ਮਿਲਣਾ ਕਰਾਂ, ਮੈਂ ਉਸ ਪਿਆਰੇ ਸੱਜਣ ਹਰੀ ਨੂੰ ਕਿਵੇਂ ਮਿਲਣਾ ਕਰਾਂ? ਇਹ ਤੜਫ ਦਰਸਾਈ ਹੈ ਕਿ ਜੋ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਐਸਾ ਮਨ ਦੇ ਵਿਚ ਦ੍ਰਿੜ ਹੁੰਦਾ ਹੈ ਉਹਦੀ ਤੜਫ ਦੱਸੀ ਹੈ।
ਹਉ ਟੂੜੀ ਦੀ ਤੈਨ,
ਤੇ ਹਉ ਮੈਂ ਤੈਨੂੰ ਉਹਨਾਂ ਨੂੰ ਟੂਟ ਵੈਂਦੀ ਖੋਜ ਕਰਦੀ ਹਾਂ, ਲੱਭਦੀ ਰਹਿੰਦੀ ਹਾਂ। ਜਗਿਆਸੂ ਰੂਪ ਇਸਤਰੀ ਕਹਿੰਦੀ ਹੈ,
ਸੱਜਣ ਸੱਚ ਸਵਾਰਿਆ,
ਜਿਨ੍ਹਾਂ ਸੱਜਣ ਮਿੱਤਰਾਂ ਸਤਿਗੁਰਾਂ ਨੇ ਸਿੱਖਾਂ ਦੇ ਹਿਰਦਿਆਂ ਨੂੰ ਸੱਚ ਸੱਚਾ ਨਾਮ ਦੇ ਕੇ ਸਵਾਰਨਾ ਕੀਤਾ ਹੈ, ਕਾਮ ਕ੍ਰੋਧ ਦੇ ਵਿਗਾੜੇ ਹੋਏ ਹਿਰਦਿਆਂ ਨੂੰ ਸਵਾਰਨਾ ਕੀਤਾ ਹੈ।
ਸਤਿਗੁਰ ਮੈਂਡਾ ਮਿੱਤ ਹੈ,
ਲਹਿੰਦੇ ਦੀ ਬੋਲੀ ਹੈ, ਆਪਾਂ ਮੇਰਾ ਕਹਿੰਦੇ ਉਹ ਮੈਂਡਾ ਕਹਿੰਦੇ, ਇਸ ਕਰਕੇ ਸਤਿਗੁਰ ਸੱਚਾ ਗੁਰੂ ਮੈਂਡਾ ਮੇਰਾ ਲੋਕ ਪਰਲੋਕ ਦਾ ਮਿੱਤਰ ਹੈ, ਤੇ ਇਸ ਕਰਕੇ
ਜੇ ਮਿਲੇ ਤਾਂ ਇਹੋ ਮਨ ਵਾਰਿਆ,
ਜੇਕਰ ਉਹ ਮਿੱਤਰ ਗੁਰੂ ਮੈਨੂੰ ਮਿਲੇ ਮਿਲ ਜਾਵੇ ਤਾਂ ਮੈਂ ਆਪਣਾ ਇਹ ਮਨ ਉਹਨਾਂ ਤੋਂ ਵਾਰਿਆ ਵਾਰਨੇ ਕਰਦਾ ਹਾਂ।
ਦਿੰਦਾ ਮੂੰਹ ਫਿਰ ਦੱਸ,
ਹਾਂ ਸਾਰੇ ਇਕੱਠਾ ਬੋਲਦੇ,
ਹਰ ਸੱਜਣ ਸਿਰਜਣ ਹਾਰਿਆ,
ਜੋ ਸਾਰੇ ਜਗਤ ਨੂੰ ਸਿਰਜਣ ਹਾਰਿਆ ਰਚਣ ਵਾਲਾ ਸੱਜਣ ਪਿਆਰਾ ਹਰ ਪਰਮੇਸ਼ਰ ਹੈ, ਤੇ ਉਹ ਫਿਰ ਪਤੀ ਪਰਮੇਸ਼ਰ ਦੀ ਪ੍ਰਾਪਤੀ ਬਾਰੇ ਮੂੰਹ ਮੈਨੂੰ ਪੂਰਨ ਗੁਰੂ ਜੀ ਦੱਸ ਦੇਣਾ ਕਰਨਗੇ। ਅੱਗੇ ਮਹਾਤਮਾ ਨੂੰ ਸਖੀ ਕਹਿੰਦੀ ਹੈ, ਤੇ ਜਿਸ ਪ੍ਰਕਾਰ ਅੱਗੇ, ਹਾਂਜੀ ਸੁਣੋ।
ਨਾਨਕ ਹੋ ਪਿਰ ਭਾਲੀ ਆਪਣ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਪਿਰ ਪਤੀ ਪਰਮਾਤਮਾ ਨੂੰ ਹੋ ਮੈਂ ਆਪਣਾ ਆਪ ਦਾ ਜਾਣ ਕੇ ਭਾਲੀ ਖੋਜ ਰਹੀ ਸੀ, ਤੇ ਉਹ ਪਤੀ ਪਰਮੇਸ਼ਰ ਫਿਰ
ਸਤਿਗੁਰ ਨਾਲ ਦਿਖਾ ਲਿਆ,
ਉਹ ਤਾਂ ਸਤਿਗੁਰੂ ਸੱਚੇ ਗੁਰੂ ਨੇ ਮੇਰੇ ਨਾਲ ਹੀ ਪ੍ਰਗਟ ਕਰਕੇ ਵਿਖਾ ਦਿੱਤਾ ਕਿ ਤੂੰ ਕਿੱਥੇ ਖੋਜਦਾ ਫਿਰਦਾ, ਤੇਰੇ ਤਾਂ ਹਿਰਦੇ ਚ ਬੈਠਾ। ਉਹ ਪਤੀ ਪਰਮੇਸ਼ਰ ਨੇ ਸਤਿਗੁਰੂ ਨੂੰ ਆਪਣਾ ਸਰੂਪ ਨਾਲ ਹੀ ਪ੍ਰਗਟ ਕਰਕੇ ਵਿਖਾ ਦਿੱਤਾ। ਦੂਜੀ ਲਵੰਤਾ ਇਹ ਵੀ ਹੈ, ਹਾਂਜੀ।
ਹੋ ਖੜੀ ਨਿਹਾਲੀ ਪੰਦ,
ਹੋ ਮੈਂ ਖੜੀ ਸਮਾਹਤ ਚਿੱਤ ਹੋ ਕੇ, ਯਾਨੀ ਸਾਵਧਾਨ ਚਿੱਤ ਹੋ ਕੇ ਭਗਤੀ ਸਹਿਤ ਗਿਆਨ ਰੂਪੀ ਪੰਧ ਰਸਤੇ ਨੂੰ ਨਿਹਾਲੀ ਵੇਖਦੀ ਰਹਿੰਦੀ ਹਾਂ।
ਮਤ ਮੂੰਹ ਸੱਜਣ ਆਵੇ,
ਮਤ ਮਤਾਂ ਮੂੰਹ ਮੇਰਾ ਸੱਜਣ ਪਿਆਰਾ ਪਤੀ ਪਰਮੇਸ਼ਰ ਆਵੇ, ਆ ਕੇ ਪ੍ਰਾਪਤ ਹੋ ਜਾਵੇ।
ਉਹ ਆਣ ਮਿਲਾਵੇ ਅੱਜ,
ਉਹ ਕੋਈ ਆਣ ਆ ਕੇ ਅੱਜ ਹੀ ਮੈਨੂੰ ਇਸ ਮਨੁੱਖਾ ਜਨਮ ਵਿਚ ਐਸੇ ਗੁਰੂ ਨਾਲ ਮਿਲਾਵੇ, ਮਿਲਾ ਦੇਵੇ।
ਮੈਂ ਫਿਰ ਮੇਲ ਮਿਲਾਵੇ,
ਜੋ ਮੈਂ ਮੈਨੂੰ ਫਿਰ ਪਤੀ ਪਿਆਰੇ ਪਰਮੇਸ਼ਰ ਦੇ ਮੇਲ ਨਾਲ ਮਿਲਾਵੇ, ਮਿਲਾ ਦੇਣਾ ਕਰੇ। ਅਜਿਹਾ ਕੋਈ ਹੈ ਜੋ ਅੱਜ ਹੀ ਭਾਵ ਇਸ ਮਨੁੱਖਾ ਜਨ ਰੂਪੀ ਤੇ ਇਹਨੂੰ ਕਿਹਾ ਅੱਜ ਇਹਦੇ ਵਿਚ ਮੈਨੂੰ ਆਣ ਲਿਆ ਕਰਕੇ ਤਿੰਨਾਂ ਗੁਰਾਂ ਦੇ ਨਾਲ ਮਿਲਾ ਦੇਵੇ, ਤੇ ਇਸ ਕਰਕੇ ਜੋ ਮੈਨੂੰ ਪਿਆਰੇ ਪਤੀ ਪਰਮੇਸ਼ਰ ਦੇ ਸਰੂਪ ਰੂਪੀ ਮੇਲ ਦੇ ਨਾਲ ਮਿਲਾਉਣ ਵਾਲਾ ਹੋਵੇ, ਕੋਈ ਆਣ ਮਿਲਾਵਾ ਹੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵੇਚ ਆਈ, ਮੈਂ ਤਾਂ ਤਨ ਮਨ ਉਹਨੂੰ ਦੇ ਦਿਆਂ, ਇਸ ਪ੍ਰਕਾਰ ਕਿਹਾ ਹੈ।
ਹੋ ਜੀਉ ਕਰੀ ਤਿਸ ਵਿਟੋ ਚੌ ਖੰਨੀ ਹੈ,
ਜੋ ਜਿਹੜਾ ਗੁਰੂ ਮੈਨੂੰ ਪਤੀ ਪਰਮਾਤਮਾ ਨਾਲ ਮਿਲਾ ਦੇਵੇ ਨਾ, ਉਹਦੇ ਵਾਸਤੇ ਕਹਿੰਦੇ ਸਾਰੀ ਤੁਕ ਬੋਲੋ ਜੀ।
ਜੋ ਮੈਂ ਪਿਰੀ ਦਿਖਾਵੇ,
ਜੋ ਜਿਹੜਾ ਗੁਰੂ ਮੈਨੂੰ ਪਿਰੀ ਪਤੀ ਪਰਮਾਤਮਾ ਦੇ ਦਰਸ਼ਨ ਦਿਖਾਵੇ, ਦਿਖਾ ਦੇਵੇ, ਤੇ ਹੋ ਮੈਂ ਤਿਸ ਉਸ ਗੁਰੂ ਦੇ ਬਿੱਟੋਂ ਉਪਰੋਂ ਆਪਣੀ ਜੀਓ ਜ਼ਿੰਦਗੀ ਨੂੰ ਚੌਖੰਨੀਆਂ ਚਾਰ ਟੁਕੜੇ ਕਰਕੇ ਵਾਰ ਦੇਵਾਂ, ਮੈਂ ਉਸ ਗੁਰੂ ਦੇ ਉਪਰੋਂ ਚਤੁਸ਼ਤੇ ਅੰਤਸਕਰਨ ਮਨ ਬੁੱਧ ਚਿੱਤ ਹੰਕਾਰ ਨੂੰ ਅਰਪ ਦੇਣਾ ਕਰਦੀ ਹਾਂ। ਜਗਾ ਸਰੂਪ ਇਸਤਰੀ ਕਹਿੰਦੀ ਹੈ,
ਨਾਨਕ ਹਰ ਹੋਏ ਦਇਆਲ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦ ਹਰ ਪਰਮੇਸ਼ਰ ਪੂਰਵਲੀ ਪੁੰਨਾਂ ਦਾ ਪ੍ਰੇਰਿਆ ਹੋਇਆ ਦਇਆਲ ਦਿਆਲੂ ਹੋਏ ਹੋ ਜਾਵੇ ਤਾਂ ਫਿਰ
ਤਾਂ ਗੁਰ ਪੂਰਾ ਮਿਲਾਵੇ,
ਤਦ ਹੀ ਪੂਰਨ ਗੁਰੂ ਸਤਿਗੁਰਾਂ ਨਾਲ ਮਿਲਾਵੇ ਮਿਲਾਉਂਦਾ ਹੈ।
ਅੰਤਰ ਜੋ ਰਹਾ ਮੈਂ ਤਨ ਮਾਇਆ,
ਜਿਸ ਜੀਵ ਦੇ ਹਿਰਦੇ ਦੇ ਅੰਤਰ ਵਿਚ ਹਉਮੈ ਹੰਗਤਾ ਦਾ ਜ਼ੋਰ ਬਲ ਹੈ ਤੇ ਤਨ ਸਰੀਰ ਮਾਇਆ ਦਾ ਮੋਹ ਕਰ ਰਿਹਾ, ਤਨ ਦੇ ਅੰਦਰ ਮਾਇਆ ਦੀ ਹੰਗਤਾ ਦਾ ਜ਼ੋਰ ਹੈ, ਉਸ ਦਾ ਸੰਗਤ ਵਿਚ ਜਿਹੜਾ ਆਉਣਾ ਹੈ ਦਸ ਦਿਨ,
ਕੂੜੀ ਆਵੇ ਜਾਏ,
ਬਸ ਉਸ ਦਾ ਸੰਗਤ ਵਿਚ ਆਵੇ ਆਉਣਾ ਤੇ ਸੰਗਤ ਵਿਚੋਂ ਚਲੇ ਜਾਣਾ, ਇਹ ਕੂੜੀ ਝੂਠਾ ਹੀ ਹੈ। ਭਾਵ ਉਹ ਮਨੁੱਖਾ ਜਨਮ ਵਿਚ ਕੋਈ ਲਾਭ ਖੱਟ ਹੀ ਨਹੀਂ ਸਕਦਾ, ਉਹ ਕੂੜੀ ਝੂਠੀ ਬਿਰਤੀ ਵਾਲਾ ਜਨਮ ਧਾਰ ਕੇ ਆਵੇ ਆਉਂਦਾ, ਮਰ ਕੇ ਦੁਬਾਰਾ ਫੇਰ ਜੂਨਾ ਵਿਚ ਚਲਿਆ ਜਾਂਦਾ ਹੈ।
ਸਤਿਗੁਰ ਕਾ ਫੁਰਮਾਇਆ ਮਨ ਨਾ ਸਕੀ,
ਜੋ ਜੀਵ ਸਤਿਗੁਰੂ ਸੱਚੇ ਗੁਰੂ ਦਾ ਕੀਤਾ ਹੋਇਆ ਫਰਮਾਇਆ ਹੁਕਮ ਮਨ ਪ੍ਰਵਾਨ ਨਹੀਂ ਕਰ ਸਕੀ ਸਕਦਾ,
ਦੁੱਤਰ ਤਰਿਆ ਨਾ ਜਾਏ,
ਉਸ ਦੇ ਪਾਸੋਂ ਦੁੱਤਰ ਕਠਿਨ ਸੰਸਾਰ ਸਮੁੰਦਰ ਤਰਿਆ ਨਹੀਂ ਜਾਂਦਾ ਹੈ। ਤੋ ਇਸ ਕਰਕੇ ਇਹ ਪਾਬੰਦੀ ਲਾ ਦਿੱਤੀ ਹੈ, ਦਰਗਾਹੀ ਬਚਨਾਂ ਚ ਦੱਸ ਦਿੱਤਾ, ਜਿਹੜਾ ਗੁਰੂ ਕਾ ਸਿੱਖ ਹੋ ਕੇ ਗੁਰੂ ਦੀ ਮਰਿਆਦਾ ਨਹੀਂ ਰੱਖਦਾ ਉਹ ਸੰਸਾਰ ਤੋਂ ਤਰ ਨਹੀਂ ਸਕਦਾ। ਇਸ ਕਰਕੇ ਰਹਿਤ ਬਹਿਤ ਜੋ ਗੁਰੂ ਨੇ ਦਿੱਤੀ ਹੈ ਉਹ ਰੱਖਣੀ ਚਾਹੀਏ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਹ ਰਹਿਤ ਪਰਿਪੱਕ ਹੁੰਦੀ ਚਲੇਗੀ। ਅੰਤਿਮ ਰੂਪ ਇਹ ਗੁਰੂ ਗੋਬਿੰਦ ਸਿੰਘ ਨੇ ਦਿੱਤਾ, ਉਹਦੇ ਚ ਹੁਣ ਕੋਈ ਵਾਧ ਘਾਟ ਨਹੀਂ ਹੋ ਸਕਦੀ। ਕੋਈ ਕਹੇ ਵੀ ਮੈਨੂੰ ਤਾਂ ਜੀ ਕਕਾਰ ਫਲਾਨਾ ਕਿਰਪਾਨ ਮਾਫ ਹੈ, ਕੋਈ ਕਹੇ ਕੰਘਾ ਮਾਫ ਹੈ, ਮੈਨੂੰ ਤਾਂ ਕਛਹਿਰਾ ਮਾਫ, ਇਹ ਹੋ ਹੀ ਨਹੀਂ ਸਕਦਾ। ਇਹ ਮਹਾਰਾਜ ਸਾਹਿਬ ਜੀ ਦਾ ਦੁਰਤਰ ਤਰਿਆ ਨਾ ਜਾਏ, ਤਰ ਨਹੀਂ ਸਕਦਾ। ਫਿਰ ਇਹ ਦਰਗਾਹੀ ਬਚਨ ਹੈ,
ਨਦਰ ਕਰੇ ਜਿਸ ਆਪਣੀ,
ਜਿਸ ਦੇ ਉਪਰ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ,
ਸੋ ਚੱਲੈ ਸਤਿਗੁਰ ਭਾਈ,
ਉਹ ਪੁਰਖ ਹੀ ਸਤਿਗੁਰਾਂ ਦੇ ਸੱਚੇ ਗੁਰਾਂ ਦੇ ਭਾਈ ਅਨੁਸਾਰ ਹੋ ਕੇ ਚੱਲਦਾ ਹੈ।
ਸਤਿਗੁਰ ਕਾ ਦਰਸ਼ਨ ਸਫਲ ਹੈ,
ਸਤਿਗੁਰ ਸੱਚੇ ਗੁਰਾਂ ਦਾ ਕੀਤਾ ਹੋਇਆ ਦਰਸ਼ਨ ਦੀਦਾਰ ਸਫਲ, ਸਫਲਤਾ ਸਹਿਤ ਹੈ, ਗਿਆਨ ਰੂਪੀ ਫਲ ਦੇ ਸਹਿਤ ਹੈ।
ਜੋ ਇੱਛਾ ਸੋ ਫਲ ਪਾਏ,
ਸੱਚੇ ਗੁਰਾਂ ਦਾ ਦੀਦਾਰ ਕਰਕੇ ਸਿੱਖ ਮਨੁੱਖ ਜੋ ਵੀ ਇੱਛੇ ਭਾਵਨਾ ਕਰਦਾ ਉਹ ਫਲ ਪਾਏ ਪਾ ਲੈਂਦਾ ਹੈ।
ਜਿਨੇ ਸਤਿਗੁਰ ਮੰਨਿਆ,
ਜਿਨ੍ਹਾਂ ਸਤਿਗੁਰੂ ਸੱਚੇ ਗੁਰੂ ਨੂੰ ਸਰਬ ਕਲਾ ਸਮਰੱਥ ਜਾਣ ਕੇ ਮੰਨਿਆ, ਗੁਰੂ ਨਾਨਕ ਨੂੰ ਇਹ ਸਵੀਕਾਰ ਕਰ ਲਿਆ ਹੈ,
ਹਉ ਤਿਨਕੇ ਲਾਗੋ ਪਾਏ,
ਮੈਂ ਹਉ ਤਿਨ ਉਹਨਾਂ ਦੇ ਪਾਏ ਚਰਨੀ ਲੱਗਦਾ, ਕਿ ਧੰਨ ਹੈ ਗੁਰਸਿੱਖਾਂ ਤੋਂ ਗੁਰੂ ਨਾਨਕ ਨੂੰ ਪਰਮੇਸ਼ਵਰ ਸਮਝਿਆ।
ਨਾਨਕ ਤਾ ਕਾ ਦਾਸ ਹੈ,
ਗੁਰੂ ਕਥਨ ਕਰਦੇ ਨੇ ਮੈਂ ਤਾਂ ਉਸ ਗੁਰਮੁਖ ਜਨ ਦਾ ਹਮੇਸ਼ਾ ਦਾਸ ਸੇਵਕ ਹਾਂ ਤੇ ਮੈਂ ਸਵੇਰੀ ਸੇਵਾ ਕਰਦਾ ਹਾਂ ਉਸਦੇ।
ਜੇ ਅਨਦਿਨ ਰਹੇ ਲਿਵ ਲਾਏ,
ਜਿਹੜੇ ਅਨਦਿਨ ਰਾਤ ਦਿਨ ਪਰਮੇਸ਼ਵਰ ਦੇ ਵਿਚ ਚਿੱਤ ਬਿਰਤੀ ਨੂੰ ਲਗਾ ਕਰਕੇ ਰਹਿੰਦੇ ਹਨ,
ਜਿਨ੍ਹਾਂ ਪਿਰੀ ਪਿਆਰ,
ਜਿਨ੍ਹਾਂ ਦਾ ਪਿਰੀ ਪਿਆਰੇ ਪਤੀ ਪਰਮਾਤਮਾ ਦੇ ਨਾਲ ਪਿਆਰ ਪ੍ਰੇਮ ਹੈ, ਸਨੇਹ ਹੈ,
ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ,
ਉਹਨਾਂ ਨੂੰ ਪਤੀ ਪਰਮੇਸ਼ਵਰ ਦੇ ਦਰਸ਼ਨ ਦੀਦਾਰ ਕਰੇ ਤੋਂ ਬਿਨ ਬਗੈਰ ਕਿਉਂ ਤ੍ਰਿਪਤੀ ਹੈ, ਤ੍ਰਿਪਤੀ ਹੋ ਸਕਦੀ ਹੈ ਭਾਵ ਉਹਨਾਂ ਨੂੰ ਤ੍ਰਿਪਤੀ ਨਹੀਂ ਆਉਂਦੀ ਹੈ।
ਨਾਨਕ ਮਿਲੇ ਸੁਭਾਅ,
ਸਤਿਗੁਰੂ ਜੀ ਕਥਨ ਕਰਦੇ ਉਹਨਾਂ ਨੂੰ ਸੁਭਾਅ ਸੁਭਾਵ ਕੀ ਸੁਤੇ ਸਿੱਧ ਪਰਮੇਸ਼ਵਰ ਮਿਲੇ ਮਿਲ ਪੈਂਦਾ ਹੈ।
ਗੁਰਮੁਖ ਇਹੋ ਮਨ ਰਹਿਸੀ ਹੈ,
ਉਹਨਾਂ ਗੁਰਮੁਖ ਜਨਾਂ ਦਾ ਮਨ ਚਿੱਤ ਹੈ ਜਿਹੜਾ ਰਹਿਸੀ ਪ੍ਰਸੰਨ ਆਨੰਦਿਤ ਹੁੰਦਾ ਹੈ। ਇਹਨੂੰ ਭਾਈ ਪੋਲਾ ਬੋਲਣਾ, ਰਹੱਸੀਆ ਨਹੀਂ ਕਰਨਾ, ਰਹੱਸੀਆ ਪੋਲਾ ਪਾਠ ਕਰਨਾ ਇਹ। ਹਾਂਜੀ ਅੱਗੇ ਬੋਲੋ।
ਜਿਨ੍ਹਾਂ ਪਿਰੀ ਪਿਆਰ,
ਜਿਨ੍ਹਾਂ ਦੇ ਹਿਰਦੇ ਪਿਰੀ ਪਿਆਰੇ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਦਾ ਪਿਆਰ ਸਨੇਹ ਲੱਗਿਆ ਹੋਇਆ, ਪਿਆਰ ਲੱਗਿਆ ਹੋਇਆ,
ਕਿਉਂ ਜੀਵਨ ਪਿਰ ਬਾਹਰੇ,
ਉਹ ਪਿਰ ਪਿਆਰੇ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਤੋਂ ਬਾਹਰੇ ਬਗੈਰ ਕਿਉਂ ਕਿਵੇਂ ਜੀਵਨ ਜਿੰਦਗੀ ਜੀ ਸਕਦੇ ਨੇ, ਭਾਵ ਉਹਨਾਂ ਦਾ ਜਿਉਣਾ ਨਹੀਂ ਹੁੰਦਾ।
ਜਾਂ ਸਹੁ ਦੇਖਣ ਆਪਣਾ,
ਜਾਂ ਜਦੋਂ ਆਪਣਾ ਆਪ ਦਾ ਸਹੁ ਪਤੀ ਪਰਮੇਸ਼ਵਰ ਦੇਖਣ ਵੇਖ ਲੈਂਦੇ ਹਨ।
ਨਾਨਕ ਥੀਵਨ ਭੀ ਹਰੇ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭੀ ਬਹੁੜ ਉਹਨਾਂ ਦੇ ਚਿੱਤ ਸ਼ੁਭ ਗੁਣਾਂ ਜਾਂ ਪ੍ਰੇਮ ਦੀ ਹਰਿਆਵਲ ਸਹਿਤ ਹਰੇ ਭਰੇ ਥੀਵਨ ਹੋ ਜਾਂਦੇ ਹਨ ਜੀ।
ਜਿਨ੍ਹਾਂ ਗੁਰਮੁਖ ਅੰਦਰ ਨੇ,
ਇਹ ਪਰਮੇਸ਼ਵਰ ਜਿਨ੍ਹਾਂ ਗੁਰਮੁਖ ਜਨਾਂ ਦੇ ਹਿਰਦੇ ਦੇ ਅੰਦਰ ਤੇਰੀ ਪ੍ਰਾਪਤੀ ਦਾ ਨੇਹੋ ਪ੍ਰੇਮ ਲੱਗਿਆ ਹੋਇਆ ਹੈ।
ਤੈ ਪ੍ਰੀਤਮ ਸੱਚਾ ਲਾਇਆ,
ਹੇ ਸੱਚੇ ਪ੍ਰੀਤਮ ਪਿਆਰੇ ਵਾਹਿਗੁਰੂ, ਉਹਨਾਂ ਦੇ ਅੰਦਰ ਤੂੰ ਆਪ ਹੀ ਗੁਰਾਂ ਦੁਆਰਾ ਆਪਣੀ ਪ੍ਰਾਪਤੀ ਦਾ ਪ੍ਰੇਮ ਲਾਇਆ ਲਾਉਣਾ ਕੀਤਾ ਹੈ।
ਰਾਤੀ ਅਤੈ ਡੇਹੁ,
ਸਤਿਗੁਰੂ ਜੀ ਕਥਨ ਕਰਦੇ ਹਨ ਇਸ ਕਰਕੇ ਉਹ ਗੁਰਮੁਖ ਜਨਾਂ ਦਾ ਮਨ ਰਾਤੀ ਰਾਤ ਅਤੇ ਡੇਹ ਨਾਮ ਹੈ ਦਿਨ ਦਾ, ਰਾਤ ਅਤੇ ਦਿਨ ਅੱਠੇ ਪਹਿਰ ਇੱਕ ਰਸ, ਤੇ ਉਹ ਫਿਰ ਤੇਰੀ ਪ੍ਰਾਪਤੀ ਵਾਲੇ ਪ੍ਰੇਮ ਵਿਚ ਸਮਾਇਆ ਲੀਨ ਮਸਤ ਹੋਇਆ ਰਹਿੰਦਾ। ਅੱਠੇ ਪਹਿਰ ਇੱਕ ਤੈ ਲਿਵੈ, ਮਨੇਨ ਹੁਕਮ ਅਪਾਰ, ਇਹ ਉਹਨਾਂ ਦੀ ਅਵਸਥਾ ਹੈ।
ਨਾਨਕ ਪ੍ਰੇਮ ਸਮਾਇਆ,
ਤੇ ਉਹਨਾਂ ਦੇ ਹਿਰਦੇ ਦੇ ਪ੍ਰੇਮ ਜਿਹੜਾ ਸਮਾਇਆ ਰਹਿੰਦਾ ਹੈ, ਉਹਨਾਂ ਦੇ ਹਿਰਦੇ ਚ ਵਿਸ਼ੇ ਵਿਕਾਰ ਨਹੀਂ ਸਮਾਏ ਰਹਿੰਦੇ, ਉਹਨਾਂ ਦੇ ਹਿਰਦੇ ਪਰਿਵਾਰ ਦਾ ਮੋਹ ਨਹੀਂ ਸਮਾਇਆ ਰਹਿੰਦਾ, ਉਹਨਾਂ ਦੇ ਹਿਰਦੇ ਵਾਹਿਗੁਰੂ ਦਾ ਪ੍ਰੇਮ ਸਮਾਇਆ ਰਹਿੰਦਾ। ਇਸ ਕਰਕੇ ਵਾਹਿਗੁਰੂ ਵਿਚ ਗੁਰਚ ਹੋਏ ਰਹਿੰਦੇ ਹਰ ਵੇਲੇ ਬਿਰਤੀ ਦੁਆਰਾ।
ਗੁਰਮੁਖ ਸੱਚੀ ਆਸ ਕੀ,
ਗੁਰਮੁਖ ਜਨਾਂ ਦੇ ਹਿਰਦੇ ਵਿਚ ਸੱਚੀ ਆਸ ਕੀ ਪ੍ਰੀਤੀ ਹੈ। ਆਸਕ ਆਸਾ ਬਾਹਰ ਆ ਮੂਮਨ ਵੱਡੀ ਆਸ, ਆਸਕ ਇਹ ਨਾ ਆਖੇ ਅਜੇ ਲੇਖੇ ਵਰਤੈ ਸੋਏ, ਉਹ ਐਸਾ ਹੈ
ਜਿਤ ਪ੍ਰੀਤਮ ਸੱਚਾ ਪਾਈ ਹੈ।
ਜਿਸ ਸੱਚੀ ਪ੍ਰੀਤੀ ਕਰਕੇ ਸੱਚਾ ਸਤ ਸਰੂਪ ਪਰਮਾਤਮਾ ਜੋੜੇ ਪ੍ਰੀਤਮ ਪਿਆਰਾ ਪਰਮੇਸ਼ਰ ਪਾਈ ਹੈ ਪਾ ਲੈਂਦਾ। ਇਸ ਕਰਕੇ ਗੁਰਮੁਖਾਂ ਦੀ ਇਹ ਸੱਚੀ ਆਸ ਕੀ ਹੈ। ਤੋ ਇਸ ਕਰਕੇ ਜਿਹੜਾ ਇਹਦੀਆਂ ਨੌ ਨਿਸ਼ਾਨੀਆਂ ਦੱਸੀਆਂ, ਆਸਕਾਰਾ ਨਵ ਨਿਸ਼ਾਨੀ ਆਹ ਪਿਸਰ ਐਹ ਸਰਦੋ ਰੰਗ ਜ਼ਰਦੋ ਚਸ਼ਮਤਾਰ ਕਮ ਗੁਫਤਨੋ ਕਮ ਖੁਰਦਨੋ ਖੁਆਬ ਸਹਰਾਮ ਇੰਤਜ਼ਾਰੀ ਬੇਕਰਾਰੀ ਦਸਤ ਸਰ। ਤੇ ਇਸ ਪ੍ਰਕਾਰ ਉਹਨਾਂ ਦੀ ਇਹ ਹਾਲਤ ਹੈ।
ਅਨਦਿਨ ਰਹਿ ਆਨੰਦ,
ਗੁਰਮੁਖ ਜਨ ਰਾਤ ਦਿਨ ਆਨੰਦ ਸਰੂਪ ਨੂੰ ਪਾ ਕੇ ਤੇ ਅਨ ਦਿਨ ਇਕ ਰਸ ਆਨੰਦ ਦੇ ਵਿਚ, ਤੇ ਉਹ ਆਨੰਦ ਦੇ ਵਿਚ ਗੁੜੁੱਚ ਹੋਏ ਰਹਿੰਦੇ, ਰਾਤ ਦਿਨ ਜਾਂ ਇਕ ਰਸ ਆਨੰਦ ਦੇ ਵਿਚ ਰਹਿੰਦੇ ਹਨ।
ਨਾਨਕ ਸਹਿਜ ਸਮਾਈਏ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ, ਇਸ ਕਰਕੇ ਉਹਨਾਂ ਦੀ ਬਿਰਤੀ ਸਹਿਜ ਸੁਤੇ ਸਿੱਧੀ ਹੀ ਪਰਮੇਸ਼ਰ ਵਿਚ ਸਮਾਈ ਹੈ, ਲੀਨ ਹੋਈ ਰਹਿੰਦੀ ਹੈ, ਉਹਨਾਂ ਦਾ ਮਨ ਵਾਹਿਗੁਰੂ ਹੀ ਸਮਾਇਆ ਰਹਿੰਦਾ ਹੈ।
ਸੱਚਾ ਪ੍ਰੇਮ ਪਿਆਰ,
ਜੋ ਸੱਚਾ ਸਤਸੁਰੂ ਪਰਮੇਸ਼ਰ ਦਾ ਮਨ ਕਰਕੇ ਪ੍ਰੇਮ ਨੇਹੋ ਤੇ ਬਾਣੀ ਕਰਕੇ ਪਿਆਰ ਸਨੇਹ ਹੈ ਜਿਨ੍ਹਾਂ ਦੇ ਮਨ ਵਿਚ
ਗੁਰ ਪੂਰੇ ਤੇ ਪਾਈਐ,
ਇਹ ਦਾਤ ਹੈ, ਇਹ ਪੂਰੇ ਪੂਰਨ ਗੁਰੂ ਸਤਿਗੁਰਾਂ ਤੋਂ ਪ੍ਰਾਪਤ ਹੁੰਦੀ ਹੈ, ਸਤਿਗੁਰਾਂ ਦੀ ਕਿਰਪਾ ਤੋਂ ਹੀ ਪਾਈਐ ਪਾਉਣਾ ਕਰੀਦੀ ਹੈ।
ਕਬਹੂ ਨਾ ਹੋਵੇ ਭੰਗ,
ਇਹ ਸਾਰੀ ਬੋਲ ਦੋ ਜੀ।
ਨਾਨਕ ਹਰ ਗੁਣ ਗਾਈਐ,
ਸਤਿਗੁਰ ਜੀ ਕਥਨ ਕਰਦੇ ਹਨ, ਜੋ ਹਰ ਪਰਮੇਸ਼ਰ ਦੇ ਜਸ ਰੂਪ ਗੁਣਾਂ ਨੂੰ ਗਾਈਏ ਗਾਉਣਾ ਕਰਦੇ ਹਨ, ਉਹਨਾਂ ਦਾ ਕਬਹੂ ਕਦੇ ਵੀ ਪ੍ਰਭੂ ਪ੍ਰਾਪਤੀ ਵਾਲੇ ਪ੍ਰੇਮ ਚ ਭੰਗ ਵਿਘਨ ਨਹੀਂ ਪੈਂਦਾ, ਵਿਘਨ ਨਹੀਂ ਹੋਵੇ ਹੁੰਦਾ, ਉਹਨਾਂ ਦੇ ਅੰਦਰ ਪ੍ਰਭੂ ਪ੍ਰਾਪਤੀ ਵਾਲਾ ਪ੍ਰੇਮ ਕਦੇ ਵੀ ਭੰਗ ਨਾਸ ਨਹੀਂ ਹੁੰਦਾ ਹੈ।
ਜਿਨ੍ਹਾਂ ਅੰਦਰ ਸੱਚਾ ਨੇਹੋ,
ਜਿਨ੍ਹਾਂ ਗੁਰਮੁਖ ਜਨਾਂ ਦੇ ਹਿਰਦੇ ਦੇ ਅੰਦਰ ਸੱਚਾ ਨੇਹੋ ਪ੍ਰੇਮ ਹੈ,
ਕਿਉਂ ਜੀਵਨ ਪਿਰੀ ਵਿਹੂਣਿਆ,
ਉਹ ਪਿਰੀ ਪਤੀ ਪਰਮੇਸ਼ਰ ਦੇ ਵਿਹੋਣਿਆ ਬਗੈਰ ਰਹਿਤ ਹੋ ਕੇ ਕਿਉਂ ਕਿਵੇਂ ਜੀਵਨ ਜ਼ਿੰਦਗੀ ਜੀ ਸਕਦੇ, ਭਾਵ ਉਹਨਾਂ ਦਾ ਜੀਵਨ ਨਹੀਂ ਹੁੰਦਾ, ਕਿਉਂ ਜੀਵਨ ਪਿਰੀ ਵਿਹੋਣਿਆ, ਉਹ ਤਾਂ ਅਵਸਥਾ ਹੈ ਵੀ ਆਖਾਂ ਜੀਵਾਂ ਬਿਸਰੇ ਮਰ ਜਾਓ, ਇਸ ਪ੍ਰਕਾਰ ਦੀ ਅਵਸਥਾ ਹੈ।
ਗੁਰਮੁਖ ਮੇਲੇ ਆਪ,
ਸਤਿਗੁਰੂ ਜੀ ਕਥਨ ਕਰਦੇ ਹਨ, ਹਾਂਜੀ ਸਾਰੀ ਬੋਲੋ।
ਨਾਨਕ ਚਿਰੀ ਵਿਛੁਨਿਆ,
ਸਤਿਗੁਰੂ ਜੀ ਕਥਨ ਕਰਦੇ ਹਨ, ਚਿਰੀ ਚਿਰੰਕਾਲ ਦੇ ਵਿਛੁਨਿਆ ਵਿਛੜਿਆ ਹੋਇਆ ਗੁਰਮੁਖ ਜਨਾਂ ਨੂੰ ਪਰਮੇਸ਼ਰ ਆਪ ਹੀ ਗੁਰਾਂ ਦੁਆਰਾ ਆਪਣੇ ਸਰੂਪ ਦੇ ਨਾਲ ਮੇਲੇ ਮੇਲਦਾ ਹੈ। ਜਿਸ ਤਰ੍ਹਾਂ ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁਨੇ ਰਾਮ ਰਾਜੇ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਬ ਸੀਟ ਕਿਹਾ ਹੈ।
ਜਿਨ ਕੋ ਪ੍ਰੇਮ ਪਿਆਰ,
ਹੇ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਵਿਚ ਆਪ ਜੀ ਦੀ ਪ੍ਰਾਪਤੀ ਵਾਲੇ ਪ੍ਰੇਮ ਦਾ ਪਿਆਰ ਸਨੇਹ ਹੈ, ਜਾਂ ਮਨ ਕਰਕੇ ਪ੍ਰੇਮ ਤੇ ਬਾਣੀ ਕਰਕੇ ਪਿਆਰ ਹੈ ਜਿਨ੍ਹਾਂ ਨੂੰ,
ਤੋ ਆਪੇ ਲਾਇਆ ਕਰਮ ਕਰ,
ਇਹ ਉਹਨਾਂ ਦੇ ਅੰਦਰ ਤੋਂ ਤੂੰ ਆਪ ਹੀ ਕਰਮ ਕਿਰਪਾ ਦ੍ਰਿਸ਼ਟੀ ਕਰਕੇ ਆਪਣੀ ਪ੍ਰਾਪਤੀ ਦਾ ਪ੍ਰੇਮ ਲਾਇਆ ਲਾਉਣਾ ਕੀਤਾ ਹੈ।
ਨਾਨਕ ਲੇਹੋ ਮਿਲਾਏ,
ਸਤਿਗੁਰੂ ਜੀ ਕਥਨ ਕਰਦੇ, ਹੇ ਪਰਮੇਸ਼ਰ ਆਪ ਕਿਰਪਾ ਕਰੋ, ਮੈਨੂੰ ਉਹਨਾਂ ਦੇ ਨਾਲ ਮਿਲਾਪ ਕਰਾ ਦਿਓ ਮਹਾਰਾਜ।
ਮੈਂ ਜਾਚਕ ਦੀਜੈ ਨਾਮ ਹਰ,
ਮਹਾਰਾਜ ਸਾਹਿਬ ਕਹਿੰਦੇ ਆਪ ਜੀ ਉਹਨਾਂ ਗੁਰਮੁਖ ਜਨਾਂ ਨੂੰ ਤੇ ਆਪਣੇ ਸਰੂਪ ਦੇ ਨਾਲ ਮਿਲਾਏ ਮਿਲਾ ਲਿਓ ਲੈਣਾ ਕਰਦੇ ਹੋ, ਇਸ ਲਈ ਹੇ ਹਰ ਪ੍ਰਭੂ ਪਰਮੇਸ਼ਰ ਜੀ ਮੈਂ ਜਾਚਕ ਮੰਗਤੇ ਨੂੰ ਆਪਣਾ ਨਾਮ ਅੰਮ੍ਰਿਤ ਦੀਜੈ ਦੇਣਾ ਕਰੋ ਜੀ, ਅਤੇ ਆਪਣੇ ਨਾਲ ਮਿਲਾ ਲੈਣਾ ਕਰੋ ਜੀ, ਇਹ ਮੇਰੇ ਤੇ ਕਿਰਪਾ ਕਰੋ, ਮੈਂ ਆਪ ਨਹੀਂ ਮਿਲ ਸਕਦਾ, ਤੁਸੀਂ ਕਿਰਪਾ ਕਰ ਦਿਓ।
ਗੁਰਮੁਖ ਹੱਸੈ ਗੁਰਮੁਖ ਰੋਵੈ,
ਗੁਰਮੁਖ ਜਨ ਬ੍ਰਹਮਾਨੰਦ ਨੂੰ ਪਾ ਕੇ ਹੱਸੈ ਪ੍ਰਸੰਨ ਹੁੰਦੇ ਨੇ, ਗੁਰਮੁਖ ਜਨ ਕਦੇ ਪ੍ਰੇਮ ਵਿਚ ਹੱਸਣ ਵੀ ਲੱਗ ਜਾਂਦੇ ਹੈ, ਤੇ ਕਦੇ ਗੁਰਮੁਖ ਜਨ ਆਪਣੀ ਪਿਛਲੀ ਜਿਹੜੀ ਉਮਰ ਅਜਾਈ ਚਲੀ ਗਈ ਉਹ ਫਿਰ ਰੋਣ ਲੱਗ ਜਾਂਦੇ ਵੀ ਉਹ ਇਹਦੇ ਚ ਮੈਂ ਨਾਮ ਨਹੀਂ ਜਪਿਆ, ਵਿਰਾਗ ਵਿਚ ਰੋਵੈ ਰੋਂਦੇ ਨੇ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ, ਇਹ ਉਹਨਾਂ ਦਾ ਆਪਣਾ ਰੰਗ ਹੈ, ਆਨੰਦ ਹੈ ਉਹਨਾਂ ਨੂੰ ਐਸੇ ਨ।
ਜੇ ਗੁਰਮੁਖ ਕਰੇ ਸਾਈ ਭਗਤ ਹੋਵੇ,
ਜਿਹੜੇ ਗੁਰਮੁਖ ਜਨ ਬਰਾਗ ਵਿਚ ਰੋਣ ਤੇ ਬ੍ਰਹਮਾਨੰਦ ਨੂੰ ਪਾ ਕੇ ਹੱਸਣਾ ਕਰੇ ਕਰਦੇ ਹਨ ਸਾਈ, ਉਹ ਭਗਤ ਭਗਤੀ ਹੋਵੇ ਹੁੰਦੀ ਹੈ, ਜੇ ਉਹ ਹੱਸ ਵੀ ਰਹੇ ਰੱਬ ਦੇ ਰੰਗ ਚ ਹੱਸ ਰਹੇ ਭਗਤੀ ਉਹ ਕਰ ਰਹੇ ਨੇ ਉਸ ਵੇਲੇ ਵੀ, ਜੇ ਰੋ ਰਹੇ ਨੇ ਤਾਂ ਵੀ ਬਰਾਗ ਚ ਭਗਤੀ ਉਹ ਕਰਦੇ ਨੇ। ਜਿਹੜਾ ਕੁਝ ਵੀ ਗੁਰਮੁਖ ਜਨ ਕਰਦੇ ਆ ਉਹ ਵਾਹਿਗੁਰੂ ਦੇ ਪ੍ਰੇਮ ਵਿੱਚ ਹੀ ਕਰਦੇ ਆ, ਉਹੀ ਭਗਤੀ ਹੁੰਦੀ ਹੈ। ਗੁਰਮੁਖ ਜਨ ਜਿਹੜੀ ਵੀ ਗੱਲ ਕਰਦੇ ਆ ਉਹ ਭਗਤੀ ਦੇ ਵਿੱਚ ਰੰਗੀ ਹੋਈ ਗੱਲ ਕਰਦੇ ਆ, ਦੂਜੀ ਤਾਂ ਗੱਲ ਹੀ ਨਹੀਂ ਕਰਦੇ ਹਨ।
ਗੁਰਮੁਖ ਹੋਵੇ ਸੋ ਕਰੇ ਵਿਚਾਰ,
ਜਿਹੜੇ ਪੁਰਖ ਗੁਰਮੁਖ ਹੋਵੇ ਹੁੰਦੇ ਆ ਸੋ ਉਹ ਹਰ ਵਕਤ ਪਰਮੇਸ਼ਰ ਦਾ ਵਿਚਾਰ ਕਰੇ ਕਰਦੇ ਆ, ਸਤ ਅਸਤ ਦਾ ਵਿਚਾਰ ਕਰਦੇ ਰਹਿੰਦੇ ਹਨ।
ਗੁਰਮੁਖ ਨਾਨਕ ਪਾਵੇ ਪਾਰ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਾਨ ਗੁਰੂ ਉਪਦੇਸ਼ ਦੁਆਰਾ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਪਾਵੇ ਪਾ ਲੈਂਦੇ ਆ। ਭਾਵ ਕੀ ਹੈ ਵੀ ਮੁਕਤ ਸਰੂਪ ਹੋ ਕੇ ਮੁਕਤੀ ਦੇ ਕਿਨਾਰੇ ਤੇ ਪਹੁੰਚ ਜਾਂਦੇ ਆ ਤੇ ਪਾਰ ਜਿਹੜਾ ਪਰਾਰੂਪ ਹਰੀ ਵਾਹਿਗੁਰੂ ਨੂੰ ਪਾਉਣਾ ਕਰਦੇ ਹਨ ਜੀ।
ਜਿਨ੍ਹਾਂ ਅੰਦਰ ਨਾਮ ਨਿਧਾਨ ਹੈ,
ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਨਿਧਾਨ ਖਜ਼ਾਨਾ ਹੈ,
ਗੁਰਬਾਣੀ ਵਿਚਾਰ,
ਉਹ ਸਦਾ ਗੁਰਬਾਣੀ ਦੀ ਵਿਚਾਰ ਵਿਚਾਰਦੇ ਆ। ਗੁਰਬਾਣੀ ਦੀ ਵਿਚਾਰ ਕੀ ਹੈ ਭਾਈ? ਜਿਹੜੇ ਅਰਥ ਵਿਚਾਰ ਨੇ ਗੁਰਬਾਣੀ ਦੇ, ਉਹ ਬਾਣੀ ਬਚਨਾ ਕਰਕੇ ਗੁਰਬਾਣੀ ਦਾ ਵਿਚਾਰ ਕਰਦੇ ਆ ਕਿ ਆਹ ਅੱਖਰ ਇਉਂ ਕਹਿ ਰਿਹਾ, ਐਸ ਬਾਤ ਦਾ ਇਹ ਅਰਥ ਹੈ, ਇਸ ਪ੍ਰਕਾਰ ਦੇ ਵਿਚਾਰ, ਇਹ ਮਹਾਰਾਜ ਦਾ ਹੁਕਮ ਹੈ।
ਤਿਨ ਕੇ ਮੁਖ ਸਦ ਉਜਲੇ,
ਜਿਹੜੇ ਭਾਈ ਗੁਰਬਾਣੀ ਦੇ ਅਰਥਾਂ ਨੂੰ ਵਿਚਾਰਨ ਉਹਨਾਂ ਦੇ ਇਸ ਲੋਕ ਦੇ ਵਿਚ ਵੀ ਸਦ ਸਦਾ ਮੁਖ ਉਜਲੇ ਉਜਾਲੇ ਵਾਲੇ, ਜਾਣੀ ਜਸ ਰੂਪ ਉਜਾਲੇ ਵਾਲੇ ਨ ਨਿਰਮਲ ਨ ਪਾਪਾਂ ਤੋਂ ਬਚ ਰਹਿੰਦੇ ਹੈ। ਇਸ ਕਰਕੇ ਤਿਨ ਕੇ ਮੁਖ ਸਦ ਉਜਲੇ, ਤਿਤ ਸੱਚੇ
ਤਿਤ ਸੱਚਾ ਦਰਬਾਰ,
ਤਿਤ ਉਸ ਵਾਹਿਗੁਰੂ ਦੇ ਸੱਚੇ ਸਤਸੰਗਤ ਰੂਪੀ ਦਰਬਾਰ ਵਿਚ ਜਾਂ ਸੱਚਖੰਡ ਰੂਪੀ ਦਰਬਾਰ ਚ ਉਜਲੇ ਨਾ, ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾ, ਇਹ ਉਹਨਾਂ ਦੀ ਬਸਤਾ ਹੈ।
ਤਿੰਨ ਬਹਿਦਿਆ ਉਠਦਿਆ ਕਦੇ ਨਾ ਵਿਸਰੈ,
ਸਾਰੇ
ਜੇ ਆਪ ਬਖਸ਼ੇ ਕਰਤਾਰ,
ਜਿਹੜੇ ਕਰਤਾਰ ਪਰਮੇਸ਼ਰ ਨੇ ਆਪ ਬਖਸ਼ੇ ਬਖਸ਼ ਲਏ ਨ, ਉਹਨਾਂ ਨੂੰ ਉਠਦਿਆਂ ਬਹਿੰਦਿਆਂ ਕਦੇ ਵੀ ਕਦਾਚਿਤ ਵੀ ਵਾਹਿਗੁਰੂ ਵਿਸਰੇ ਭੁੱਲਦਾ ਨਹੀਂ ਹੈ। ਉਠ ਬੈਠ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾਮ, ਇਹ ਅਵਸਥਾ ਹੈ ਉਹਨਾਂ ਦੀ ਜੇ ਉਹਨਾਂ ਨੂੰ ਕਰਤਾਰ ਨੇ ਜਿਹਨਾਂ ਨੂੰ ਬਸ ਲਏ, ਉਹਨਾਂ ਨੂੰ ਉਠਦਿਆਂ ਬਹਿੰਦਿਆਂ ਸੰਸਾਰ ਤੋਂ ਉਪਰਾਮ ਹੁੰਦਿਆਂ, ਉਠਦਿਆਂ ਤੋਂ ਭਾਵ ਇਹ ਸਮਝ ਲਓ ਉੱਠ ਖੜਿਆ ਕਹਿੰਦਾ ਵੀ ਮੇਰਾ ਮਨ ਉੱਠਿਆ ਹੋਇਆ ਹੈ, ਉਹਦਾ ਮਤਲਬ ਕੀ ਉਪਰਾਮ ਹੋਇਆ ਹੈ। ਸੰਸਾਰ ਤੋਂ ਉੱਠਦਿਆਂ ਉਪਰਾਮ ਹੁੰਦਿਆਂ, ਬੈਠਦਿਆਂ ਸਮਾਧੀ ਜੀ ਸਥਿਤ ਹੁੰਦਿਆਂ, ਕਦੇ ਵੀ ਪਰਮੇਸ਼ਰ ਨਹੀਂ ਭੁੱਲਦਾ ਹੈ।
ਨਾਨਕ ਗੁਰਮੁਖ ਮਿਲੇ ਨਾ ਵਿਛੜ ਹੈ,
ਸਾਰੇ ਜੀ
ਜੇ ਮੇਲੇ ਸਿਰਜਣਹਾਰ,
ਜਿਹੜੇ ਸਿਰਜਣਹਾਰ ਰਚਨਹਾਰ ਪਰਮੇਸ਼ਰ ਨੇ ਆਪਣੇ ਸਰੂਪ ਨਾਲ ਮੇਲੇ ਮੇਲ ਲਏ ਨੇ, ਸਤਿਗੁਰੂ ਜੀ ਕਥਨ ਕਰਦੇ ਆ ਗੁਰਮੁਖ ਜਨ ਹਰ ਵਕਤ ਵਾਹਿਗੁਰੂ ਨਾਲ ਮਿਲੇ ਰਹਿੰਦੇ ਆ, ਉਹਨਾਂ ਦਾ ਕਦੇ ਵੀ ਵਾਹਿਗੁਰੂ ਨਾਲੋਂ ਵਿਛੜਿਆ ਵਿਛੋੜਾ ਨਹੀਂ ਹੁੰਦਾ ਹੈ। ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ, ਤੇ ਇਸ ਪ੍ਰਕਾਰ ਕਿਹਾ ਹੈ।
ਗੁਰ ਪੀਰਾਂ ਕੀ ਚਾਕਰੀ,
ਜੋ ਗੁਰੂ ਪੀਰਾਂ ਦੀ ਸੇਵਾ ਜਾਂ ਭਗਤੀ ਰੂਪੀ ਚਾਕਰੀ ਨਾਮ ਨੌਕਰੀ ਦਾ ਹੁੰਦਾ ਹੈ, ਬੋਲਦੀ ਕਹਾਂ
ਮਹਾਂ ਕਰੜੀ ਸੁਖ ਸਾਰ,
ਇਹ ਮਹਾਂ ਬਹੁਤ ਕਰੜੀ ਕਠਿਨ ਹੈ ਪਰ ਅੰਤ ਨੂੰ ਸਾਰ ਸਿਧਾਂਤ ਸਰੂਪ ਪ੍ਰਵੇਸ਼ ਦੀ ਪ੍ਰਾਪਤੀ ਦਾ ਸੁਖ ਦੇਣ ਵਾਲੀ ਹੈ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ, ਜੋ ਹਿੰਦੂਆਂ ਦੇ ਗੁਰੂ ਮੁਸਲਮਾਨਾਂ ਦੇ ਪੀਰ ਕੌਣ? ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੀ ਸੇਵਾ ਚਾਕਰੀ ਜਿਹੜੀ ਹੈ, ਇਹ ਜਿਹੜੀ ਚਾਕਰੀ ਹੈ ਸਾਧ ਸਿੰਘ ਜੀ ਦੋ ਤਰ੍ਹਾਂ ਦੀ ਮੰਨੀ ਹੈ, ਜਿਹੜੀ ਤਾਂ ਹੁੰਦੀ ਹੈ ਨੌਕਰੀ, ਪੈਸੇ ਲੈ ਕੇ ਜੋ ਕੀਤੀ ਜਾਵੇ ਉਹਨੂੰ ਨੌਕਰੀ ਕਹਿੰਦੇ ਨੇ, ਤੇ ਜਿਹੜੀ ਚਾਹ ਦੇ ਨਾਲ ਕੰਮ ਕੀਤਾ ਜਾਵੇ ਤੇ ਪੈਸਾ ਨਾ ਲਵੇ ਉਹਨੂੰ ਚਾਕਰੀ ਕਹਿੰਦੇ ਨੇ, ਜਾਂ ਫਿਰ ਜਿਹੜਾ ਚਾਹ ਨਾਮ ਚੁੱਕਣ ਦਾ ਵੀ ਹੁੰਦਾ ਹੈ, ਸੰਸਾਰ ਵੱਲੋਂ ਆਪਣੇ ਮਨ ਨੂੰ ਚਾਹ ਚੁੱਕ ਕੇ ਕਰੀ ਜਿਹੜੀ ਟਹਿਲ ਕਰਨੀ ਉਹਨੂੰ ਚਾਕਰੀ ਕਹਿੰਦੇ ਨੇ, ਤੇ ਚਾਕਰੀ ਚਾਹ ਜਿਹੜੀ ਉਤਸ਼ਾਹ ਦੇ ਨਾਲ ਕਰਨੀ ਆ ਸੇਵਾ ਉਹਨੂੰ ਚਾਕਰੀ ਕਹਿੰਦੇ ਨੇ। ਸੰਸਾਰ ਵੱਲੋਂ ਮਨ ਨੂੰ ਚਾਹ ਚੁੱਕ ਲਿਆ ਉਪਰਾਮ ਕਰਕੇ ਵਿਰਾਗ ਨਾਲ ਸੇਵਾ ਕੀਤੀ, ਇਹ ਕਠਿਨ ਹੈ ਪਰ ਹੈ ਸਾਧ ਸ੍ਰੇਸ਼ਟ। ਇਹ ਤੇ ਐਨ ਢੁਕਵੀਂ ਜਿਹੜੀ ਹੈ ਨਾ ਉਹ ਵਿਚਾਰ ਗੁਰੂ ਅੰਗਦ ਦੇਵ ਜੀ ਦੀ ਆਉਂਦੀ ਹੈ ਜਦੋਂ ਅਸੀਂ ਬੋਲਦੇ ਹਾਂ। ਗੁਰੂ ਅਮਰਦਾਸ ਮਹਾਰਾਜ ਨੇ ਬਿਰਧ ਅਵਸਥਾ ਵਿਚ ਇਹ ਚਾਕਰੀ ਕੀਤੀ ਹੈ, ਉਹ ਕੁਛ ਇਸ ਤਰ੍ਹਾਂ ਹੈ। ਤੇ ਸ੍ਰੀ ਗੁਰੂ ਅੰਗਦ ਦੇਵ ਜੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੀ ਚਰਨ ਸ਼ਰਨ ਤੋਂ ਇਹਨਾਂ ਦੇ 10 ਕਸਵੱਟੀਆਂ ਲੱਗੀਆਂ ਸਿੱਖਾਂ ਤੇ ਆਪਣੇ ਪੁੱਤਰਾਂ ਦੇ ਰੂਪ ਦੇ ਵਿਚ, ਮਹਾਰਾਜ ਸਾਹਿਬ ਜੀ ਨੇ ਸਾਰਿਆਂ ਨੂੰ ਕਸਵੱਟੀਆਂ ਲਾਈਆਂ ਵੀ ਕੱਲ ਨੂੰ ਕੋਈ ਪੁੱਤਰ ਵੀ ਇਹ ਨਾ ਕਹਿਣ ਵੀ ਖਾਨੀ ਇਨਸਾਫ ਨਹੀਂ ਕੀਤਾ ਸਾਡੇ ਨਾਲ। ਤੇ ਇਸ ਕਰਕੇ ਜਦੋਂ ਭਾਈ ਲਹਿਣਾ ਜੀ ਮਹਾਰਾਜ ਦੀ ਸੇਵਾ ਵਿਚ ਹਾਜ਼ਰ ਹੋ ਗਏ ਨਾ, ਉਹ ਜਿਹੜੀ ਪਿੱਛੇ ਸਾਖੀ ਸੁਣੀ ਸੀ ਤੁਸੀਂ ਵੀ ਮਹਾਰਾਜ ਪੈਦਲ ਤੁਰੇ ਗਏ ਤੇ ਘੋੜੀ ਤੇ ਗਏ, ਰੋਣ ਲੱਗ ਗਏ ਵੀ ਮਹਾਰਾਜ ਐਸਾ ਹੋਇਆ, ਕਹਿੰਦੇ ਨਹੀਂ ਭਾਈ ਤੇਰਾ ਨਾਂ ਕੀ ਹੈ? ਲੈਣਾ। ਕਹਿੰਦੇ ਅਸੀਂ ਦੇਣਾ, ਤੂੰ ਲੈਣਾ, ਲੈਣੇ ਵਾਲੇ ਘੋੜੀਆਂ ਤੇ ਆਉਂਦੇ, ਇਹ ਵਚਨ ਕਰ ਦਿੱਤਾ। ਕਹਿਣ ਲੱਗੇ ਮਹਾਰਾਜ ਚੰਗਾ ਫਿਰ ਜੇ ਤੁਹਾਡੇ ਮਨ ਦੇ ਅਜਿਹੇ ਹੈ ਨਾ। ਉਸ ਵੇਲੇ ਚਰਨਾਂ ਤੇ ਸਿਰ ਰੱਖ ਕੇ ਕਹਿੰਦੇ ਅੱਜ ਤੋਂ ਬਾਅਦ ਜਿੰਨੇ ਮੇਰੇ ਸਵਾਸ ਨੇ ਇਹ ਹੁਣ ਮੇਰੇ ਲਈ ਨਹੀਂ ਆਉਣਗੇ, ਤੁਹਾਡੇ ਲਈ ਆਉਣਗੇ। ਅੱਜ ਤੋਂ ਬਾਅਦ ਮੇਰਾ ਸਰੀਰ ਮੇਰੇ ਕੰਮ ਨਹੀਂ ਆਏਗਾ, ਤੁਹਾਡੇ ਕੰਮ ਆਏਗਾ। ਅੱਜ ਤੋਂ ਬਾਅਦ ਮੇਰਾ ਮਨ ਮੇਰਾ ਨਹੀਂ, ਤੁਹਾਡਾ ਹੋਇਆ। ਇਹ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਭਾਈ। ਮਾਤਾ ਸੁਲੱਖਣੀ ਜੀ ਦੇਖਦੇ ਸਨ, ਮਹਾਰਾਜ ਕਹਿੰਦੇ ਪੁਰਖਾ ਘਰ ਦੱਸ ਕੇ ਆਏ ਆ? ਕਹਿੰਦੇ ਨਹੀਂ ਮਹਾਰਾਜ, ਅਸੀਂ ਤਾਂ ਚੱਲੇ ਸੀ, ਚਾਲੇ ਚੱਲੇ ਸੀ ਜਵਾਲਾਮੁਖੀ ਦੇ। ਇਹ ਖੰਡੂਰੀ ਜਾਂਦੇ ਹੁੰਦੇ ਸੀ, ਮੇਰਾ ਸਹੁਰਾ ਜਾਂਦਾ ਸੀ ਪਹਿਲਾਂ। ਮੈਂ ਤਾਂ ਪਹਿਲੀ ਵਾਰ ਚੱਲਿਆ ਸੀ, ਪਹਿਲੀ ਵਾਰ ਤੁਸੀਂ ਮੈਨੂੰ ਮਿਲ ਗਏ ਮਹਾਰਾਜ। ਮੈਂ ਤਾਂ ਕਦੇ ਨਹੀਂ ਗਿਆ ਉੱਥੇ, ਦੇਵੀ ਦੇ ਦਰਸ਼ਨ ਵੀ ਉੱਥੇ ਕਰਾਤੇ। ਕਹਿੰਦੇ ਆ ਫਿਰਦੀ ਆ, ਝਾੜੂ ਮਾਰਦੀ ਕਰ ਲੈ ਦਰਸ਼ਨ। ਫਿਰ ਖੰਡੂਰੀਆਂ ਨੂੰ ਵੀ ਕਹਿ ਦਿੱਤਾ ਸੀ, ਖੰਡੂਰੀਆਂ ਵੀ ਸੇਵਕ ਬਣ ਗਏ ਸੀ। ਮਹਾਰਾਜ ਕਹਿੰਦੇ ਪੁਰਖਾ ਜੇ ਦੱਸ ਕੇ ਨਹੀਂ ਜਾਇਆ, ਇੱਕ ਵਾਰੀ ਘਰ ਜਾ, ਤੂੰ ਗ੍ਰਿਸਤੀ ਹੈ, ਇੱਕ ਵਾਰੀ ਦੱਸ ਕੇ ਆ ਵੀ ਮੈਂ ਹੁਣ ਉੱਥੇ ਹਾਂ ਕਰਤਾਰਪੁਰ। ਇਉਂ ਠੀਕ ਨਹੀਂ, ਸਤ ਵਚਨ ਕਹਿ ਕੇ ਚਲੇ ਗਏ ਘਰ। ਫਿਰ ਜੀ ਨਹੀਂ ਲੱਗਿਆ ਬਿਲਕੁਲ। ਲੂਣ ਦੀ ਪੰਡ ਚੁੱਕੀ, ਲੈ ਕੇ ਲੰਗਰ ਵਿੱਚ ਪਾਉਣ ਵਾਸਤੇ ਲਿਆਂਦੀ, ਤੇ ਆਉਣ ਸਾਰ ਕਹਿਣ ਲੱਗੇ ਮਾਤਾ ਜੀ ਗੁਰੂ ਸਾਹਿਬ ਕਿੱਥੇ? ਕਹਿੰਦੇ ਭਾਈ ਬਾਹਰ ਝੋਨੇ ਚ ਨਦੀਨ ਕੱਢਦੇ ਆ, ਖੇਤੀ ਕਰਾਈ ਹੋਈ ਸੀ ਕਰਤਾਰਪੁਰ, ਤੇ ਨੌਕਰ ਕਾਮੇ ਕੰਮ ਲੱਗੇ ਹੋਏ ਨੇ, ਤੇ ਪੁੱਤਰ ਵੀ ਉੱਥੇ ਗਏ ਦੋਨੇ, ਸ੍ਰੀ ਚੰਦ ਵੀ, ਲਕਸ਼ਮੀ ਦਾਸ ਵੀ। ਮਹਾਰਾਜ ਉੱਥੇ ਬੰਨੇ ਤੇ ਖੜੇ ਹੋਏ, ਕਾਮਿਆਂ ਨੂੰ ਕਹਿ ਕੇ ਕੰਮ ਕਰਾ ਰਹੇ। ਕਹਿਣ ਲੱਗੇ ਮਾਤਾ ਜੀ, ਕਹਿੰਦੇ ਪੁੱਤਰ ਕੋਈ ਸ਼ਕਲ ਹੈ? ਕਹਿੰਦੇ ਨਹੀਂ, ਮਹਾਰਾਜ ਦੇ ਦਰਸ਼ਨਾਂ ਤੋਂ ਵੱਡੀ ਮੇਰੇ ਲਈ ਕੋਈ ਚੀਜ਼ ਨਹੀਂ, ਮੈਂ ਉੱਥੇ ਜਾਂਦਾ। ਸੋਹਣੇ ਕੱਪੜੇ ਅਮੀਰ ਕਰਦੇ ਸੀ। ਜਦੋਂ ਮਹਾਰਾਜ ਸਾਹਿਬ ਜੀ ਦੇ ਕੋਲ ਉੱਥੇ ਗਏ ਤਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਚ ਮੱਥਾ ਟੇਕਿਆ, ਕਹਿੰਦੇ ਪੁਰਖਾ ਆ ਗਏ? ਹਾਂ ਮਹਾਰਾਜ ਆ ਗਏ। ਕਹਿੰਦੇ ਚੰਗਾ, ਇਸ ਤਰ੍ਹਾਂ ਕਰ ਵੀ ਆ ਜਿਹੜਾ ਝੋਨੇ ਚ ਨਦੀਨ ਕੱਢਿਆ ਹੋਇਆ ਨਾ, ਉਹਦੇ ਚ ਗਾਰ ਵੀ ਨਾਲ ਚਿੱਕੜ ਲੱਗਿਆ ਹੋਇਆ, ਤੇ ਮਹਾਰਾਜ ਸਾਹਿਬ ਜੀ ਉਹ ਨੌਕਰਾਂ ਨੂੰ ਨਾਲ ਲਾ ਕੇ ਪੰਡ ਬਣਾ ਦਿੱਤੀ। ਮਹਾਰਾਜ ਸਾਹਿਬ ਜੀ ਕਹਿੰਦੇ ਸ੍ਰੀ ਚੰਦ ਬੇਟਾ, ਇਹ ਪੰਡ ਚੁੱਕ ਲੈ, ਪਸ਼ੂਆਂ ਦੇ ਕੰਮ ਆਊ। ਕਹਿੰਦੇ ਮਹਾਰਾਜ ਗਾਰ ਤਾਂ ਚੋਂਦਾ ਇਹਦੇ ਵਿੱਚੋਂ। ਲਕਸ਼ਮੀ ਦਾਸ ਨੂੰ ਕਿਹਾ, ਕਹਿੰਦੇ ਨਹੀਂ ਮਹਾਰਾਜ ਮੈਂ ਨਹੀਂ ਚੱਕ ਸਕਦਾ, ਇਹ ਤੇ ਕਿਸੇ ਨੌਕਰ ਤੋਂ ਚੁਕਾ ਲਓ, ਕਿੱਡੀ ਕੁ ਵੱਡੀ ਗੱਲ ਹੈ, ਜਵਾਬ ਦੇ ਦਿੱਤਾ। ਤੇ ਮਹਾਰਾਜ ਸਾਹਿਬ ਵੱਲ ਨੂੰ ਵੇਖੇ ਭਾਈ ਲੈਣਾ, ਕਹਿੰਦਾ ਮਹਾਰਾਜ ਸਤ ਵਚਨ। ਪੰਡ ਸਿਰ ਤੇ ਚੱਕ ਲਈ, ਬਸਤਰ ਗਾਰ ਚਿੱਕੜ ਨਾਲ ਲਿਬੜ ਗਏ, ਤੇ ਚੋਂਦਾ ਆ ਰਿਹਾ ਗਾਰਾ, ਮੂੰਹ ਤੇ ਪੈ ਰਿਹਾ, ਕੱਪੜਿਆਂ ਤੇ ਪੈ ਰਿਹਾ, ਸੋਹਣੇ ਕੱਪੜੇ ਸੀ, ਕੱਪੜਿਆਂ ਨੂੰ ਦਾਗ ਲੱਗ ਗਏ। ਜਦ ਮਾਤਾ ਸੁਲੱਖਣੀ ਨੇ ਦੇਖਿਆ ਤੇ ਕਹਿਣ ਲੱਗੀ, ਮਹਾਰਾਜ ਵੀ ਊਂ ਤਾਂ ਮੈਂ ਤੁਹਾਡੇ ਕਿਸੇ ਕੰਮ ਚ ਦਖਲ ਨਹੀਂ ਦਿੰਦੀ, ਪਰ ਆਹ ਕੀ ਕੀਤਾ? ਕਿਸੇ ਚੰਗੇ ਅਮੀਰ ਘਰ ਦਾ ਬੱਚਾ ਸੀ ਇਹ, ਜੇ ਭਾਵਨਾ ਚ ਆ ਗਿਆ ਤਾਂ ਨਾਸ ਮਾਰਤਾ ਤੁਸੀਂ ਇਹਦੇ ਕੱਪੜਿਆਂ ਦਾ? ਤੇ ਮਹਾਰਾਜ ਹੱਸ ਪਏ, ਕਹਿੰਦੇ ਸੁਲੱਖਣੀ ਮੈਂ ਕੀ ਕਰਾਂ, ਮੈਂ ਤਾਂ ਤੇਰੇ ਪੁੱਤਰਾਂ ਨੂੰ ਚੁਕਾਉਣਾ ਚਾਹੁੰਦਾ ਸੀ, ਵੀ ਚੱਕੀ ਨੀ ਪੁੱਤਰਾਂ ਨੇ ਪੰਡ, ਇਹ ਤੂੰ ਕੀ ਸਮਝਦੀ ਆ ਵੀ ਘਾਹ ਦੀ ਪੰਡ ਹੈ? ਕਹਿੰਦੀ ਹੋਰ, ਕਹਿੰਦੇ ਦੀਨ ਦੁਰੀ ਦਾ ਛਤਰਾ ਰੱਖਤਾ ਇਹਦੇ ਸਿਰ ਤੇ। ਕਹਿੰਦੇ ਇਹ ਗਾਰ ਦੇ ਛਿੱਟੇ। ਕਹਿੰਦੇ ਸੁਲੱਖਣੀ ਨੇੜੇ ਹੋ ਕੇ ਦੇਖੇ, ਕੇਸਰ ਛਿੜਕਦਾ, ਉਹ ਗਾਰ ਕੇਸਰ ਚ ਬਦਲ ਗਿਆ, ਸੁਗੰਧੀ ਆਉਣ ਲੱਗ ਗਈ। ਤੋ ਇਸ ਕਰਕੇ ਸਾਸ ਨਹੀਂ, ਇਹ ਛਿੱਟੇ ਨੀ, ਇਹ ਦੀਨ ਦੁਨੀ ਦਾ ਸ਼ਿਕਰ, ਮੈਂ ਤਾਂ ਤੇਰੇ ਪੁੱਤਰਾਂ ਦੇ ਸਿਰ ਤੇ ਰੱਖਣਾ ਚਾਹੁੰਦਾ ਸੀ, ਬਸ ਚੱਕਿਆ ਨਹੀਂ ਉਹਨਾਂ ਨੇ, ਇਹ ਕਸਬੱਟੀ ਸੀ। ਇੱਕ ਦਿਨ ਧਰਮਸਾਲ ਦੇ ਵਿੱਚ ਬਿੱਲੀ ਕਿਤੇ ਨਾ ਅੱਧਾ ਕੁ ਚੱਬਿਆ ਹੋਇਆ ਚੂਹਾ ਸਿੱਟ ਗਈ ਉੱਥੇ ਧਰਮਸਾਲ ਦੇ ਵਿੱਚ। ਗੁਰੂ ਸਾਹਿਬ ਜੀ ਨੇ ਕਿਹਾ ਪੁੱਤਰਾਂ ਨੂੰ, ਕਹਿੰਦੇ ਪੁੱਤਰ ਸ੍ਰੀ ਚੰਦ ਦੇ ਚੂਹਾ ਸਿੱਟ ਦੇ ਬਾਹਰ। ਕਹਿੰਦਾ ਨਾ ਮਹਾਰਾਜ, ਮਰਦਾਲ ਢੋਣ ਵਾਸਤੇ ਮੈਂ ਹੀ ਰਹਿ ਗਿਆ। ਦੂਸਰੇ ਨੂੰ ਕਿਹਾ ਲਕਸ਼ਮੀ ਦਾਸ ਨੂੰ, ਕਹਿੰਦੇ ਮਹਾਰਾਜ ਕਿਸੇ ਸਿੱਖ ਨੂੰ ਕਹਿ ਦਿਓ। ਮਹਾਰਾਜ ਨੇ ਭਾਈ ਲੈਣ ਕਿ ਨਹੀਂ ਦੇਖੇ ਹੀ ਮਰਦੇ, ਕਹਿੰਦੇ ਜੀ ਸੱਤ ਬਚਨ, ਕਮਰ ਕਸਾ ਕਰੀ ਰੱਖਦੇ ਸੀ ਅਰਬੇ। ਭਾਈ ਲੈਣਾ ਜੀ ਉਸੇ ਵੇਲੇ ਸਾਸ ਨੇ ਇਸ਼ਾਰਾ ਹੁੰਦੇ ਬਾਹਰ ਸਿੱਟਿਆ। ਇਹ ਪਰਖਦਿਆਂ ਕਰਦਿਆਂ ਹੋਇਆਂ ਇੱਕ ਦਿਨ ਮਹਾਰਾਜ ਸਾਹਿਬ ਜੀ ਨੇ ਜਲ ਪਾਣੀ ਛਕਣ ਵਾਲਾ ਇੱਕ ਕਟੋਰਾ ਸੀ ਗੁਰੂ ਨਾਨਕ ਸਾਹਿਬ ਦੇ ਕੋਲ, ਜਾਣ ਕੇ ਨਾ ਉਹ ਚਿੱਕੜ ਚ ਸਿੱਟਤਾ ਮਹਾਰਾਜ ਨੇ, ਭਗਾ ਕੇ ਮਾਰਿਆ। ਪੁੱਤਰਾਂ ਨੂੰ ਕਹਿੰਦੇ ਵੀ ਆ ਚੁੱਕ ਕੇ ਲਿਆ ਸ੍ਰੀ ਚੰਦ। ਕਹਿੰਦਾ ਜੀ ਸਿੱਟਿਆ ਕਾਹਤੇ ਸੀ ਫਿਰ, ਜੇ ਚੱਕ ਹੀ ਲਿਆਉਣਾ ਸੀ, ਸਿੱਟਣ ਦੀ ਕੀ ਲੋੜ ਸੀ? ਛੋਟੇ ਨੂੰ ਕਿਹਾ, ਕਹਿੰਦੇ ਨਹੀਂ ਮਹਾਰਾਜ ਮੈਂ ਤਾਂ ਨਿਗਾਰੇ ਚ ਵੜਨਾ। ਤਾਂ ਫਿਰ ਭਾਈ ਲੈਣੇ ਨੂੰ ਹੁਕਮ ਹੋਇਆ ਨੱਠ ਕੇ ਚਿੱਕੜ ਚ ਵੜੇ ਲੈ ਆਉਂਦਾ। ਇੱਕ ਵਾਰ ਧਰਮਸਾਲਾ ਦਾ ਸਾਸ ਜੀ ਸਤੀਰ ਟੁੱਟ ਗਿਆ, ਗੱਲਾਂ ਕਰਨੀਆਂ ਸੌਖੀਆਂ ਨੇ। ਮਹਾਰਾਜ ਇੰਨੇ ਬਰਾਗ ਚ ਰਹਿੰਦੇ ਸੀ, ਕਹਿੰਦੇ ਮਨਾ ਸਰੀਰ ਕੀ ਕੰਮ ਆਉਣਾ ਹੈ? ਸਤੀਰ ਟੁੱਟ ਗਿਆ ਉਹਦੇ ਸਿਰ ਦੇ ਦਿੱਤਾ ਹੇਠਾਂ, ਤੇ ਮਹਾਰਾਜ ਸਾਹਿਬ ਨੇ ਵਜਨ ਹੀ ਨਹੀਂ ਆਉਣ ਦਿੱਤਾ, ਉਹ ਤਾਂ ਪਰਖਣਾ ਸੀ, ਸਮੇਂ ਇਹੋ ਜਿਹੇ ਸੀ। ਤੋ ਇਸ ਕਰਕੇ ਸਾਧ ਸਿੰਘ ਜੀ ਇਹ ਪਰਖਣਾ ਇਸ ਤਰ੍ਹਾਂ ਦੇ 10 ਕੁ ਸਬੱਟੀਆਂ ਲਈਆਂ। ਇੱਕ ਦਿਨ ਤੇ ਉਹ ਧਰਮਸਾਲ ਦੀ ਕੱਚੀਆਂ ਕੰਧਾਂ ਉਹਨੇ ਢਹਿ ਗਈ, ਇੱਕ ਪਾਸੇ ਕੰਧ ਢਹਿ ਗਈ। ਤਾਂ ਮਹਾਰਾਜ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਕਿਹਾ, ਕਹਿੰਦੇ ਵੀ ਕੰਧ ਬਣਾਓ। ਜਵਾਬ ਦਿੱਤਾ, ਕਹਿੰਦੇ ਜੀ ਅਸੀਂ ਕਿਤੇ ਰਾਜ ਮਿਸਤਰੀ ਹਾਂ, ਅਸੀਂ ਤਾਂ ਕੰਧੇ ਨਹੀਂ ਬਣਾਉਣ ਜਾਣਦੇ। ਸਤਿਗੁਰ ਨੇ ਹੋਰ ਸਿੱਖਾਂ ਨੂੰ ਕਿਹਾ, ਉਹ ਕਹਿੰਦੇ ਜੀ ਗਾਰਾ ਤੇ ਇੱਟਾਂ ਲਿਆ ਸਕਦੇ ਹਾਂ ਅਸੀਂ, ਕੰਧ ਬਣਾਉਣੀ ਸਾਨੂੰ ਵੀ ਨਹੀਂ ਆਉਂਦੀ। ਅਸੀਂ ਘਰ ਲਿਆ ਕੇ ਫੜਾ ਦਿੰਦੇ ਹਾਂ ਤੇ ਕਿਸੇ ਮਿਸਤਰੀ ਨੂੰ ਬੁਲਾਓ ਬਣਾ ਲਓ। ਤੇ ਮਹਾਰਾਜ ਕਹਿੰਦੇ ਲੈਣੇ ਆ, ਕਹਿੰਦਾ ਜੀ ਸਤ ਵਚਨ। ਕੰਧ ਲੱਗ ਗਏ ਉਸਾਰਨ, ਕੋਲ ਆ ਕੇ ਕਹਿੰਦੇ ਤਾਂ ਟੇਢੀ ਬਣਾਤੀ। ਕਹਿੰਦੇ ਮਹਾਰਾਜ ਕਿਰਪਾ ਕਰੋ, ਕੀ ਹੁਕਮ? ਕਹਿੰਦੇ ਢਾਹ ਦੇ। ਢਾਹਤੀ, ਦੂਜੀ ਵਾਰ ਫੇਰ ਬਣਾਈ, ਫੇਰ ਢਾਹ ਦਿੱਤੀ, ਤੀਜੀ ਵਾਰ ਫੇਰ ਢਾਹ ਦਿੱਤੀ। ਮਾਤਾ ਸਖਣੀ ਕੋਲ ਆ ਕੇ ਕਹਿੰਦੇ ਮਹਾਰਾਜ ਕਿਤੇ ਇਧਰ ਉਧਰ ਕੰਮ ਗਏ? ਕਹਿੰਦੇ ਲੈਣੇ ਆ। ਹਾਂ ਮਾਤਾ ਜੀ। ਕਹਿੰਦੇ ਇਹਨਾਂ ਦਾ ਤਾਂ ਸੁਭਾਅ ਹੋ ਗਿਆ ਮਸਤਾਨਾ, ਵੀ ਤੂੰ ਵੀ ਇਹਨਾਂ ਦੇ ਨਾਲ ਹੀ ਰਲ ਗਿਆ। ਦਸ ਕੰਧ ਨੂੰ ਕੀ ਹੋਇਆ? ਕੰਧ ਤਾਂ ਪਹਿਲੇ ਵੀ ਦਿਨ ਵੀ ਸਿੱਧੀ ਹੋ ਸੀ, ਦੂਜੇ ਦਿਨ ਵੀ ਸਿੱਧੀ ਹੋ ਸੀ। ਭਾਈ ਲੈਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਮਾਤਾ ਜੀ ਸੇਵਕ ਨੇ ਤਾਂ ਸੇਵਾ ਕਰਕੇ ਜਨਮ ਸਫਲਾ ਕਰਨਾ, ਚਾਹੇ ਸਾਰੀ ਉਮਰ ਕੰਧੇ ਢਹਾਈ ਜਾਣ ਤੇ ਕੰਧੇ ਬਣਾਈ ਜਾਣ, ਮੇਰਾ ਤਾਂ ਲੈਣ ਦੇਣ ਨਹੀਂ ਇਹਦੇ ਨਾਲ ਕੋਈ। ਮੈਂ ਤਾਂ ਹੁਕਮ ਮੰਨਣਾ, ਹੁਕਮ ਉਹਨੇ ਹੋਵੇ ਪ੍ਰਵਾਨ ਤਾਂ ਖਸਮੇ ਕਮਾਇਲ। ਭਾਈ ਫੇਰ ਪਰਖਣਾ ਜੀ ਪੂਰੇ ਉੱਤੇ। ਇੱਕ ਨੇ ਸਤਿਗੁਰੂ ਜੀ ਅੱਧੀ ਰਾਤ ਨੂੰ ਆਵਾਜ਼ ਦਿੱਤੀ, ਬੇਟਾ ਸ੍ਰੀ ਚੰਦ ਪਹਿਲਾਂ ਤਾਂ ਬੋਲਿਆ ਹੀ ਨਹੀਂ, ਨੀਂਦ ਆਈ ਹੋਈ ਸੀ। ਬੇਟਾ ਸ੍ਰੀ ਚੰਦ ਫਿਰ ਉੱਠ ਕੇ, ਹਾਂ ਪਿਤਾ ਜੀ ਕੀ ਗੱਲ ਹੈ? ਥੋੜਾ ਜਿਹਾ ਔਖਾ ਬੋਲਿਆ। ਕਹਿੰਦੇ ਪੁੱਤਰ ਦਿਨ ਚੜ ਗਿਆ, ਮੇਰੀ ਚਾਦਰਾਂ ਧੋ ਲਿਆ। ਬਾਬਾ ਸ੍ਰੀ ਚੰਦ ਕਹਿੰਦੇ ਹੱਦ ਹੋ ਗਈ ਤੁਹਾਡੇ ਗੰਨੀ ਦੇ, ਅੱਧੀ ਰਾਤ ਨੂੰ ਪਹਿਲਾਂ ਤੇ ਗੱਲ ਤਾਂ ਤੁਸੀਂ ਦਿਨ ਚੜਿਆ ਦੱਸਣ ਲੱਗ ਗਏ, ਵੀ ਦੂਸਰੇ ਰਾਤ ਨੂੰ ਹੁਣ ਤੁਸੀਂ ਦੱਸੋ ਕਿੱਧਰ ਇਹ ਚਾਦਰਾਂ ਰਾਤ ਰਾਤ ਕੀ ਹੋਣ ਲੱਗੀਆਂ? ਦਿਨੇ ਧੁਆਰਾਂਗੇ ਇੱਥੇ, ਮਾਤਾ ਜੀ ਧੋ ਦੇਣਗੇ। ਕਹਿੰਦੇ ਤੂੰ ਧੋ ਕੇ ਲਿਆ? ਕਹਿੰਦਾ ਨਾ, ਮੈਂ ਤੇ ਨਹੀਂ ਜਾਂਦਾ। ਛੋਟੇ ਨੂੰ ਕਿਹਾ ਤੂੰ ਲਿਆ? ਤੇ ਦੋਨੇ ਪੁੱਤਰ ਕਹਿੰਦੇ ਦੇਖੋ ਜੀ ਤੁਹਾਡੀ ਉਮਰ ਹੋ ਗਈ ਬਿਰਧ, ਤੁਹਾਨੂੰ ਤਾਂ ਨੀਂਦ ਆਉਂਦੀ ਨਹੀਂ, ਸੌਣ ਸਾਨੂੰ ਵੀ ਨਹੀਂ ਦਿੰਦੇ ਤੁਸੀਂ। ਮਹਾਰਾਜ ਕਹਿੰਦੇ ਸਲੱਖਣੀ ਹੈ, ਸੁਣਦੀ ਹੈ? ਹਾਂ ਮਹਾਰਾਜ। ਕਹਿੰਦੇ ਸੁਣ ਲੈ, ਇਹ ਤੈਨੂੰ ਮੈਂ ਜਾਣ ਕੇ ਸੁਣਾ ਰਿਹਾ। ਦੋਨਾਂ ਪੁੱਤਰਾਂ ਨੇ ਜਵਾਬ ਦਿੱਤਾ। ਤੇ ਉਸ ਵੇਲੇ ਸਾਧ ਸਿੰਘ ਕਹਿੰਦੇ ਵੀ ਅੱਧੀ ਰਾਤ ਹੈ, ਤੁਸੀਂ ਐਵੇਂ ਸੌਣ ਨਹੀਂ ਦਿੰਦੇ। ਤਾਂ ਮਹਾਰਾਜ ਸਾਹਿਬ ਜੀ ਨੇ ਬਾਕੀ ਦੇ ਸਿੱਖਾਂ ਦੀ ਵੀ ਪਰਖਣਾ ਕੀਤੀ। ਤੇ ਸਧਾਰਨ ਜੀ ਨੂੰ ਕਹਿੰਦੇ ਜਾ ਤੂੰ ਦੇਖ ਕੇ ਆ, ਬਾਈ ਤੂੰ ਵੀ ਬੜਾ ਸੇਵਾ ਕਰਦੇ। ਕਹਿੰਦਾ ਜੀ ਅੱਧੀ ਰਾਤ ਹੈ, ਦਿਨ ਨਹੀਂ ਚੜਿਆ ਜੇ। ਤੇ ਮਹਾਰਾਜ ਸਾਹਿਬ ਭਾਈ ਭਗੀਰਥ ਨੂੰ ਕਹਿੰਦੇ ਤੂੰ ਵੀ ਦੇਖਿਆ? ਕਹਿੰਦਾ ਜੀ ਅੱਧੀ ਰਾਤ ਹੈ। ਕਹਿੰਦੇ ਅੱਛਾ। ਫਿਰ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਵੀ ਤੂੰ ਦੇਖ ਕੇ ਆ। ਬਾਬਾ ਬੁੱਢਾ ਸਾਹਿਬ ਜੀ ਗਏ, ਕਹਿੰਦਾ ਮਹਾਰਾਜ ਬਿਲਕੁਲ ਅੱਧੀ ਰਾਤ ਹੈ। ਕਹਿੰਦੇ ਤੈਨੂੰ ਕਿਵੇਂ ਪਤਾ ਵੀ ਅੱਧੀ ਰਾਤ ਹੈ? ਕਹਿੰਦਾ ਜੀ ਅਸੀਂ ਜ਼ਿਮੀਦਾਰ ਹਾਂ, ਸਾਨੂੰ ਤਾਰਿਆਂ ਦੀ ਸਿਆਣ ਹੈ, ਅੱਧੀ ਰਾਤ ਹੈ। ਕਹਿੰਦੇ ਅੱਛਾ ਭਾਈ, ਚੰਗਾ। ਕਹਿੰਦੇ ਭਾਈ ਲੈਣਾ ਤੂੰ ਜਾ। ਭਾਈ ਲੈਣਾ ਜੀ ਗਏ, ਉਹ ਦੇਖਦੇ ਆਇਆ ਵੀ ਪੁੱਤਰ ਜਿਹੜੇ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ, ਸਧਾਰਨ ਨੇ ਇਹੀ ਗੱਲ ਕਹੀ, ਭਗੀਰਥ ਨੇ ਇਹੀ ਗੱਲ ਕਹੀ, ਬਾਬਾ ਬੁੱਢਾ ਸਾਹਿਬ ਨੇ ਕਹੀ, ਵੀ ਅੱਜ ਕੋਈ ਕਸਵੱਟੀ ਤਕੜੀ ਹੈ ਜਿਹਦੇ ਚ ਹੁਣ ਪਰਮਾਤਮਾ ਹੀ ਆਪ ਹੀ ਕਿਰਪਾ ਕਰਨਗੇ ਤਾਂ ਪਾਸ ਹੋ ਸਕਦੇ। ਗਏ ਦੇਖੇ ਵੀ ਅੱਧੀ ਰਾਤ। ਕਹਿੰਦੇ ਵੀ ਪਹਿਲਾਂ ਤਾਂ ਸੱਚੇ ਬੋਲਣਾ ਪਊਗਾ। ਆ ਕੇ ਕਹਿਣ ਲੱਗੇ ਵੀ ਹੁਣ ਸੱਚ ਬੋਲਣ ਚ ਨਾ ਥੋੜਾ ਜਿਹਾ ਫਰਕ ਪਾ ਕੇ ਬੋਲੇ। ਉਹਨਾਂ ਨੂੰ ਢੰਗ ਬਦਲਿਆ। ਲੈਣਿਆ ਕਿੰਨੀ ਰਾਤ ਰਹਿੰਦੀ ਹੈ, ਕਿੰਨੀ ਬਤੀਤ ਹੋ ਗਈ? ਕਹਿੰਦੇ ਮਹਾਰਾਜ ਜਿੰਨੀ ਕੁ ਤੁਸੀਂ ਬਤੀਤ ਕਰਾਤੀ ਉਨੀ ਕੁ ਬਤੀਤ ਹੋ ਗਈ, ਜਿੰਨੀ ਕੁ ਰੱਖੀ ਹੋਈ ਹੈ ਉਨੀ ਕੁ ਰਹਿੰਦੀ ਹੈ। ਮਹਾਰਾਜ ਅੰਦਰ ਤਾਂ ਖੁਸ਼ ਹੋ ਗਏ ਵੀ ਸਿੱਖ ਸਿਆਣਾ। ਕਹਿੰਦੇ ਤੂੰ ਮੇਰੇ ਨਾਲ ਰਹਿਣਾ ਹਰ ਵਕਤ, ਚਲ ਐਂ ਸਹੀ ਦੱਸ ਵੀ ਕਿੰਨੀ ਰਾਤ ਰਹਿੰਦੀ ਹੈ, ਮੇਰੇ ਭਾਣੇ ਚ ਕਿੰਨੀ ਬਤੀਤ ਹੋ ਗਈ, ਫਸ ਗਏ। ਕਹਿੰਦੇ ਮਹਾਰਾਜ ਵੀ ਤੁਹਾਡੇ ਭਾਣੇ ਚ ਅੱਧੀ ਰਾਤ ਇਸ ਵੇਲੇ ਬਤੀਤ ਹੋ ਗਈ, ਅੱਧੀ ਰਹਿੰਦੀ ਹੈ। ਕਹਿੰਦੇ ਤੂੰ ਵੀ ਉਹੀ ਗੱਲਾਂ ਕਰਨ ਲੱਗ ਗਿਆ, ਜਦੇ ਸਮਝ ਗਿਆ ਫਿਰ। ਮਹਾਰਾਜ ਕਹਿੰਦੇ ਦਿਨ ਚੜਿਆ ਹੋਇਆ ਤੂੰ ਵੀ ਰਾਤ ਕਹੀ ਆ ਨਾ। ਕਹਿੰਦਾ ਮਹਾਰਾਜ ਇੱਕ ਮੌਕਾ ਦੇ ਦੋ ਮੈਨੂੰ। ਚਰਨ ਫੜ ਲਈ, ਰੋਣ ਲੱਗ ਗਏ। ਕਹਿੰਦੇ ਮਹਾਰਾਜ ਇੱਕ ਮੌਕਾ ਚਾਹੀਦਾ ਬਸ। ਕਹਿੰਦੇ ਚੰਗਾ ਜਾ, ਮੌਕਾ ਦੱਸਾ। ਗਏ, ਬਹਾਨਾ ਹੀ ਸੀ, ਅੱਖਾਂ ਮਲਦਿਆ। ਕਹਿੰਦੇ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਮੇਰੀਆਂ ਅੱਖਾਂ ਚ ਨੀਂਦ ਸੀ, ਗੱਲ ਤਾਂ ਤੁਹਾਡੀ ਵਾਲੀ ਠੀਕ ਹੈ। ਕਹਿੰਦੇ ਦਿਨ ਚੜਿਆ? ਕਹਿੰਦੇ ਹਾਂਜੀ ਦਿਨ ਚੜਿਆ। ਮਹਾਰਾਜ ਨੇ ਦੇਖਿਆ ਵੀ ਹੁਣ ਸਿੱਖ ਪੂਰਾ ਪਰਖਣਾ ਚ ਪਾਸ ਹੋ ਗਿਆ। ਕਹਿੰਦੇ ਜੇ ਦਿਨ ਚੜਿਆ ਫਿਰ ਚਾਦਰਾਂ ਧੋ ਕੇ ਲਿਆ? ਕਹਿੰਦੇ ਲਿਆਓ ਮਹਾਰਾਜ। ਹੁਣ ਇਤਿਹਾਸ ਵਿੱਚ ਲਿਖਿਆ ਵੀ ਜਦੋਂ ਦਰਿਆ ਰਾਵੀ ਦੇ ਕਿਨਾਰੇ ਤੇ ਆਏ ਤਾਂ ਉਸ ਵੇਲੇ ਸਾਧ ਸਿੰਘ ਜੀ ਅੱਧੀ ਜਣੀ ਮਧਿਆਨ ਦਾ ਸੂਰਜ ਲਿਖਿਆ, ਮਧਿਆਨ ਦਾ ਸੂਰਜ ਤਪੇ ਦੁਪਹਿਰ, ਤਾਂ ਚਾਦਰਾਂ ਧੋਤੀਆਂ ਸੁਕਾਈਆਂ, ਤੈਅ ਮਾਰੀ ਆ ਗਏ ਪੈਰ ਦਾ ਖੜਕਾ। ਹੁਣ ਸ੍ਰੀ ਚੰਦਰ ਵੀ ਨੀਂਦ ਕਿੱਥੇ ਆਉਂਦੀ ਹੈ ਵੀ ਸਿੱਖ ਰਾਤ ਨੂੰ ਭੇਜਤਾ। ਜਦੋਂ ਆਏ ਮਹਾਰਾਜ ਕਹਿੰਦੇ ਲੈਣਿਆ ਆ ਗਿਆ? ਹਾਂ ਮਹਾਰਾਜ। ਕਹਿੰਦੇ ਚਾਦਰਾਂ ਸੁੱਕ ਗਈਆਂ? ਸੁੱਕ ਗਈਆਂ ਜੀ। ਧੁੱਪ ਚੰਗੀ ਸੀ? ਕਹਿੰਦੇ ਜੀ ਪੂਰੀ ਕੜਾਕੇਦਾਰ ਧੁੱਪ ਸੀ। ਸ੍ਰੀ ਚੰਦ ਪਿਆ ਕਹਿੰਦੇ ਲੈ ਸੀ ਕੜਾਕੇਦਾਰ ਧੁੱਪ, ਅੱਧੀ ਰਾਤ ਹੋਈ ਵੀ ਹੈ। ਕਹਿੰਦੇ ਕਿਹੀਆਂ ਗੱਲਾਂ ਕਰੀ ਜਾਂਦਾ ਭਾਈ ਲੈਣਾ ਵੀ? ਮਹਾਰਾਜ ਕਹਿੰਦੇ ਤੇਰੇ ਨਹੀਂ ਸਮਝ ਆਉਣ ਵਾਲੀ ਗੱਲ। ਇਸ ਪ੍ਰਕਾਰ ਇਹ ਕਸਬੱਟੀਆਂ ਦੇ ਜੀ ਪਾਸ ਹੀ ਹੁੰਦੇ ਚਲੇ ਗਏ, ਮਹਾਰਾਜ ਫੇਲ ਨਹੀਂ ਹੋਏ। ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਹੜੀ ਵੀ ਉਹ ਗੱਲ ਕਰਦੇ, ਦਸ ਕਸਵੱਟੀਆਂ ਲੱਗੀਆਂ ਅੱਧੀ ਰਾਤ, ਬਲਕਿ ਦੁਪਹਿਰ ਕਿਹਾ। ਇਹ ਸਾਰੀ ਇਸ ਪ੍ਰਕਾਰ ਫਿਰ ਸਾਧ ਸਿੰਘ ਜੀ ਹੁੰਦਾ ਰਿਹਾ। ਫਿਰ ਭਾਣਾ ਵਰਤਾਇਆ ਮਹਾਰਾਜ ਨੇ, ਕਸਵੱਟੀ ਪੂਰੀ ਉਲਾਤੀ।
ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਵੀ ਲੰਗਰ ਜਿਹੜਾ ਨਾ ਇਹ ਇੱਕ ਟਾਈਮ ਵਰਤਿਆ ਕਰੇਗਾ, ਇੱਕ ਟਾਈਮ ਜਿਹੜੇ ਦੋ ਵੇਲੇ ਕੀ ਤਿੰਨ ਤਿੰਨ ਵੇਲੇ ਮੋਰਚਾ ਲਾਉਣ ਵਾਲੇ ਕਹਿੰਦੇ ਵੀ ਹੁਣ ਨਹੀਂ ਇੱਥੇ ਰਹਿਣਾ, ਉਹ ਤਾਂ ਭੱਜ ਗਏ, ਇੱਕ ਟਾਈਮ ਲੰਗਰ ਵਰਤਦਾ ਰਿਹਾ। ਫਿਰ ਕਹਿੰਦੇ ਵੀ ਇੱਕ ਟਾਈਮ ਨਹੀਂ ਵਰਤਾਉਣਾ, ਤੀਸਰੇ ਦਿਨ ਲੰਗਰ ਵਰਤਿਆ ਕਰੂਗਾ, ਫਿਰ ਬਾਕੀ ਦੇ ਵੀ ਭੱਜ ਗਏ। ਫਿਰ ਮਹਾਰਾਜ ਕਹਿੰਦੇ ਦਸਵੇਂ ਦਿਨ ਵਰਤਿਆ ਕਰੂਗਾ ਲੰਗਰ, ਬਸ ਫਿਰ ਤਾਂ ਗਿਣਤੀ ਉਹ ਥੋੜੀ ਜਿਹੀ ਰਹਿ ਗਈ ਜਿਹੜੇ ਸਬਰ ਵਾਲੇ ਸੀ, ਪਾਣੀ ਪੀ ਕੇ ਗੁਜ਼ਾਰਾ ਕਰਦੇ ਰਹੇ। ਫਿਰ ਸਤਿਗੁਰੂ ਖੁਸ਼ ਹੋ ਗਏ, ਫਿਰ ਕਹਿੰਦੇ ਚੰਗਾ ਦੋਨੇ ਵੇਲੇ ਕਰ ਦੋ। ਇੱਕ ਦਿਨ ਕਣਕਾਂ ਕੱਟੀਆਂ, ਵਾਢੀ ਕਰਕੇ ਭਰੀਆਂ ਬੰਨ ਦਿੱਤੀਆਂ, ਇਕੱਠੀਆਂ ਕਰ ਦਿੱਤੀਆਂ, ਹੁਕਮ ਦਿੱਤਾ ਕਹਿੰਦੇ ਅੱਗ ਲਾ ਦਿਓ ਇਹਨਾਂ ਨੂੰ। ਕੋਈ ਸਿੱਖਾਂ ਨੇ ਇਨਕਾਰ ਕਰਤਾ, ਕਹਿੰਦੇ ਮਹਾਰਾਜ ਹੱਥੀਂ ਫੂਕਣੀ ਤਾਂ ਬਹੁਤ ਔਖੀ ਹੈ, ਬੜੀ ਮਿਹਨਤ ਹੋਈ ਹੈ, ਪਾਈ ਲੈਣਾ ਜੀ। ਵਰਗੇ ਜਿਹੜੇ ਕੁਝ ਸਿੱਖ ਅਗਨੀ ਦਾ ਚੰਡਾ ਲਾ ਦਿੱਤਾ ਉਹਨਾਂ ਨੇ। ਬਾਅਦ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਨੂੰ ਹੋਰ ਵੀ ਇਸ ਤਰ੍ਹਾਂ ਦੀਆਂ ਸਾਹਸੀਆਂ ਕਸਵੱਟੀਆਂ ਲੱਗਦੀਆਂ ਰਹੀਆਂ, ਜਿਹਨਾਂ ਵੇਰਵਾ ਤਵਾਰੀਖ ਦੇ ਵਿੱਚ ਬਹੁਤ ਦਿੱਤਾ ਹੋਇਆ। ਤੋ ਇਸ ਕਰਕੇ ਇੱਕ ਵਾਰੀ ਫਿਰ ਮਹਾਰਾਜ ਨੇ ਨਾ ਲਿਬਾਸ ਧਾਨਕ ਜਾਤੀ ਹੈ ਇੱਕ, ਰੱਸੀਆਂ ਬੰਨ ਲਈਆਂ, ਮੜਾਸਾ ਮਾਰ ਲਿਆ, ਲੱਸੀ ਸਿੱਟ ਲਈ ਉੱਪਰ, ਦੋ ਕੁੱਤੇ ਦੋ ਕੁੱਤੀਆਂ ਲੈ ਲਈਆਂ, ਡਰਾਉਣੀ ਸ਼ਕਲ ਬਣਾ ਲਈ, ਰੱਸੀਆਂ ਬੰਨੀਆਂ ਹੋਈਆਂ ਉੱਪਰ, ਭਿਆਨਕ ਸ਼ਕਲ ਬਣਾ ਲਈ, ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਕੇ ਸਦਾ ਵਿਆਲ ਕਿਹਾ ਹੈ। ਤੇ ਇਸ ਤਰ੍ਹਾਂ ਦਾ ਮਹਾਰਾਜ ਨੇ ਮੈਂ ਇੱਕ ਲੈ ਲਿਆ ਕੁੱਤਕਾ, ਡੰਡਾ ਲੈ ਲਿਆ, ਜਿਹੜਾ ਆਉਂਦਾ ਮੱਥਾ ਟੇਕਣ ਉਹਦੇ ਪਿੱਠ ਤੇ ਮਾਰ ਦੇਣ ਉਸ ਵੇਲੇ। ਕਹਿੰਦੇ ਉਹ ਹੋਇਆ ਕੀ ਹੋ ਗਿਆ, ਮੈਂ ਮੱਥਾ ਟੇਕਿਆ, ਗੁਰੂ ਸਾਹਿਬ ਕੁੱਟਣ ਲੱਗ ਗਏ, ਭੱਜ ਕੇ। ਕਹਿੰਦੇ ਵੀ ਮਹਾਰਾਜ ਦੇ ਤਾਂ ਦਿਮਾਗ 'ਚ ਫਰਕ ਪੈ ਗਿਆ, ਇਸ ਤਰ੍ਹਾਂ ਦੇ ਵੀ ਕੱਚੇ ਸਿੱਖ ਸੀ ਨਾ, ਦਿਮਾਗ 'ਚ ਫਰਕ ਸਿੱਖਾਂ ਦੇ, ਕਹਿੰਦੇ ਨੇ ਮਹਾਰਾਜ ਨੂੰ ਧਰਤੀ ਉੱਤੇ। ਫਿਰ ਮਹਾਰਾਜ ਨੇ ਪੈਸੇ ਖਿਲਾਰਤੇ, ਭਰਮਾ ਦਿੱਤੇ, ਪੈਸੇ ਚੱਕ ਕੇ ਨੱਠ ਗਏ। ਫਿਰ ਮਹਾਰਾਜ ਨੇ ਕੁਛ ਦੇਖੇ ਵੀ ਫਿਰ ਵੀ ਮਾਰ, ਫਿਰ ਉਹਨਾਂ 'ਤੇ ਚਾਂਦੀ ਦੇ ਰੁਪਏ ਸਿੱਟਦੇ, ਉਹ ਲੈ ਕੇ ਭੱਜ ਗਏ। ਫਿਰ ਮੋਹਰਾਂ ਸਿੱਟਤੀਆਂ ਅਤੇ ਬਾਕੀ ਅਖੀਰ ਦੇ ਵਿੱਚ ਪੰਜ ਹੀ ਸਿੱਖ ਰਹਿ ਗਏ। ਫਿਰ ਉਹਦੇ ਵਿੱਚ ਸਾਧ ਸਿੰਘ ਜੀ, ਉਹਨਾਂ ਗਿਣਤੀ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਲਹਿਣਾ ਜੀ, ਸਧਾਰਨ ਜੀ, ਭਾਈ ਭਗੀਰਥ ਜੀ ਅਤੇ ਅਜੀਤਾ ਦੇਵੀ ਲਿਖਿਆ ਹੈ। ਅਤੇ ਸਤਿਗੁਰੂ ਨਾਲ ਗੂੜੇ ਜੰਗਲ ਵਿੱਚ ਚਲੇ ਗਏ। ਪਰ ਮਹਾਂਪੁਰ ਕਹਿੰਦੇ ਵੀ ਇਹ ਚਾਰੇ ਰਹਿ ਗਏ ਸੀ। ਰਾਤ ਪੈ ਗਈ, ਸਾਹਮਣੇ ਕੀ ਦੇਖਿਆ ਕਿ ਚਿਖਾ ਵਲਦੀ ਦੇਖੀ, ਉਹੀ ਦਿਖਾ ਦਿੱਤੀ ਮਹਾਰਾਜ ਨੇ ਮਾਇਆਵੀ ਸ਼ਕਤੀ ਨਾਲ। ਅਤੇ ਉਹ ਚਿਖਾ ਵਿੱਚ ਮਹਾਰਾਜ ਕਹਿੰਦੇ ਛਾਲ ਮਾਰ ਦਿਓ ਚਿਖਾ 'ਚ, ਅਤੇ ਬਾਕੀ ਦੇ ਸਿੱਖ ਦਾ ਸੰਕੋਚ ਕਰੇ। ਭਾਈ ਲਹਿਣਾ ਨੇ ਦੇਰੀ ਨੇ ਚਿਖਾ ਛਾਲ ਮਾਰ ਦਿੱਤੀ, ਸੋਚਿਆ ਵੀ ਲਹਿਣਾ ਜੀ ਨੇ ਅਜਾਈਓ ਜਾਨ ਗਵਾ ਦਿੱਤੀ, ਸਿੱਖ ਸੋਚਦੇ ਰਹੇ। ਪਰ ਉਹ ਮਾਇਆ ਵੀ ਸ਼ਕਤੀ, ਇੱਕ ਬੂਟੀ ਉਹ ਸੀ ਉਸ ਤਰ੍ਹਾਂ ਚਮਕਦੀ, ਕੁਛ ਨਹੀਂ ਸੀ ਉਹ। ਫਿਰ ਸਤਿਗੁਰੂ ਮਹਾਰਾਜ ਨੇ ਅਖੀਰਲੀ ਕਸਵੱਟੀ ਲਾਈ, ਮਾਇਆ ਵੀ ਸ਼ਕਤੀ ਨਾਲ ਇੱਕ ਮੁਰਦਾ ਪਿਆ ਦਿਖਾ ਦਿੱਤਾ, ਚਿੱਟਾ ਦੁੱਧ ਵਰਗੀ ਚਿੱਟੀ ਚਾਦਰ ਦਿੱਤੀ ਵੀ ਇਹ ਬਸਤਰ ਪਾਇਆ ਹੋਇਆ, ਕੋਈ ਸੰਬੰਧੀ ਕੋਲ ਨਹੀਂ, ਲੱਕੜਾਂ ਢੋਈਆਂ ਹੋਈਆਂ ਨੇ। ਤੇ ਕਹਿੰਦੇ ਅੱਛਾ ਵੀ ਤੁਸੀਂ ਕਿਉਂ ਨਹੀਂ ਮੁੜਦੇ, ਅਖੇ ਜੀ ਤੁਹਾਡੇ ਸਿੱਖ ਹੈ, ਜੇ ਸਿੱਖਾਂ ਬਚਨ ਮੰਨੋਗੇ? ਹਾਂ ਜੀ ਮੰਨਾਂਗੇ। ਕਹਿੰਦੇ ਚੰਗਾ ਮੁਰਦਾ ਖਾਓ। ਇਹ ਬਚਨ ਮੰਨ ਕੇ ਚਾਰੇ ਸਿੱਖ ਤਾਂ ਇਹ ਤਾਂ ਹੋ ਗਏ ਦਰਖਤਾਂ ਦੇ ਓਹਲੇ। ਭਾਈ ਲਹਿਣਾ ਜੀ ਝੱਟ ਮੁਰਦੇ ਦੇ ਪਾਸ ਆ ਗਏ, ਆਲੇ ਦੁਆਲੇ ਚੱਕਰ ਕੱਟਣ ਲੱਗ ਗਏ। ਮਹਾਰਾਜ ਕਹਿੰਦੇ ਤੈਨੂੰ ਚੱਕਰ ਕੱਟਣ ਨੂੰ ਤਾਂ ਨਹੀਂ ਕਿਹਾ, ਖਾਣ ਨੂੰ ਕਿਹਾ। ਕਹਿੰਦੇ ਮਹਾਰਾਜ ਦੱਸੋ ਕਿੱਧਰੋਂ ਖਾਵਾਂ, ਤੁਹਾਡੀ ਖੁਸ਼ੀ ਪੈਰਾਂ ਕਨੀ ਤੇ ਹੋਵੇ, ਮੈਂ ਸਿਰ ਕਨੀ ਤੇ ਖਾ ਲਾਂ, ਤੁਹਾਡਾ ਬਚਨ ਦੀ ਬੇਅਦਬੀ ਹੋ ਜੂ, ਜਾਂ ਸੱਜੇ ਖੱਬੇ ਖਾਵਾਂ, ਤੁਸੀਂ ਦੱਸੋ ਕਿੱਧਰੋਂ ਖਾਵਾਂ। ਮਹਾਰਾਜ ਕਹਿੰਦੇ ਲਹਿਣਾ ਤੇਰਾ ਸਥਾਨ ਪੈਰਾਂ ਵਾਲੇ ਪਾਸੇ ਹੈ, ਚਰਨ ਵਾਲੇ ਪਾਸੇ ਖੜੇ ਹੋ ਗਏ। ਜਦੋਂ ਬਸਤਰ ਚੱਕਿਆ, ਤਿੰਨ ਮੇਲ ਦਾ ਕੜਾਹ ਪ੍ਰਸ਼ਾਦ, ਤੇ ਕਹਿੰਦੇ ਬਸ ਤੇਰੇ ਵਾਸਤੇ, ਸਿੱਖਾਂ ਵਾਸਤੇ ਅਸੀਂ, ਤੇ ਇਹ ਕੀਮਤੀ ਅਕਾਲ ਪੁਰਖ ਦਾ ਪ੍ਰਸ਼ਾਦ ਹੈ। ਮਾਇਆ ਵੀ ਸ਼ਕਤੀ ਨੇ ਖਤਮ ਕਰਤੀ, ਫਿਰ ਅੰਗ ਪਰਸ ਕੇ ਅੰਗਦ ਬਣਿਆ, ਜਿਉਂ ਦੀਵੇ ਤੇ ਦੀਵਾ। ਕਹਿੰਦੇ ਲੈਣਿਆ ਤੇ ਹੁਣ ਤਾਂ ਭਾਈ ਤੇਰਾ ਤੇ ਮੇਰਾ ਅੰਤਰਾ ਹੀ ਕੋਈ ਨਹੀਂ ਰਿਹਾ, ਹੁਣ ਬਾਕੀ ਦੇ ਸੰਸਾਰ ਦੇ ਕੰਮ ਤੇਰੀ ਦੇਹ ਚ ਬੈਠ ਕੇ ਕਰਾਂਗੇ। ਇਉਂ ਗੁਰਪੀਰਾਂ ਕੀ ਚਾਕੜੀ ਮਹਾਂਕਰੜੀ ਸੁਖਸਾਰ ਹੈ ਔਖੀ। ਫਿਰ ਗੁਰੂ ਸਾਹਿਬ ਜੀ ਗੁਰਤਾ ਗੱਦੀ ਦੇ ਮਾਲਕ ਬਣ ਗਏ, ਗੁਰੂ ਅੰਗਦ ਦੇਵ ਜੀ। ਇਸ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਵੀ ਇਹ ਚੱਲਣੀ ਬੜੀ ਔਖੀ ਹੈ, ਕੋਈ ਬਿਰਲੇ ਪਾਸ ਹੁੰਦਾ ਹੈ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰਜੀ ਵਾ ਹੋਏ। ਹਾਂਜੀ,
ਨਦਰ ਕਰੇ ਜਿਸ ਆਪਣੇ,
ਜਿਹਦੇ ਉੱਤੇ ਮੇਰਾ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ,
ਜਿਸ ਲਾਈ ਹਿਤ ਪਿਆਰ,
ਉਸ ਪੁਰਖ ਦਾ ਗੁਰਾਂ ਦੇ ਨਾਲ ਹਿਤ ਪ੍ਰੇਮ, ਗੁਰਾਂ ਦਾ ਹੁਕਮ ਮੰਨਣ ਵਿੱਚ ਪਿਆਰ ਸਨੇਹ ਲਾਏ ਲਾਉਂਦਾ, ਉਹਦੇ ਚਿੱਤ ਵਿੱਚ ਗੁਰਾਂ ਦਾ ਹਿੱਤ ਤੇ ਬਾਣੀ ਦਾ ਪਿਆਰ ਲਾ ਦਿੰਦਾ।
ਸਤਿਗੁਰ ਕੀ ਸੇਵਾ ਲੱਗਿਆ,
ਜਿਹੜਾ ਪੁਰਖ ਸਤਿਗੁਰੂ ਦੀ ਸੇਵਾ ਟਹਿਲ ਵਿੱਚ ਲੱਗਿਆ ਹੋਇਆ ਹੈ, ਲੱਗ ਗਿਆ ਹੈ,
ਭੌਜਲ ਤਰੈ ਸੰਸਾਰ,
ਉਹ ਜੰਮਣ ਤੇ ਮਰਨ ਭੌਜਲ ਭੈਦਾਇਕ ਭੈ ਰੂਪੀ ਜਲ ਦੇ ਭਰੇ ਹੋਏ ਸੰਸਾਰ ਸਮੁੰਦਰ ਤਰੇ ਤਰ ਜਾਂਦਾ। ਜਿਹੜਾ ਸੰਸਾਰੀ ਜੀਵ ਭੌਜਲ ਸੰਸਾਰ ਸਮੁੰਦਰ ਤੋਂ ਤਰੇ ਤਰ ਜਾਂਦਾ ਹੈ, ਤੇ ਜਿਨ੍ਹਾਂ ਨੇ ਭਾਈ ਸੇਵਾ ਕੀਤੀਆਂ ਨਾ ਤੇ ਮਹਾਰਾਜ ਸਾਹਿਬ ਨੇ ਕੋਈ ਅੰਤ ਥੋੜੀ ਛੱਡਿਆ ਹੈ। ਬੇਅੰਤ ਗੁਰਮੁਖਾਂ ਨੇ ਸੇਵਾ ਜਿਨ੍ਹਾਂ ਨੇ ਕੀਤੀਆਂ ਹੱਥੀ ਸੇਵਾ ਵੇ
ਮਨ ਚਿੰਦਿਆ ਫਲ ਪਾਏ ਸੀ।
ਸਤਿਗੁਰੂ ਦੀ ਸੇਵਾ ਕਰਨ ਵਾਲਾ ਪੁਰਖ ਮਨ ਇੱਛਤ ਧਰਮ ਅਰਥ ਕਾਮ ਮੋਖ ਇਹ ਸਾਰੇ ਫਲ ਪਾਏ ਸੀ ਪਾ ਲੈਂਦਾ ਹੈ।
ਅੰਤਰ ਵਿਵੇਕ ਵਿਚਾਰ
ਉਹਦੇ ਹਿਰਦੇ ਦੇ ਅੰਤਰ ਵਿੱਚ ਬਿਬ ਜਮਾ ਏਕ ਬਿਬ ਦੋ ਤੇ ਭਾਵ ਜੀਵ ਈਸ ਦੀ ਏਕ ਏਕਤਾ ਦਾ ਵਿਚਾਰ ਪ੍ਰਾਪਤ ਹੋ ਜਾਂਦਾ ਹੈ। ਤੂੰ ਪਦ ਦੇ ਲੱਖ ਅਰਥ ਤੇ ਤਤ ਪਦ ਦੇ ਲੱਖ ਅਰਥ ਦਾ ਬਾਅਦ ਚ ਅਰਥ ਛੱਡ ਕੇ ਇਹ ਵਿਚਾਰ ਪ੍ਰਾਪਤ ਹੋ ਜਾਂਦਾ।
ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈ ਹੈ
ਸਾਰੇ
ਸਭ ਦੁੱਖ ਨਿਵਾਰਨ ਹਾਰ
ਜੋ ਸਭ ਸਾਰਿਆਂ ਦੁੱਖ ਦੁੱਖਾਂ ਨੂੰ ਨਿਵਾਰਨ ਹਾਰ ਨਿਵਰਤ ਕਰਨ ਵਾਲਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਤਿਗੁਰ ਸੱਚੇ ਗੁਰਾਂ ਦੇ ਨਾਲ ਮਿਲਿਆ ਮਿਲਣੇ ਕਰਕੇ ਉਸ ਪ੍ਰਭ ਪਰਮੇਸ਼ਰ ਨੂੰ ਪਾਈ ਹੈ ਪਾ ਲਈਦਾ ਹੈ ਜੇ
ਮਨਮੁਖ ਸੇਵਾ ਜੋ ਕਰੇ
ਮਨਮੁਖ ਆਪਣੇ ਮਨ ਦੇ ਆਖੇ ਲਗਨ ਕਰਕੇ ਜੋ ਪੁਰਖ ਜਿਹੜੀ ਜੀਵ ਸੇਵਾ ਟਹਿਲ ਕਰੇ ਕਰਦੇ ਹਨ
ਦੂਜਾ ਭਾਏ ਚਿੱਤ ਲਾਏ
ਉਹ ਦੂਜਾ ਭਾਏ ਦਵੈਤ ਭਾਵ ਵਿੱਚ ਚਿੱਤ ਲਾ ਕੇ ਕਰਦੇ ਹੈ ਇਸ ਕਰਕੇ ਉਹਨਾਂ ਨੂੰ ਕਿਸੇ ਸ੍ਰੇਸ਼ਟ ਫਲ ਦੀ ਪ੍ਰਾਪਤੀ ਨਹੀਂ ਹੁੰਦੀ।
ਪੁੱਤ ਕਲਤ ਕੁਟੰਬ ਹੈ
ਜਿਹੜਾ ਪੁੱਤ ਪੁੱਤਰ ਕਲਤ ਕਲ ਧਾਤੂ ਨੂੰ ਧਾਰਨ ਕਰਨ ਵਾਲੀ ਇਸਤਰੀ ਤੇ ਕੁਟੰਬ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਜੋ ਹੈ
ਮਾਇਆ ਮੋਹ ਵਧਾਏ
ਇਹਨਾਂ ਵਿੱਚ ਲੱਗ ਕੇ ਇਹਦੇ ਵਿੱਚ ਮਾਇਆ ਦਾ ਮੋਹ ਬਹੁਤ ਵਧਾਏ ਵਧਾਇਆ ਹੋਇਆ ਹੈ ਜੀਵਾਂ ਨੇ।
ਦਰਗਹ ਲੇਖਾ ਮੰਗੀ ਹੈ
ਜਦ ਜੀਵ ਦੇ ਪਾਸੋਂ ਭਾਈ ਧਰਮ ਰਾਜ ਦੀ ਕਚਹਿਰੀ ਵਿਚ ਉਥੇ ਲੇਖਾ ਮੰਗਿਆ ਜਾਊਗਾ ਸਾਹਿਬ ਤੈਨੂੰ ਇੰਨੇ ਸਵਾਸ ਦਿੱਤੇ ਸੀ ਹਰੇਕ ਦਾ ਹੋਣਾ ਇਹ ਦਰਗਾਹ ਨਿਆਂ ਸਭਾ ਹੈ ਕਰਮਾਂ ਦਾ ਲੇਖਾ ਹਿਸਾਬ ਹੋਊਗਾ ਮੰਗਿਆ ਜਾਏਗਾ ਨਾਨਕ ਆਖਾ ਰੇਮ ਨਾ ਸੁਣਿਆ ਸਿੱਖ ਸਹੀ ਲੇਖਾ ਰੱਬ ਮੰਗੇ ਸੀ ਬੈਠਾ ਕੱਢ ਵਹੀ ਉਥੇ ਮੰਗਿਆ ਜਾਣਾ ਹਿਸਾਬ
ਕੋਈ ਅੰਤ ਨਾ ਸਕੀ ਛਡਾਏ
ਤਾਂ ਫਿਰ ਅੰਤ ਨੂੰ ਕੋਈ ਇਹਨਾਂ ਵਿਚੋਂ ਛਡਾ ਨੀ ਸਕੂਗਾ ਜਿਨ੍ਹਾਂ ਵਾਸਤੇ ਆਪਣੀ ਜਿੰਦਗੀ ਬਰਬਾਦ ਕਰ ਲਈ ਮਨੁੱਖਾ ਸਿਰੇ ਮਨ ਮੇਰੇ ਭੁੱਲੇ ਕਪਟ ਨਾ ਕੀਚੈ ਅੰਤ ਨਵੇਰਾ ਤੇਰੇ ਜੀ ਪਹਿਲੀ ਹੈ ਅੱਗੇ ਦੱਸਦੇ ਨੇ
ਬਿਨ ਨਾਵੈ ਸਭ ਦੁੱਖ ਹੈ
ਪਰਮੇਸ਼ਰ ਦੇ ਨਾਮ ਜਪਣ ਤੋਂ ਬਗੈਰ ਸਾਰਾ ਕੁਛ ਹੀ ਦੁੱਖ ਰੂਪ ਹੈ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਰ ਪਰਿਵਾਰ ਆਦਿ ਦਾ ਮੋਹ ਸਾਰਾ ਜੰਮਣ ਮਰਨ ਦਾ ਦੁੱਖ ਇਹ ਦੁਖਦਾਈ ਹੈ ਹਾਂਜੀ ਦੁਖਦਾਈ
ਮੋਹ ਮਾਇ
ਇਸ ਕਰਕੇ ਮੋਹ ਸਾਰਾ ਜੰਮਣ ਮਰਨ ਦਾ ਇਹ ਦੁੱਖ ਦਾ ਕਾਰਨ ਹੈ ਮਾਇਆ ਦਾ ਮੋਹ ਸਨੇਹ ਵੀ ਦੁਖਦਾਈ ਦੁਖਦਾਇਕ ਹੈ ਪਰਿਵਾਰ ਦਾ ਸਨੇਹ ਵੀ ਦੁਖਦਾਇਕ ਹੈ ਇਸ ਕਰਕੇ ਮਨ ਪਿਆਰਿਆ ਜੇ ਉਹ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਹ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤਲਾਈ ਹੈ ਐਸਾ ਕਮੂਲੇ ਨਾ ਕੀਚੈ ਜਿਤ ਅੰਤ ਪੁੱਛੋ ਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕਿਹਾ ਹੈ
ਨਾਨਕ ਗੁਰਮੁਖ ਨਦਰੀ ਆਇਆ
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨਾਂ ਦੀ ਨਦਰੀ ਦ੍ਰਿਸ਼ਟੀ ਦੇ ਵਿਚ ਇਹ ਆਇਆ ਮਤਲਬ ਆਇਆ ਹੈ ਇਹ ਵਿਚਾਰ ਆਇਆ ਕਿ ਮਾਇਆ ਦਾ ਜੋ
ਮੋਹ ਮਾਇਆ ਵਿਛੜ ਸਭ ਜਾਏ
ਇਹ ਮਾਇਆ ਦਾ ਜਿਹੜਾ ਮੋਹ ਹੈ ਸੰਬੰਧੀਆਂ ਆਦਿ ਦਾ ਇਹ ਅੰਤ ਨੂੰ ਵਿਛੜ ਜੁਦਾ ਹੋ ਜਾਏ ਜਾਣ ਵਾਲਾ ਹੈ
ਮੋਹ ਮਾਇਆ ਵਿਛੜ ਸਭ ਜਾਏ
ਇਹ ਦ੍ਰਿਸ਼ਟੀ ਵਿਚ ਆ ਗਿਆ ਕਿ ਮਾਇਆ ਦਾ ਜਿਹੜਾ ਮੋਹ ਹੈ ਉਹ ਮਾਇਆ ਦੇ ਮੋਹ ਵਾਲੇ ਸਭ ਸਾਰੇ ਸੰਬੰਧੀ ਸਭ ਦੇ ਅੰਤ ਨੂੰ ਵਿਛੜ ਜੁਦਾ ਹੋ ਜਾਣਾ ਹੁਣ ਆਪਣੇ ਇਹੋ ਜਿਹਾ ਤਾਂ ਕੋਈ ਸੰਸਾਰ ਵਿਚ ਹੈ ਨੀ ਜਿਹਦਾ ਕੋਈ ਸੰਬੰਧੀ ਵਿਛੜਿਆ ਨਾ ਹੋਵੇ ਭਾਵੇਂ ਬਿਰਧ ਹੋ ਕੇ ਵਿਛੜਿਆ ਹੋਵੇ ਕਹਿ ਜਵਾਨ ਵਿਛੜਿਆ ਹੋਵੇ ਫਿਰ ਉਹਨਾਂ ਤੋਂ ਹੀ ਸਿੱਖਿਆ ਲੈ ਲਓ ਵੀ ਉਹ ਕਿੱਥੇ ਚਲੇ ਗਏ ਕੱਲ ਸਾਡੇ ਵਿਚ ਹੀ ਸੀ ਜੇ ਸੰਸਾਰ ਨੂੰ ਛੱਡ ਕੇ ਉਹ ਚਲੇ ਗਏ ਅਸੀਂ ਵੀ ਜਾਵਾਂਗੇ ਇੱਕ ਦਿਨ ਇਹ ਮੌਤ ਤੋਂ ਸਿੱਖਿਆ ਲੈਣੀ ਹੁੰਦੀ ਹੈ
ਗੁਰਮੁਖ ਹੁਕਮ ਮੰਨੇ ਸਹਿ ਕੇਰਾ
ਗੁਰਮੁਖ ਜਨ ਸਹਿਪਤੀ ਪਰਮੇਸ਼ਰ ਦਾ ਹੁਕਮ ਮੰਨਦੇ ਹਨ ਜੇ
ਹੁਕਮ ਹੀ ਸੁਖ ਪਾਏ
ਹੁਕਮ ਮੰਨਣ ਕਰਕੇ ਉਹ ਆਤਮਿਕ ਸੁਖ ਆਨੰਦ ਨੂੰ ਪਾਏ ਪਾਉਣਾ ਕਰਦੇ ਹਨ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ
ਹੁਕਮ ਸੇਵੇ ਹੁਕਮ ਅਰਾਧੇ
ਪਰਮੇਸ਼ਰ ਦੇ ਹੁਕਮ ਨੂੰ ਮੰਨ ਕੇ ਗੁਰਮੁਖ ਜਨ ਸਰੀਰ ਕਰਕੇ ਸਾਧ ਸੰਗਤ ਦੀ ਸੇਵੇ ਟਹਿਲ ਕਰਦੇ ਹੈ ਪਰਮੇਸ਼ਰ ਦੇ ਹੁਕਮ ਵਿਚ ਹੀ ਮਨ ਬਾਣੀ ਕਰਕੇ ਪਰਮੇਸ਼ਰ ਨੂੰ ਅਰਾਧੇ ਯਾਦ ਕਰਦੇ ਨੇ ਤੇ ਇਸ ਕਰਕੇ ਪਰਮੇਸ਼ਰ ਦਾ ਹੁਕਮ ਮੰਨਣ ਰੂਪ ਟਹਿਲ ਕਰਦੇ ਹੈ ਗੁਰਾਂ ਦੇ ਹੁਕਮ ਦੁਆਰਾ ਦਿਲ ਦੀ ਭਾਵਨਾ ਦੇ ਨਾਲ ਹਰ ਵਕਤ ਪਰਮੇਸ਼ਰ ਨੂੰ ਯਾਦ ਕਰਦੇ ਰਹਿੰਦੇ ਹਨ
ਹੁਕਮ ਸਮੇਂ ਸਮਾਏ
ਤੇ ਇਸ ਕਰਕੇ ਤੇ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿਚ ਹੀ ਸਮੇਂ ਸੌਂਦੇ ਹੈ ਹੁਕਮ ਵਿਚ ਹੀ ਸਮਾਧੀ ਅੰਦਰ ਸਮਾਏ ਸਮਾਉਂਦੇ ਆ ਲੀਨ ਹੁੰਦੇ ਆ ਆਪ ਹੁਕਮ ਵਿਚ ਸਮਾਉਂਦੇ ਆ ਤੇ ਹੋਰਨਾਂ ਨੂੰ ਹੁਕਮ ਵਿਚ ਸਮੇਂ ਸਮਾਉਣਾ ਕਰਦੇ ਆ। ਭਾਈ ਭਾਣਾ ਮੰਨਣ ਦਾ ਉਪਦੇਸ਼ ਵੀ ਦਿੰਦੇ ਆ ਤੇ ਹੁਕਮ ਦੇ ਵਿਚ ਆਪ ਰਹਿੰਦੇ ਦੂਜਿਆਂ ਨੂੰ ਤੋਰਦੇ ਹਨ।
ਹੁਕਮ ਵਰਤ ਨੇਮ ਸੁਚ ਸੰਜਮ,
ਗੁਰਮੁਖ ਜਨ ਹੁਕਮ ਮੰਨਣ ਰੂਪੀ ਵਰਤ ਰੱਖਦੇ ਹੈ। ਕਾਸੀਆਂ ਦੁਆਸੀਆਂ ਦੇ ਬਾਕੀ ਵਰਤ ਨੇ ਜਿਹੜੇ 24 ਕਾਸੀਆਂ ਦੇ ਨੇ, ਹੁਕਮ ਮੰਨਣ ਰੂਪੀ ਨੇਮ ਰੱਖਦੇ ਆ। ਇਹ ਨੀ ਵੀ ਮੈਂ ਉੱਥੇ ਤੀਰਥ ਗਿਆ ਜੁੱਤੀ ਪਾਉਣੀ ਛੱਡਤੀ ਆਖੇ ਮੈਂ ਆਹ ਚੀਜ਼ ਛੱਡ ਦਿੱਤੀ, ਨਹੀਂ ਬੇਕਾਰ ਛੱਡਦੇ ਹੈ। ਹੁਕਮ ਅਨੁਰੂਪੀ ਸੁੱਚ ਪਵਿੱਤਰਤਾ ਹੈ ਤੇ ਇਸ ਕਰਕੇ ਸੰਜਮ ਇੰਦਰੀਆਂ ਦਾ ਦਮਨ ਕਰਦੇ ਹਨ। ਇਸ ਪ੍ਰਕਾਰ ਐਸਾ ਸੰਜਮ ਕਰਦੇ ਹਨ।
ਮਨ ਚਿੰਦਿਆ ਫਲ ਪਾਏ,
ਮਨ ਚਿੰਦਿਆ ਮਨ ਚ ਧਰਮ ਅਰਥ ਕਾਮ ਮੋਖ ਨੂੰ ਇਹਨਾਂ ਫਲਾਂ ਨੂੰ ਪਾ ਲੈਂਦੇ ਹੈ। ਜਿਵੇਂ ਕਰਮ ਕਾਂਡੀ ਲੋਕ ਇਕਾਸੀਆਂ ਦੇ ਵਰਤ ਰੱਖਦੇ ਹੈ, ਉਹ ਇਸ ਤਰ੍ਹਾਂ ਦੇ ਵਰਤ ਨਹੀਂ ਰੱਖਦੇ ਤੇ ਸੰਜਮ ਰੱਖਦੇ ਹੈ, ਖਾਣਾ ਪੀਣਾ ਸੰਕੋਚ ਨਾਲ ਖਾਣਾ। ਇਸ ਪ੍ਰਕਾਰ ਗੁਰੂ ਜਨ ਹੁਕਮ ਮਨ ਰੂਪੀ ਵਰਤ ਰੱਖਦੇ ਹੈ, ਬੇਕਾਰਾਂ ਵੱਲੋਂ ਸਦਾ ਹੀ ਸੰਜਮ ਰੱਖਦੇ ਹੈ, ਨੇਮ ਨਾਲ ਸਿਮਰਨ ਭਜਨ ਕਰਦੇ ਆ ਵੀ ਨਿਤਨੇਮ ਚ ਫਰਕ ਨਾ ਪੈ ਜਾਵੇ। ਜਿਵੇਂ ਕਰਮ ਕਾਂਡੀ ਲੋਕ ਸਰੀਰ ਦੀ ਪਵਿੱਤਰਤਾ ਨੂੰ ਸੁਚਮਤਾ ਨੂੰ ਸਮਝਦੇ ਆ ਵੀ ਬਸ ਇਹੀ ਸਭ ਕੁਛ ਹੈ, ਆਂਦਰਾਂ ਧੋ ਲਈਆਂ ਨੇਤੀ ਧੋਤੀ ਕਰਕੇ, ਇਹ ਨਹੀਂ ਕਰਦੇ ਤੇ ਇਸ ਕਰ ਗੁਰਮੁਖ ਜਨ ਅੰਤਸਕਰਨ ਨੂੰ ਮਾਣ ਰਾਗ ਦਵੈਸ਼ ਆਦਿ ਮੈਲ ਤੋਂ ਰਹਿਤ ਇਹ ਧੋਂਦੇ ਆ। ਸੱਚ ਤਾਂ ਵਰ ਜਾਣੀਆਂ ਜਾਂ ਆਤਮ ਤੀਰਥ ਕਰੇ ਨਿਵਾਸ, ਉਹ ਇਸ ਪ੍ਰਕਾਰ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵਾ ਕੇ ਰੰਗ। ਇਸ ਪ੍ਰਕਾਰ ਸੁਚਮਤਾ ਰੱਖਣਾ ਕਰਦੇ ਹਨ, ਸੱਚ ਬੋਲਣ ਰੂਪ
ਸਦਾ ਸੁਹਾਗਣ ਜੇ ਹੁਕਮ ਬੁੱਝੈ।
ਸਾਰੀ ਬੋਲੋ ਸਤਿਗੁਰ ਸੇਵੇ,
ਸਤਿਗੁਰ ਸੀਵੈ ਲਿਵ ਲਾਏ।
ਜੋ ਗੁਰਮੁਖ ਸਖੀ ਸਤਿਗੁਰਾਂ ਦੇ ਸੱਚੇ ਗੁਰਾਂ ਦੇ ਚਰਨਾਂ ਨਾਲ ਲਿਵ ਵਿਰਤੀ ਲਾ ਕੇ ਜੋੜ ਕੇ ਭਗਤੀ ਰੂਪ ਸੇਵੇ ਟਹਿਲ ਕਰਦੀ ਹੈ ਨਾ, ਚਿੱਤ ਦੀ ਵਿਰਤੀ ਲਾ ਕੇ ਸਤਿਗੁਰ ਸੱਚੇ ਗੁਰਾਂ ਦੀ ਸੇਵੇ ਟਹਿਲ ਕਰਦੀ ਹੈ। ਜਿਹੜੀ ਗੁਰਮੁਖ ਸਖੀ ਵਾਹਿਗੁਰੂ ਦੇ ਹੁਕਮ ਹੈ, ਹੁਕਮ ਨੂੰ ਬੁੱਝੈ ਬੁੱਝਦੀ ਹੈ, ਇਹਨੂੰ ਬੁੱਝੈ ਪਾਠ ਕਰਨਾ ਭਾਈ ਅਦਕ ਸਾਹਿਬ, ਉਹ ਸਦਾ ਹੀ ਹਮੇਸ਼ਾ ਸੁਹਾਗਮੰਤੀ ਹੈ।
ਨਾਨਕ ਕਿਰਪਾ ਕਰੇ ਜਿਨ ਉਪਰ,
ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਵਰ ਆਪ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ,
ਤਿਨਾ ਹੁਕਮ ਲਏ ਮਿਲਾਏ,
ਉਹਨਾਂ ਨੂੰ ਆਪਣੇ ਹੁਕਮ ਮੰਨਣ ਦੇ ਵਿਚ ਮਿਲਾ ਲੈਂਦਾ ਹੈ, ਆਪਣੇ ਸਰੂਪ ਵਿਚ ਮਿਲਾਏ ਮਿਲਾ ਲੈਂਦਾ ਹੈ।
ਮਨਮੁਖ ਹੁਕਮ ਨਾ ਬੁੱਧੇ ਬੱਪੜੀ,
ਜਿਵੇਂ ਪਤੀ ਵਰਤਾ ਧਰਮ ਤੋਂ ਹੀਣੀ ਬੱਪੜੀ ਵਿਚਾਰੀ ਮਨਮੁਖ ਇਸਤਰੀ ਆਪਣੇ ਪਤੀ ਦੇ ਹੁਕਮ ਨੂੰ ਤਾਂ ਬੁੱਝਦੀ ਨੀ ਸਮਝਦੀ ਨੀ, ਤੇ ਇਸ ਕਰਕੇ ਭਾਵ ਕਿ ਵੀ ਆਪਣੇ ਪੇਕਿਆਂ ਦੇ ਧਨ ਆਪਣੀ ਸੁੰਦਰ ਰੂਪਤਾ ਜਾਂ ਗੁਣਾਂ ਦਾ ਮਾਣ ਕਰਦੀ ਰਹਿੰਦੀ ਹੈ। ਉਹ ਫਿਰ
ਨਿਤ ਹੋਮੈ ਕਰਮ ਕਮਾਏ,
ਉਹ ਨਿਤਾ ਪ੍ਰਤੀ ਹੋਮੇ ਹੰਗਤਾ ਰੂਪ ਕਰਮਾਂ ਨੂੰ ਕਮਾਉਂਦੀ ਹੈ। ਇਸੇ ਪ੍ਰਕਾਰ ਮਨਮੁਖ ਰੂਪ ਬੱਪੜੀ ਤੁੱਛ ਇਸਤਰੀ ਮਨਮੁਖਾਂ ਦੀ ਤੁੱਛ ਸ੍ਰਿਸ਼ਟੀ ਵਾਹਿਗੁਰੂ ਦੇ ਹੁਕਮ ਗੁਰਾਂ ਦਾ ਹੁਕਮ ਭਾਣਾ ਮੰਨਣਾ ਬੁੱਝੇ ਬੁੱਝਦੀ ਨਹੀਂ ਹੈ, ਨੇਤਾ ਪ੍ਰਤੀ ਹੰਗਤਾ ਦੇ ਸਹਿਤ ਨਿਤ ਨਿਮਿਤ ਆਦਿ ਕਰਮਾਂ ਨੂੰ ਕਮਾਈ ਕਮਾਉਂਦੀ ਹੈ।
ਵਰਤ ਨੇਮ ਸੁਚ ਸੰਜਮ ਪੂਜਾ,
ਮਨਮੁਖ ਇਸਤਰੀ ਵਰਤ ਕਾਸੀਆਂ ਦੁਆਸੀਆਂ ਦੇ ਨੇਮ ਸਰੀਰ ਕਰਕੇ ਸੁਚ ਸੁਚਮਤਾ ਦਿਖਾਵੇ ਮਾਤਰ ਉਪਰੋਂ ਸੰਜਮ ਇੰਦਰੀਆਂ ਦਾ ਦਮਨ ਤੇ 16 ਪ੍ਰਕਾਰ ਦੀ ਪੂਜਾ ਆਦਿ ਦਾ ਇਹ ਪਖੰਡ ਬੜਾ ਕਰਦੀ ਹੈ।
ਪਾਖੰਡ ਭਰਮ ਨਾ ਜਾਏ,
ਇਹ 16 ਪ੍ਰਕਾਰ ਦੀ ਪੂਜਾ ਰੂਪ ਪਖੰਡ ਕਰਕੇ ਨਾ ਉਸ ਦੇ ਅੰਦਰੋਂ ਭਰਮ ਨਹੀਂ ਜਾ ਸਕਦਾ। ਮਨਮੁਖ ਇਸਤਰੀ ਵਰਤ ਨੇਮ ਸੁਚ ਸੰਜਮ ਦੇ ਤੇ ਪੂਜਾ ਆਦਿ ਕਰਮ ਕਾਂਡ ਦੇ ਸਹਿਤ ਕਰਦੀ ਹੈ, ਇਸ ਕਰਕੇ ਉਸ ਦੇ ਅੰਦਰੋਂ ਭਰਮ ਨਹੀਂ ਕਦੇ ਵੀ ਜਾਂਦਾ।
ਅੰਤਰ ਕੁਸ਼ੁੱਧ ਮਾਇਆ ਮੋਹ ਬਿਦੇ,
ਕਿਉਂਕਿ ਮਨਮੁਖ ਇਸਤਰੀ ਅੰਦਰੋਂ ਕੁਸ਼ੁੱਧ ਅਪਵਿੱਤਰ ਹੈ, ਜੜ ਚੇਤਨ ਮਾਇਆ ਦੇ ਮੋਹ ਵਿਚ ਉਹਦਾ ਚਿੱਤ ਬਿਦੇ ਬਿਨਿਆ ਹੋਇਆ ਹੈ।
ਜਿਉਂ ਹਸਤੀ ਛਾਰ ਉਡਾਏ,
ਜਿਵੇਂ ਹਸਤੀ ਹਾਥੀ ਇਸ਼ਨਾਨ ਕਰਕੇ ਉਹ ਸੁੰਡ ਦੇ ਨਾਲ ਸਵਾਹ ਪਾ ਲੈਂਦਾ ਆਪਣੇ ਪਿੰਡੇ ਤੇ, ਇਵੇਂ ਉਹ ਬਾਹਰੋਂ ਦਿਖਾਵੇ ਮਾਤਰ ਕਰਮ ਕਰਦੇ ਆ, ਹੰਕਾਰ ਰੂਪੀ ਸਵਾਹ ਪਾਉਂਦੇ ਹੀ ਰਹਿੰਦੇ ਨੇ ਹਰ ਵਕਤ।
ਜੋ ਹਸਤੀ ਛਾਰ ਉਡਾਏ,
ਜਿਉਂ ਜਿਵੇਂ ਹਸਤੀ ਹਾਥੀ ਇਸ਼ਨਾਨ ਕਰਕੇ ਉਹਨਾਂ ਛਾਰ ਸਵਾਹ ਉਡਾਏ ਉਡਾਉਂਦਾ, ਤਿਵੇਂ ਉਹ ਬਾਹਰੋਂ ਦਿਖਾਵੇ ਮਾਤਰ ਕਰਮ ਕਰਕੇ ਹੰਕਾਰ ਜਾਂ ਪਾਪਾਂ ਰੂਪੀ ਸਵਾਹ ਨੂੰ ਉਡਾਉਂਦੇ ਹਨ।
ਜਿਨ ਉਪਾਏ ਤਿਸੈ ਨਾ ਚੇਤਹਿ,
ਜਿਸ ਵਾਹਿਗੁਰੂ ਨੇ ਸਭਨਾਂ ਨੂੰ ਉਪਾਏ ਪੈਦਾ ਕੀਤਾ ਹੈ, ਤਿਸੇ ਉਸ ਨੂੰ ਜੀਵ ਚੇਤੇ ਚੇਤਨਾ ਨਹੀਂ ਕਰਦੇ, ਯਾਦ ਨਹੀਂ ਕਰਦੇ ਹਨ।
ਬਿਨ ਚੇਤੇ ਕਿਉਂ ਸੁਖ ਪਾਏ,
ਚੇਤੇ ਯਾਦ ਕੀਤੇ ਤੋਂ ਬਿਨ ਬਗੈਰ ਕਿਉਂ ਕਿਵੇਂ ਆਤਮਕ ਸੁਖ ਨੂੰ ਆਨੰਦ ਨੂੰ ਪ੍ਰਭੂ ਪ੍ਰਾਪਤੀ ਦੇ ਸੁਖ ਨੂੰ ਪਾਏ ਪਾਉਣਾ ਕਰਨਗੇ, ਭਾਵ ਨਹੀਂ ਪਾ ਸਕਦੇ।
ਨਾਨਕ ਪਰਪੰਚ ਕੀਆ ਤੁਰ ਕਰਤਾ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਧੁਰ ਮੁੱਢ ਰੂਪ ਕੌਣ ਹੈ ਵਾਹਿਗੁਰੂ, ਧੁਰ ਮੁੱਢ ਰੂਪ ਕਰਤੇ ਕਰਤਾ ਪੁਰਖ ਨੇ ਜੀਵਾਂ ਨੂੰ ਆਪਣੀ ਚੇਤਨ ਸੱਤਾ ਪਾ ਕੇ ਪ੍ਰਪੰਚ ਸੰਸਾਰ ਨੂੰ ਪੈਦਾ ਕਿਆ ਕੀਤਾ ਹੈ,
ਪੂਰਵ ਲਿਖਿਆ ਕਮਾਏ,
ਜੀ ਪੂਰਵਲੇ ਕਰਮਾਂ ਦੇ ਲਿਖਿਆ ਲਿਖਤ ਅਨੁਸਾਰ ਕਰਮ ਨੂੰ ਕਮਾਏ ਕਮਾਉਣਾ ਕਰਦੇ ਹਨ।
ਗੁਰਮੁਖ ਪ੍ਰਤੀਤ ਭਈ ਮਨ ਮਾਨਿਆ,
ਗੁਰਮੁਖ ਜਨਾਂ ਦੀ ਗੁਰਾਂ ਉਪਰ ਪ੍ਰਤੀਤੀ ਭਈ ਹੋਈ ਹੈ, ਭਰੋਸਾ ਹੋਇਆ, ਵਿਸ਼ਵਾਸ ਹੋਇਆ ਹੈ, ਹਰੀ ਉਤੇ ਮਨ ਚਿੱਤ ਜਿਹੜਾ ਮਾਨਿਆ ਮੰਨ ਗਿਆ ਹੈ, ਤੇ ਇਸ ਪ੍ਰਕਾਰ ਫਿਰ ਗੁਰਮੁਖ ਜਨਾਂ ਦਾ ਗੁਰੂ ਸਾਹਿਬ ਦੇ ਬਚਨਾਂ ਉਤੇ ਮਨ ਮੰਨ ਗਿਆ ਹੈ।
ਅਨਦਿਨ ਸੇਵਾ ਕਰਤ ਸਮਾਏ,
ਇਸ ਕਰਕੇ ਫਿਰ ਉਹ ਵਾਹਿਗੁਰੂ ਦੇ ਪ੍ਰਤੀਤ ਭਰੋਸਾ ਪਈ ਹੋਣ ਕਰਕੇ ਨਾ ਅਨਦਿਨ ਰਾਤ ਦਿਨ ਗੁਰਾਂ ਦੀ ਪਰਮੇਸ਼ੁਰ ਦੀ ਸੇਵਾ ਟਹਿਲ ਕਰਨ ਵਿਚ ਸਮਾਏ ਮਸਤ ਰਹਿੰਦੇ ਨੇ, ਰਾਤ ਦਿਨ ਭਗਤੀ ਰੂਪ ਟਹਿਲ ਵਿਚ ਸਮਾਏ ਲੀਨ ਰਹਿੰਦੇ ਹਨ।
ਅੰਤਰ ਸਤਿਗੁਰ ਗੁਰੂ ਸਭ ਪੂਜੇ,
ਜਿਨ੍ਹਾਂ ਦੇ ਹਿਰਦੇ ਦੇ ਅੰਤਰ ਵਿਚ ਸਤਿਗੁਰ ਸੱਚਾ ਗੁਰੂ ਵਸਦਾ ਹੈ, ਉਹਨਾਂ ਨੂੰ ਸਭ ਸਾਰਾ ਸੰਸਾਰ ਗੁਰੂ ਸਰੂਪ ਜਾਣ ਕੇ ਪੂਜੇ ਪੂਜਦਾ ਹੈ। ਜਿਨ੍ਹਾਂ ਦੇ ਹਿਰਦੇ ਦੇ ਮੁੱਖ ਵਿਚ ਸਤਿਗੁਰਾਂ ਦਾ ਉਪਦੇਸ਼ ਦੁਆਰਾ ਜਿਹੜਾ ਸਤਨਾਮ ਵਾਹਿਗੁਰੂ ਵਸਿਆ, ਸਰੀਰ ਕਰਕੇ ਗੁਰੂ ਸਾਹਿਬ ਦੀ ਸੇਵਾ ਕਰਦੇ ਹੈ ਅਤੇ ਉਹਨਾਂ ਦਾ ਸਾਰਾ ਸੰਸਾਰ ਪੂਜਨ ਕਰਦਾ, ਸਤਿਗੁਰੂ ਸੱਚੇ ਗੁਰੂ ਦਾ ਰੂਪ ਇਹ ਹੋ ਜਾਂਦੇ ਨੇ, ਸਭ ਸਾਰੇ ਉਹਨਾਂ ਨੂੰ ਫਿਰ ਆ ਕਰਕੇ
ਸਤਿਗੁਰ ਕਾ ਦਰਸ ਦੇਖੇ ਸਭ ਆਏ,
ਸਤਿਗੁਰ ਸੱਚੇ ਗੁਰਾਂ ਦਾ ਰੂਪ ਜਾਣ ਕੇ ਨਾ ਸਾਰੇ ਕੋਈ ਆ ਕੇ ਉਹਨਾਂ ਦਾ ਦਰਸ਼ਨ ਕਰਦੇ ਹੈ ਕਿ ਗੁਰਸਿੱਖ ਵੀ ਗੁਰੂ ਦਾ ਰੂਪ ਹਨ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਇਹ ਫਿਰ ਵਿਸ਼ਵਾਸ ਕਰਦੇ ਹੈ। ਇਉਂ ਜਾਂ ਸੱਚੇ ਗੁਰਾਂ ਦੇ ਹਿਰਦੇ ਅੰਤਰ ਵਿਚ ਗੁਰ ਚੇਤਨ ਬ੍ਰਹਮ ਵਸਦਾ, ਇਸ ਕਰਕੇ ਸਭ ਸਾਰਾ ਸੰਸਾਰ ਗੁਰਾਂ ਨੂੰ ਪੂਜੇ ਪੂਜਣਾ ਕਰਦਾ, ਸਭ ਹਰ ਕੋਈ ਆ ਕਰਕੇ ਸਤਿਗੁਰਾਂ ਸੱਚੇ ਗੁਰਾਂ ਦਾ ਦਰਸ਼ ਦੀਦਾਰ ਦੇਖੇ ਦੇਖਦਾ ਹੈ।
ਮੰਨੀਐ ਸਤਿਗੁਰ ਪਰਮ ਵਿਚਾਰੀ,
ਪਰਮ ਵੱਡੀ ਸਰੂਪਾਨੰਦ ਦੀ ਵਿਚਾਰੀ ਵਿਚਾਰ ਦੇਣ ਵਾਲੇ ਸਤਿਗੁਰ ਸੱਚੇ ਗੁਰੂ ਮੰਨੀਐ, ਮੰਨਣਾ ਕਰੋ ਸੱਚੇ ਸਤਿਗੁਰਾਂ ਨੂੰ।
ਜਿਤ ਮਿਲਿਆ ਤਿਸ਼ਨਾ ਭੁੱਖ ਸਭ ਜਾਏ,
ਜਿਤ ਜਿਸ ਗੁਰਾਂ ਦੇ ਨਾਲ ਮਿਲਣ ਕਰਕੇ ਰਸਾਂ ਕਸਾਂ ਤਿਸ਼ਨਾ ਆਦਿ ਪਦਾਰਥਾਂ ਦੀ ਆਸਾ ਰੂਪੀ ਭੁੱਖ ਸਭ ਸਾਰੀ ਚਲੀ ਜਾਏ ਜਾਂਦੀ ਹੈ।
ਹੋ ਸਦਾ ਸਦਾ ਬਿਲਿਹਾਰੀ ਗੁਰ ਆਪਣੇ,
ਹੋ ਮੈਂ ਉਸ ਆਪਣੇ ਆਪ ਦੇ ਗੁਰ ਸਤਿਗੁਰਾਂ ਦੇ ਉਪਰੋਂ ਸਦਾ ਸਦਾ ਹਮੇਸ਼ਾ ਹਮੇਸ਼ਾ ਬਲਿਹਾਰੀ ਕੁਰਬਾਨ ਜਾਂਦਾ ਹਾਂ।
ਜੋ ਪ੍ਰਭ ਸੱਚਾ ਦੀ ਮਿਲਾਏ,
ਜੋ ਜਿਹੜੇ ਸਤਿਗੁਰੂ ਜੀ ਸਾਨੂੰ ਸੱਚਾ ਸੱਚੇ ਪ੍ਰਭੂ ਅਕਾਲ ਪੁਰਖ ਦੇ ਨਾਲ ਮਿਲਾ ਦਿੰਦੇ ਹਨ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਕਿਹਾ ਹੈ।
ਨਾਨਕ ਕਰਮ ਪਾਇਆ ਤਿੰਨ ਸੱਚਾ,
ਸਤਿਗੁਰੂ ਜੀ ਕਥਨ ਕਰਦੇ ਤਿੰਨ ਉਹਨਾਂ ਦੇ ਮੱਥੇ ਉੱਤੇ ਸੱਚਾ ਸੱਚੇ ਪਰਮੇਸ਼ਰ ਨਿਸ਼ਕਾਮ ਕਰਮਾਂ ਦਾ ਲੇਖ ਲਿਖ ਕੇ ਪਾਇਆ ਪਾਉਣਾ ਕੀਤਾ, ਉਹਨਾਂ ਦੇ ਮੱਥੇ ਉੱਤੇ ਪਰਮੇਸ਼ਰ ਨੇ ਸੱਚਾ ਸੱਚ ਦੀ ਪ੍ਰਾਪਤੀ ਕਰਾਉਣ ਵਾਲਾ ਨਿਸ਼ਕਾਮ ਕਰਮਾਂ ਦਾ ਲੇਖ ਲਿਖ ਕੇ ਪਾਇਆ ਹੈ।
ਜੋ ਗੁਰ ਚਰਨੀ ਲੱਗੇ ਆਏ,
ਜੋ ਜਿਹੜੇ ਗੁਰ ਸਤਿਗੁਰਾਂ ਦੇ ਚਰਨੀ ਆਏ ਆ ਕਰਕੇ ਲੱਗੇ ਹਨ,
ਜਿਨ ਪ੍ਰਿਆ ਸੋ ਨੇਹ,
ਜਿਨ੍ਹਾਂ ਦਾ ਪ੍ਰਿਆ ਪਤੀ ਪਰਮਾਤਮਾ ਪਰਮੇਸ਼ਰ ਸੋ ਨਾਲ ਨੇਹ ਪ੍ਰੇਮ ਹੈ,
ਸੇ ਸੱਜਣ ਮੈਂ ਨਾਲ,
ਉਹ ਸੱਜਣ ਮਿੱਤਰਾਂ ਨੂੰ ਮੈਂ ਹਰ ਵਕਤ ਨਾਲ ਸਾਥ ਹੀ ਸਮਝਦਾ ਹਾਂ, ਮੈਂ ਉਹਨਾਂ ਸੱਜਣਾਂ ਦੇ ਹਰ ਵਕਤ ਅੰਗ ਸੰਗ ਰਹਿੰਦਾ ਹਾਂ, ਇਸ ਪ੍ਰਕਾਰ ਕਿਹਾ ਹੈ।
ਅੰਤਰ ਬਾਹਰ ਹਾਂ ਫਿਰਾਂ,
ਜਦੋਂ ਹਾਂ ਮੈਂ ਸੇਵਾ ਵਾਸਤੇ ਅੰਤਰ ਅੰਦਰ ਬਾਹਰ ਫਿਰਾਂ ਫਿਰਦਾ ਹਾਂ, ਤਾਂ ਫਿਰ
ਭੀ ਹਿਰਦੈ ਰੱਖਾਂ ਸੰਭਾਲ,
ਤਦ ਵੀ ਮੈਂ ਉਹਨਾਂ ਪਿਆਰਿਆਂ ਨੂੰ ਹਿਰਦੇ ਦੇ ਵਿਚ ਸੰਭਾਲ ਯਾਦ ਰੱਖਦਾ ਹਾਂ। ਅੰਤਰ ਅੰਦਰ ਭਾਵ ਮਕਾਨਾਂ ਵਿਚ ਤੇ ਬਾਹਰ ਸੰਸਾਰ ਵਿਚ ਫਿਰਦਾ ਹਾਂ, ਸਤਸੰਗ ਦੇ ਅੰਦਰ ਤੇ ਸਤਸੰਗ ਦੇ ਬਾਹਰ ਵਿਚਰਦਾ ਹੋਇਆ ਵੀ ਮੈਂ ਹਿਰਦੇ ਨਾਲ ਉਹਨਾਂ ਨੂੰ ਚੇਤੇ ਰੱਖਦਾ, ਜੋ ਅੰਤਰਮੁਖ ਸਮਾਧੀ ਵਿਚ ਲੀਨ ਹੁੰਦੇ ਹੈ ਬਾਹਰ ਸੰਸਾਰ ਦੀ ਕਲਿਆਣ ਵਾਸਤੇ ਵਿਚਰਦੇ ਹੈ, ਮੈਂ ਉਹਨਾਂ ਨੂੰ ਹਿਰਦੇ ਵਿਚ ਚੇਤੇ ਰੱਖਦਾ ਹਾਂ।
ਜਿਨ੍ਹਾਂ ਇਕ ਮਨ ਇਕ ਚਿੱਤ ਧਿਆਇਆ,
ਹਾਂਜੀ ਬੋਲੋ ਕੇ ਵੀ
ਸਤਿਗੁਰ ਸੋ ਚਿੱਤ ਲਾਏ,
ਸਤਿਗੁਰ ਸੱਚੇ ਗੁਰਾਂ ਦੇ ਚਰਨਾਂ ਸੋ ਨਾਲ ਚਿੱਤ ਦੀ ਬਿਰਤੀ ਲਾਏ ਲਾ ਕੇ, ਜਿਨ੍ਹਾਂ ਨੇ ਇਕ ਇਕਾਗਰ ਮਨ ਹੋ ਕੇ ਇਕ ਚਿੱਤ ਹੋ ਕੇ ਵਾਹਿਗੁਰੂ ਨੂੰ ਧਿਆਇਆ ਅਰਾਧਨਾ ਕੀਤਾ ਹੈ, ਇਕਾਗਰ ਮਨ ਹੋ ਕੇ ਇਕ ਚਿੱਤ ਚੇਤਨ ਬ੍ਰਹਮ ਨੂੰ ਧਿਆਉਣਾ ਕੀਤਾ ਹੈ।
ਤਿੰਨ ਕੇ ਦੁੱਖ ਭੁੱਖ ਹੋਮੈ ਵੱਡਾ ਰੋਗ ਗਾਇਆ,
ਤਿੰਨ ਉਹਨਾਂ ਦੀ ਪਦਾਰਥਾਂ ਰੂਪੀ ਭੁੱਖ ਜੰਮਣ ਮਰਨ ਦਾ ਦੁੱਖ ਤੇ ਹੋਮੇ ਹੰਗਤਾ ਰੂਪੀ ਵੱਡਾ ਰੋਗ ਚਲਾ ਗਿਆ, ਨਿਵਰਤ ਹੋ ਗਿਆ, ਅਤੇ ਸੱਚੇ ਦੇ ਵਿਚ ਚਿੱਤ ਦੀ ਬਿਰਤੀ ਉਹ ਫਿਰ ਇਉਂ ਲਾਉਂਦੇ ਨੇ।
ਨਿਰਦੋਖ ਭਏ ਲਿਵਲਾਏ,
ਉਹ ਸੱਚੇ ਵਿਚ ਚਿੱਤ ਦੀ ਲਿਵ ਬਿਰਤੀ ਲਾ ਕਰਕੇ ਸ਼ਬਦ ਸਪਰਸ਼ ਰੂਪ ਰਸਗੰਧ ਸਾਰੇ ਨਿਰਦੋਖ ਦੋਸ਼ਾਂ ਤੋਂ ਰਹਿਤ ਭਏ ਹੋ ਗਏ ਹਨ।
ਗੁਣ ਗਾਵ ਹੈ ਗੁਣ ਉਤਰ ਹੈ,
ਉਹ ਗੁਰਮੁਖ ਜਨ ਰਾਗਾਂ ਦੁਆਰਾ ਕੀਰਤਨ ਵਿਚ ਪਾ ਕੇ ਪਰਮੇਸ਼ੁਰ ਦੇ ਜਸ ਗੁਣਾਂ ਨੂੰ ਗਾਵੇ ਗਾਉਂਦੇ ਹੈ, ਤੇ ਸੁਤੇ ਸਿੱਧੀ ਕਥਾ ਆਦਿ ਦੁਆਰਾ
ਗੁਣਾਂ ਨੂੰ ਉਚਰੇ ਉਚਾਰਨ ਕਰਦੇ ਨੇ। ਕਥਾ ਵਿਚ ਗੁਣ ਹੈ ਵਾਹਿਗੁਰੂ ਦੇ, ਰਾਗਾਂ ਵਿਚ ਪਾ ਕੇ ਮਨ ਕਰਕੇ ਗੁਣਾਂ ਨੂੰ ਗਾਉਂਦੇ ਹੈ, ਬਾਣੀ ਕਰਕੇ ਗੁਣਾਂ ਨੂੰ ਉਚਾਰਨ ਕਰਦੇ ਹੈ, ਉਹ ਗੁਣ ਮਹ ਹੈ। ਗੁਣਾਂ ਦੇ ਵਿਚ ਹਾਂਜੀ ਬੋਲ, ਗੁਣ ਮਹ
ਗੁਣ ਮਹ ਸਵੈ ਸਮਾਏ,
ਉਹ ਗੁਣਾਂ ਦੇ ਮਹਿ ਵਿਚ ਸਮਾਏ ਸਮਾ ਲੀਨ ਹੋ ਜਾਂਦੇ, ਨਿਰਬਿਕਲ ਸਮਾਧੀ ਵਿਚ ਸੌਂਦੇ ਹੈ। ਪਰਮੇਸ਼ਰ ਦੇ ਗੁਣ ਗਿਆਨ ਵਿਚ ਸਮਾਧੀ ਲਾਉਣ ਰੂਪ ਸੋਹਣਾ ਕਰਦੇ ਹੈ, ਉਹ ਗਿਆਨ ਅਵਸਥਾ ਵਿਚ ਲੀਨ ਹੁੰਦੇ ਹੈ, ਹੋਰਨਾਂ ਦੇ ਚਿੱਤਾਂ ਨੂੰ ਵੀ ਪਰਮੇਸ਼ਰ ਵਿਚ ਲੀਨ ਕਰਾ ਦਿੰਦੇ ਹੈ, ਐਸਾ ਉਹਨਾਂ ਦੀ ਸਮਰੱਥਾ ਹੈ।
ਨਾਨਕ ਗੁਰ ਪੂਰੇ ਤੇ ਪਾਇਆ,
ਸਤਿਗੁਰ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨਾਂ ਨੇ ਪੂਰੇ ਪੂਰਨ ਗੁਰ ਸਤਿਗੁਰਾਂ ਤੋਂ ਨਾਮ ਦੀ ਦਾਤ ਨੂੰ ਪਾਇਆ ਪਾਉਣਾ ਕੀਤਾ ਹੈ।
ਸਹਿਜ ਮਿਲਿਆ ਪ੍ਰਭ ਆਏ,
ਇਸ ਕਰਕੇ ਉਹਨਾਂ ਨੂੰ ਸਹਿਜ ਸੁਤੇ ਸਿੱਧੀ ਸ਼ਾਂਤੀ ਪੂਰਵਕ ਪ੍ਰਭੂ ਪਰਮੇਸ਼ਰ ਆ ਕਰਕੇ ਮਿਲਿਆ ਮਿਲ ਗਿਆ ਹੈ।
ਮਨਮੁਖ ਮਾਇਆ ਮੋਹ ਹੈ,
ਮਨਮੁਖ ਪੁਰਖਾਂ ਦੇ ਹਿਰਦੇ ਵਿਚ ਬੜਾ ਭਾਰੀ ਮਾਇਆ ਦਾ ਮੋਹ ਸਨੇਹ ਹੈ, ਇਸ ਕਰਕੇ ਫਿਰ ਉਹਨਾਂ ਦਾ
ਨਾਮ ਨਾ ਲੱਗੇ ਪਿਆਰ,
ਇਸ ਕਰਕੇ ਉਹਨਾਂ ਦਾ ਪਰਮੇਸ਼ਰ ਦੇ ਨਾਮ ਵਿਚ ਪਿਆਰ ਨਹੀਂ ਲੱਗਦਾ ਹੈ, ਕਿਉਂਕਿ ਉਹਨਾਂ ਦਾ ਪਿਆਰ ਸੰਸਾਰ ਵਾਲੇ ਪਾਸੇ ਲੱਗਿਆ, ਵਿਸ਼ੇ ਵਿਕਾਰਾਂ ਚ ਲੱਗਿਆ।
ਕੂੜ ਕਮਾਵੇ ਕੂੜ ਸੰਗਰੇ,
ਉਹ ਮਨਮੁਖ ਪੁਰਖ ਕੀ ਕਰਦੇ, ਸਦਾ ਕੂੜ ਝੂਠ ਨੂੰ ਕਮਾਵੇ ਕਮਾਉਣਾ ਕਰਦੇ ਹੈ, ਸਦਾ ਹੀ ਕੂੜ ਝੂਠੇ ਪਦਾਰਥਾਂ ਨੂੰ ਸੰਗ੍ਰਹਿ ਇਕੱਤਰ ਕਰਦੇ ਹਨ।
ਕੂੜ ਕਰੇ ਆਹਾਰ,
ਕੂੜ ਝੂਠ ਬੋਲ ਬੋਲ ਕੇ ਆਹਾਰ ਭੋਜਨ ਕਰੇ ਕਰਦੇ ਹਨ।
ਬਿਖ ਮਾਇਆ ਧਨ ਸੰਚ ਮਰਹਿ,
ਬਿਖ ਜ਼ਹਿਰ ਰੂਪ ਮਾਇਆ ਹੈ, ਇਹ ਮਾਇਆ ਛਲ ਰੂਪ ਧਨ ਰੋਕੜੀ ਨੂੰ, ਇਹਨੂੰ ਜ਼ਹਿਰ ਰੂਪ ਮਾਇਆ ਧਨ ਨੂੰ ਸਾਂਝੇ ਇਕੱਤਰ ਕਰਦੇ ਹੀ ਮਰੇ ਮਰ ਜਾਂਦੇ ਹਨ।
ਅੰਤ ਹੋਏ ਸਭ ਛਾਰ,
ਅੰਤ ਅਖੀਰ ਨੂੰ ਸਭ ਸਾਰਾ ਕੁਝ ਛਾਰ ਸਵਾਹ ਹੋ ਜਾਂਦਾ ਹੈ, ਭਾਵ ਪਦਾਰਥ ਦੇ ਇਕੱਤਰ ਕੀਤੀ ਹੋਈ ਮਾਇਆ ਵਿਚੋਂ ਕੁਝ ਵੀ ਨਾਲ ਨਹੀਂ ਜਾਂਦਾ ਹੈ।
ਕਰਮ ਧਰਮ ਸੁਚ ਸੰਜਮ ਕਰਹਿ,
ਉਹ ਲੋਕ ਦਿਖਾਵੇ ਦੇ ਲਈ ਸੰਚਿਤ ਕਿਰੇਮਾਨ ਆਦਿਕ ਕਰਮ ਜਗ ਆਦਿਕ ਧਰਮ ਆਂਦਰਾਂ ਆਦਿ ਦੇ ਧੋਣ ਦੀ ਸੁੱਚ ਸੁਚਮਤਾ ਸੰਜਮ ਇੰਦਰੀਆਂ ਦਾ ਦਮਨ ਕਰੇ ਕਰਦੇ ਹਨ, ਦਿਖਾਵੇ ਮਾਤਰ
ਅੰਤਰ ਲੋਭ ਵਿਕਾਰ,
ਪਰ ਉਹਨਾਂ ਦੇ ਹਿਰਦੇ ਦੇ ਅੰਤਰ ਵਿਚ ਪਦਾਰਥਾਂ ਦਾ ਲੋਭ ਲਾਲਚ ਕਾਮ ਆਦਿਕ ਵਿਕਾਰ ਉਹਨਾਂ ਦੇ ਅੰਦਰ ਵਿਕਾਰਾਂ ਨੂੰ ਉਤਪੰਨ ਕਰਨ ਵਾਲਾ ਲੋਭ ਹੈ।
ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੇ,
ਸਤਿਗੁਰੂ ਜੀ ਕਥਨ ਕਰਦੇ ਆ ਕਿ ਜਿਹੜੇ ਮਨਮੁਖ ਦਿਖਾਵੇ ਮਾਤਰ ਕਰਮਾਂ ਨੂੰ ਕਮਾਵੇ ਕਮਾਉਂਦੇ ਹਨ, ਸੋ ਉਹ ਵਾਹਿਗੁਰੂ ਦੇ ਫਿਰ ਤੇ ਥਾਏ ਨਾਮ ਹੈ ਪ੍ਰਵਾਨਗੀ ਦੇ ਵਿਚ ਨਾ ਨਹੀਂ ਪਵੇ ਪੈਂਦੇ ਹਨ।
ਦਰਗਹ ਹੋਏ ਖੁਆਰ,
ਉਹ ਤਾਂ ਦਰਜ ਖੱਚਲ ਖੁਆਰ ਹੋਣਗੇ, ਉਹ ਸਰੂਪ ਵੀ ਥਾਂ ਦੇ ਵਿਚ ਨਹੀਂ ਪੈਂਦੇ, ਇਸ ਕਰਕੇ ਮਨਮੁਖ ਪੁਰਖ ਕਰਮਾਂ ਤੇ ਹੰਕਾਰ ਕਰਕੇ ਪਰਮੇਸ਼ਰ ਦੀ ਦਰਗਾਹ ਨਿਆਂ ਸਥਾਨ ਜਿਹੜਾ ਹੈ ਜਿੱਥੇ ਨਿਆਂ ਕਰਨ ਦੀ ਸਭਾ ਹੈ ਪਰਮੇਸ਼ਰ ਦੀ, ਉੱਥੇ ਖੁਆਰ ਖੱਜਲ ਹੁੰਦੇ ਹੈ। ਇੱਕ ਵਾਰ ਸਤਿਗੁਰਾਂ ਦੇ ਪਾਸ ਰਾਗੀਆਂ ਨੇ ਬੜੇ ਸੁੰਦਰ ਰਾਗ ਨੂੰ ਗਾਉਣਾ ਕੀਤਾ, ਰਾਗ ਸੁਣ ਕੇ ਸਿੱਖ ਬੜੇ ਪ੍ਰਸੰਨ ਹੋਏ, ਇਹ ਸਿੱਖ ਕਹਿਣ ਲੱਗੇ ਕਿ ਮਹਾਰਾਜ ਇਹ ਜਿਹੜਾ ਰਾਗੀਆਂ ਨੇ ਬੜਾ ਰਾਗ ਸੁੰਦਰ ਗਾਉਣਾ ਕੀਤਾ ਹੈ, ਆਪ ਹੁਣ ਕਿਰਪਾ ਕਰਕੇ ਦੱਸੋ ਵੀ ਰਾਗਾਂ ਚੋਂ ਕਿਹੜਾ ਰਾਗ ਜ਼ਿਆਦਾ ਸੁੰਦਰ ਹੈ। ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਨੇ,
ਸਭਨਾ ਰਾਗਾਂ ਵਿੱਚ ਸੋ ਭਲਾ ਭਾਈ,
ਭਾਈ ਭਰਾਵੋ ਚੇਤਨ ਦੀ ਅਣ ਸੁਣ ਕਰਕੇ ਭਰਾ ਕੇ ਹੈ, ਸਭਨਾ ਸਾਰਿਆਂ ਰਾਗਾਂ ਵਿੱਚ ਗਾਇਆ ਹੋਇਆ ਸੋ ਉਹ ਰਾਗ ਭਲਾ ਚੰਗਾ ਹੈ,
ਜਿਤ ਵਸਿਆ ਮਨ ਆਏ,
ਜਿਤ ਜਿਸ ਰਾਗ ਦੇ ਗਾਉਣ ਨਾਲ ਮਨ ਹਿਰਦੇ ਵਿਚ ਆ ਕੇ ਹਰੀ ਵਸਿਆ ਹੈ, ਜਿਸ ਦੇ ਗਾਉਣ ਕਰਕੇ ਚਿੱਤ ਦੀ ਬਿਰਤੀ ਇਕਾਗਰ ਹੋਣ ਕਾਰਨ ਪਰਮੇਸ਼ਰ ਦਾ ਨਾਮ ਮਨ ਵਿਚ ਆ ਕੇ ਵਸਦਾ ਹੈ, ਉਹ ਆਇਆ ਅਸਲੀ ਕੀਰਤਨ।
ਰਾਗ ਨਾਦ ਸਭ ਸੱਚ ਹੈ,
ਰਾਗਾਂ ਤੇ ਨਾਦ ਸਭ ਸਾਰੇ ਕਥਨ ਤਾਂ ਸੱਚ ਸੱਚੇ ਨੂੰ ਕਰਦੇ ਹੈ, ਪਰ ਪਰਮੇਸ਼ਰ ਦੇ ਗੁਣਾਂ ਦੀ ਕੀਮਤ ਜਿਹੜੀਆਂ ਬੋਲ ਦੂਗੇ
ਕੀਮਤ ਕਹੀ ਨਾ ਜਾਏ,
ਪਰ ਪਰਮੇਸ਼ਰ ਦੇ ਗੁਣਾਂ ਦੀ ਕੀਮਤ ਰਾਗਾਂ ਤੇ ਬਾਜਿਆਂ ਨਾਦਾਂ ਕਰਕੇ ਕਹੀ ਨਹੀਂ ਜਾ ਸਕਦੀ ਹੈ, ਤੇ ਉਹ ਬੇਅੰਤ ਹੈ ਪਰਮੇਸ਼ਰ ਵਾਹਿਗੁਰੂ। ਇਸ ਕਰਕੇ ਰਾਗਾਂ ਦਾ ਗਾਉਣਾ ਨਾਦ ਬਾਜਾਂ ਦਾ ਵਜਾਉਣਾ ਉਹ ਸਫਲਤਾ ਹੈਗਾ ਵੀ ਕੀਰਤਨ ਕਰਦੇ ਆ, ਬਾਕੀ ਦੇ ਕਰਮਾਂ ਨੂੰ ਤਾਂ ਚੰਗਾ ਹੈ, ਰਾਗਾਂ ਦਾ ਗਾਉਣਾ ਨਾਦ ਬਾਜਾਂ ਦਾ ਵਜਾਉਣਾ ਸਾਰਾ ਹੈ ਤਾਂ ਸਫਲਾ, ਪਰ ਪਰਮੇਸ਼ਰ ਦੀ ਕੀਮਤ ਨਹੀਂ ਪਾਈ ਜਾ ਸਕਦੀ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਸਿਆ ਉਹਨਾਂ ਦਾ ਰਾਗ ਗਾਇਆ ਹੋਇਆ, ਨਾਦ ਸ਼ਬਦ ਪੜ੍ਹਨਾ ਬਾਜਿਆਂ ਨੂੰ ਵਜਾਉਣਾ ਸਾਰਾ ਸੱਚ ਸਫਲ ਹੈ, ਰਾਗ ਪ੍ਰੇਮ ਕਰਨਾ ਨਾਦ ਉਪਦੇਸ਼ ਕਰਨਾ ਸਫਲ ਹੈ। ਇਸ ਕਰਕੇ ਤਿੰਨਾਂ ਮਹਾਤਮਾ ਦੀ ਕਿਸੇ ਪਾਸੋਂ ਕੀਮਤ ਨਹੀਂ ਪਾਈ ਜਾ ਸਕਦੀ। ਗੁਰਮੁਖ ਜਨਾਂ ਦਾ ਰਾਗ ਪ੍ਰੇਮ ਕਰਨਾ, ਰਾਗ ਨਾਮ ਪ੍ਰੇਮ ਦਾ, ਨਾਦ ਵਿਆਕਰਨ ਆਦਿ ਪੜ੍ਹਨੇ ਆਦਿ ਸਾਰਾ ਕੁਝ ਨਾਮ ਹੀ ਹੈ, ਸੱਚੇ ਨਾਮ ਨੂੰ ਜਪਣ ਕਰਕੇ ਰਾਗ ਗਾਏ ਜਾਂਦੇ ਹੈ, ਨਾਦ ਵਿਆਕਰਨ ਪੜ੍ਹੇ ਸਫਲੇ ਹੁੰਦੇ ਆ। ਇਸੇ ਪ੍ਰਕਾਰ ਜੇ ਸਭਨਾ ਰਾਗਾਂ,
ਸਭਨਾ ਰਾਗਾਂ ਵਿੱਚ ਸੋ ਭਲਾ ਭਾਈ।
ਭਾਈ ਭਰਾਵੋ, ਦੁਨੀਆਂ ਦੇ ਸਭਨਾ ਸਾਰਿਆਂ ਤੇ ਜਿਹੜਾ ਰਾਗਾਂ ਤੋਂ ਭਾਵ ਹੈ ਪ੍ਰੇਮਾਂ ਦੇ ਵਿੱਚੋਂ ਜਿੰਨੇ ਵੀ ਪ੍ਰੇਮ ਹਨ, ਸੋ ਉਹ ਪ੍ਰੇਮ ਭਲਾ ਚੰਗਾ ਹੈ।
ਜਿਸ ਅਸਿਆ ਮਨ ਆਏ,
ਜਿਸ ਪ੍ਰੇਮ ਦੁਆਰਾ ਵਾਹਿਗੁਰੂ ਮਨ ਵਿੱਚ ਆ ਕੇ ਵਸਦਾ, ਉਹੀ ਪ੍ਰੇਮ ਸਫਲ ਹੈ।
ਰਾਗ ਨਾਦ ਸਭ ਸੱਚ ਹੈ,
ਨਾਦ ਬ੍ਰਹਮ ਵਾਹਿਗੁਰੂ ਦੀ ਪ੍ਰਾਪਤੀ ਵਾਲਾ, ਰਾਗ ਪ੍ਰੇਮ ਸਭ ਸਾਰਾ ਸੱਚ ਸੱਚਾ ਹੈ।
ਕੀਮਤ ਕਹੀ ਨਾ ਜਾਏ,
ਉਸ ਪਰਮੇਸ਼ਰ ਦੇ ਪ੍ਰੇਮ ਦੀ ਕੀਮਤ ਕਿਸੇ ਪਾਸੋਂ ਕਥਨ ਨਹੀਂ ਕੀਤੀ ਜਾ ਸਕਦੀ।
ਰਾਗ ਹੈ ਨਾਦੈ ਬਾਹਰਾ,
ਜੋ ਪਰਮੇਸ਼ਰ ਪ੍ਰਤੱਖ ਰਾਗੇ ਰਾਗਾਂ ਨਾਦੈ ਨਾਦਾਂ ਤੋਂ ਬਾਹਰਾ ਰਹਿਤ ਹੈ, ਉਹਦਾ ਹੁਕਮ ਪਾਣਾ ਤੇ ਐਸਾ ਹੈ ਇਨੀ ਹੁਕਮ
ਨਾ ਬੁੱਝਿਆ ਜਾਏ,
ਉਹਨਾਂ ਦਾ ਹੁਕਮ ਪਾਣਾ ਇਨ੍ਹਾਂ ਜੀਵਾਂ ਪਾਸੋਂ ਬੁੱਝਿਆ ਸਮਝਿਆ ਨਹੀਂ ਜਾਂਦਾ। ਬੁੱਝਿਆ ਬੋਲਣਾ ਜੀ ਇਸ ਨੂੰ, ਜੋ ਪਰਮੇਸ਼ਰ ਰਾਗਾਂ ਨਾਦਾਂ ਤੋਂ ਬਾਹਰ ਰਹਿਤ ਹੈ, ਜੋ ਇਹ ਇਹਨਾਂ ਦੇ ਉਤਰਾਅ ਚੜਾਅ ਵਿੱਚ ਰਹਿੰਦੇ ਆ ਨਾ, ਭਾਵ ਰਾਗਾਂ ਦੇ ਗਾਉਣ ਤੇ ਨਾਦੇ ਬਾਜਾਂ ਦੇ ਵਜਾਉਣ ਵਿੱਚ ਫਸੇ ਰਹਿੰਦੇ ਆ, ਉਹਨਾਂ ਪਾਸੋਂ ਪਰਮੇਸ਼ਰ ਦਾ ਪਾਣਾ ਬੁੱਝਿਆ ਨਹੀਂ ਜਾਂਦਾ। ਤੇ ਜਾਂ ਫਿਰ ਜੋ ਪਰਮੇਸ਼ਰ ਦੁਨੀਆਂ ਦੇ ਪ੍ਰਤੱਖ ਰਾਗਾਂ ਪ੍ਰੇਮ ਤੇ ਦੁਨੀਆਂ ਦੇ ਨਾਦੇ ਬਾਜਿਆਂ ਤੋਂ ਰਹਿਤ ਹੈ, ਉਸ ਦਾ ਨਿੰਦਿਆ ਰੂਪੀ ਰਾਗਾਂ ਨਾਦਾਂ ਤੋਂ ਬਾਹਰ ਹੈ, ਉਸ ਪਰਮੇਸ਼ਰ ਦਾ ਹੁਕਮ ਇਹਨਾਂ ਜੀਵਾਂ ਪਾਸੋਂ ਬੁੱਝਿਆ ਨਹੀਂ ਜਾਂਦਾ। ਜੋ ਪੁਰਖ ਲੋਕ ਦਿਖਾਵੇ ਵਾਸਤੇ ਦੁਨੀਆਂ ਦੇ ਮੋਹ ਤੋਂ ਰਹਿਤ ਹੋਣ ਦੀਆਂ ਗੱਲਾਂ ਕਰਦੇ ਹੈ, ਹੋਰਨਾਂ ਨੂੰ ਨਾਦੇ ਉਪਦੇਸ਼ ਦਿੰਦੇ ਹੈ, ਇਹਨਾਂ ਪੁਰਖਾਂ ਤੋਂ ਵਾਹਿਗੁਰੂ ਦਾ ਹੁਕਮ ਬੁੱਝਿਆ ਨਹੀਂ ਜਾਂਦਾ।
ਨਾਨਕ ਹੁਕਮ ਬੁੱਝੈ ਤਿਨਾ ਰਾਸ ਹੋਏ।
ਸਤਿਗੁਰੂ ਜੀ ਕਥਨ ਕਰਦੇ ਆ, ਜਿਹੜੇ ਪੁਰਖ ਪਰਮੇਸ਼ਰ ਦਾ ਹੁਕਮ ਬੁੱਝ ਲੈਂਦੇ ਆ, ਸਮਝ ਲੈਂਦੇ ਨੇ, ਤੇ ਤਿਨਾ ਰਾਸ ਹੋਏ, ਤਿਨਾ ਉਹਨਾਂ ਨੂੰ ਰਾਗ ਗਾਇਆ ਹੋਇਆ, ਰਾਸ ਸੱਚਾ ਹੁੰਦਾ, ਸਚਾਈ ਚ ਆਉਂਦਾ, ਦਰੁਸਤ ਹੈ, ਉਹਨਾਂ ਦੇ ਅੰਦਰ ਸ਼ਰਧਾ ਰੂਪੀ ਜਿਹੜੀ ਨਾ ਰਾਸ ਪੂੰਜੀ ਹੈ, ਉਹਨਾਂ ਨੂੰ ਰਾਗ ਨੂੰ ਗਾਉਣਾ ਰਾਸ ਸਚਾਈ ਵਿੱਚ ਹੁੰਦਾ ਹੈ।
ਸਤਿਗੁਰ ਤੇ ਸੋਝੀ ਪਾਏ,
ਪਰ ਇਹ ਸਤਿਗੁਰ ਸੱਚੇ ਗੁਰਾਂ ਤੋਂ ਸੋਝੀ ਸਮਝ ਪਾਈ ਜਾਂਦੀ ਹੈ, ਆਪਣੇ ਆਪ ਇਹ ਸਮਝ ਨਹੀਂ ਪ੍ਰਾਪਤ ਹੁੰਦੇ।
ਸਭ ਕੁਛ ਤਿਸ ਤੇ ਹੋਇਆ,
ਸਭ ਕੁਛ ਤਿਸ ਉਸ ਵਾਹਿਗੁਰੂ ਤੋਂ ਹੀ ਪੈਦਾ ਹੋਇਆ ਹੈ।
ਜੋ ਤਿਸ ਹੈ ਦੀ ਰਜਾਏ,
ਤੇ ਇਸ ਲਈ ਜਿਉ ਜਿਵੇਂ ਤਿਸ ਉਸ ਵਾਹਿਗੁਰੂ ਦੀ ਰਜਾਏ ਆਗਿਆ ਹੁੰਦੀ ਹੈ, ਉਸੇ ਤਰ੍ਹਾਂ ਸਾਰਾ ਵਰਤਾਰਾ ਵਰਤਦਾ ਹੈ।
ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ,
ਸਤਿਗੁਰ ਸੱਚੇ ਗੁਰਾਂ ਦੇ ਹਿਰਦੇ ਵਿੱਚ ਅੰਦਰ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਨਾਮ, ਸਤਿਗੁਰਾਂ ਦੀ ਸੰਗਤ ਵਿੱਚ ਨਾਮ ਅੰਮ੍ਰਿਤ ਹੈ, ਸਤਿਗੁਰਾਂ ਦੇ ਹਿਰਦੇ ਵਿੱਚ ਨਾਮ ਅੰਮ੍ਰਿਤ ਹੈ, ਇਸ ਲਈ ਗੁਰੂ ਸਾਹਿਬ ਜੀ ਆਪ ਅੰਮ੍ਰਿਤ ਜੋ ਹੈ,
ਅੰਮ੍ਰਿਤ ਕਹਿ ਕਹਾਏ,
ਇਸ ਲਈ ਗੁਰੂ ਸਾਹਿਬ ਜੀ ਨਾਮ ਅੰਮ੍ਰਿਤ ਨੂੰ ਕਹੇ ਕਥਨ ਕਰਨਾ, ਜਾਂ ਨਾਮ ਅੰਮ੍ਰਿਤ ਨੂੰ ਕਹਿ ਕਥਨ ਕਰਦੇ ਆ, ਜਪਣਾ ਕਰਦੇ ਆ, ਅਤੇ ਸਿੱਖਾਂ ਪਾਸੋਂ ਕਿਰਪਾ ਕਰਕੇ ਕਹਾਏ ਕਹਾਉਣਾ ਕਰਦੇ ਆ, ਨਾਮ ਦਾ ਅਭਿਆਸ ਕਰਾਉਂਦੇ ਆ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਾਂ ਗੁਰਰਸਨਾ ਅੰਮ੍ਰਿਤ ਬੋਲਦੀ, ਇਹ ਐਸਾ ਅੰਮ੍ਰਿਤ ਹੈ।
ਗੁਰਮਤੀ ਨਾਮ ਨਿਰਮਲੋ,
ਤੇ ਇਉਂ ਜਿਨ੍ਹਾਂ ਨੂੰ ਗੁਰਮਤੀ ਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦਾ ਨਿਰਮਲੋ ਉਜਲ ਨਾਮ ਪ੍ਰਾਪਤ ਹੋਇਆ ਹੈ,
ਨਿਰਮਲ ਨਾਮ ਧਿਆਇ,
ਉਹ ਫਿਰ ਨਾਮ ਨੂੰ ਧਿਆਕਾਰ ਬਿਰਤੀ ਬਣਾ ਕੇ ਧਿਆਉਂਦੇ ਆ, ਨਿਰਮਲ ਉਜਲ ਹੋ ਗਏ ਨੇ। ਨਿਰਮਲ ਮਲ ਮੈਲ ਦਾ ਨਾਮ ਹੈ, ਵਖੇਪ ਅਵਰਨ ਆਦਿ ਮਲ ਵਖੇਪ ਅਵਰਨ, ਮਲ ਮੈਲ ਤੋਂ ਨਿਰਹਿਤ ਹੋ ਜਾਂਦੇ ਨੇ, ਫਿਰ ਦੁਆਰੇ ਬੋਲਦੇ ਜੀ
ਨਿਰਮਲ ਨਾਮ ਧਿਆਇ,
ਇਹ ਉਹਨਾਂ ਨੇ ਮੈਲ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਧਿਆਇਆ, ਧਿਆਕਾਰ ਬਿਰਤੀ ਬਣਾ ਕੇ ਉਹ ਨਿਰਮਲ ਉਜਲ ਨਾਮ ਨੂੰ ਧਿਆਈ ਧਿਆਉਣਾ ਕੀਤਾ, ਇਸ ਕਰਕੇ ਸ਼ੁੱਧ ਹੋ ਗਏ।
ਅੰਮ੍ਰਿਤ ਬਾਣੀ ਤਤ ਹੈ,
ਨਾਮ ਅੰਮ੍ਰਿਤ ਰੂਪ ਬਾਣੀ, ਅਸਲੀ ਤਤ ਸਿਧਾਂਤ ਰੂਪ ਹੈ, ਅੰਮ੍ਰਿਤ ਅਮਰ ਕਰਨ ਵਾਲੀ ਬਾਣੀ, ਤਤ ਸਰੂਪ ਦਾ ਗਿਆਨ ਦੇਣ ਵਾਲੀ ਹੈ, ਨਾਮ ਅੰਮ੍ਰਿਤ ਰੂਪ ਬਾਣੀ ਤਤ ਸਿਧਾਂਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਹੈ।
ਗੁਰਮੁਖ ਅਸੈ ਮਨ ਆਏ,
ਉਸ ਬਾਣੀ ਦਾ ਸਿਧਾਂਤ ਗੁਰਮੁਖਾਂ ਦੇ ਮਨ ਚਿੱਤ ਵਿੱਚ ਆਏ ਆ ਕਰਕੇ ਵਸੇ ਵਸਦਾ, ਉਹ ਨਾਮ ਅੰਮ੍ਰਿਤ ਰੂਪ ਬਾਣੀ ਦੁਆਰਾ ਤੇ ਗੁਰਾਂ ਦੁਆਰਾ ਗੁਰਮੁਖ ਜਨਾਂ ਦੇ ਮਨ ਆ ਕੇ ਵਸਦੀ ਹੈ।
ਹਿਰਦੈ ਕਮਲ ਪ੍ਰਗਾਸਿਆ,
ਜਿਨ੍ਹਾਂ ਗੁਰਮੁਖ ਜਨਾਂ ਦੇ ਹਿਰਦੇ ਚਿੱਤ ਰੂਪੀ ਕਮਲ ਵਿੱਚ ਪਰਮੇਸ਼ਰ ਦਾ ਨਾਮ ਪ੍ਰਗਾਸਿਆ, ਪ੍ਰਕਾਸ਼ ਹੋ ਗਿਆ ਹੈ।
ਜੋਤੀ ਜੋਤ ਮਿਲਾਏ,
ਉਹਨਾਂ ਦੀ ਪਰਤਕ ਜੋਤ ਜੋਤੀ ਪ੍ਰਕਾਸ਼ ਰੂਪ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ, ਜਿਵੇਂ ਸੂਰਜ ਦੀਆਂ ਕਿਰਨਾਂ, ਉਹਨਾਂ ਕਿਰਨਾਂ ਦੇ ਵਿੱਚ ਦੀਵਿਆਂ ਦੀ ਜੋਤ ਮਿਲ ਜਾਂਦੀ ਹੈ, ਇਸੇ ਪ੍ਰਕਾਰ ਭਿੰਨ ਭਿੰਨ ਦੇਹਾਂ ਨੂੰ ਪ੍ਰਕਾਸ਼ਣ ਵਾਲੀ ਜੋਤ ਪਰਤਕ ਜੋਤ ਕਹੀ ਦੀ ਹੈ, ਉਹ ਜੋਤੀ ਮਿਲਾ ਲੈਂਦੇ ਵਾਹਿਗੁਰੂ ਆਪਣੇ ਵਿਚ।
ਨਾਨਕ ਸਤਿਗੁਰ ਤਿਨਕਾ ਮੇਲਿਓ,
ਸਤਿਗੁਰੂ ਜੀ ਕਥਨ ਕਰਦੇ ਹਨ, ਪਰਮੇਸ਼ਰ ਨੇ ਸਤਿਗੁਰ ਸੱਚੇ ਗੁਰਾਂ ਨਾਲ ਤਿੰਨ ਉਹਨਾਂ ਨੂੰ ਉਹਨਾਂ ਪੁਰਖਾਂ ਨੂੰ ਮੇਲਿਓ ਨੂੰ ਮੇਲਣਾ ਕੀਤਾ ਹੈ।
ਜਿਨ ਧੁਰ ਮਸਤਕ ਭਾਗ ਲਿਖਾਏ,
ਜਿਨ੍ਹਾਂ ਦੇ ਪੂਰਵਲੇ ਨਿਸ਼ਕਾਮ ਕਰਮਾਂ ਕਰਕੇ ਧੁਰ ਆਦਿ ਤੋਂ ਮਸਤਕ ਮੱਥੇ ਉੱਤੇ ਗੁਰਾਂ ਦੀ ਪ੍ਰਾਪਤੀ ਵਾਲਾ ਭਾਗ ਕਰਮ ਲਿਖਾਏ, ਲਿਖਾ ਕੇ ਸੰਸਾਰ ਵਿਚ ਆਉਣਾ ਕੀਤਾ, ਜਿਨ੍ਹਾਂ ਨੇ
ਅੰਦਰ ਤਿਸ਼ਨਾ ਅੱਗ ਹੈ,
ਜਿਨ੍ਹਾਂ ਮਨਮੁੱਖਾਂ ਦੇ ਹਿਰਦੇ ਦੇ ਅੰਦਰ ਵਿਸ਼ਿਆਂ ਦੀ ਅੱਗ ਲੱਗੀ ਵੀ ਹੈ, ਅੰਦਰ ਰਸਾਂ ਕਸਾਂ ਦੇ ਖਾਣ ਦੀ ਤਿਸ਼ਨਾ ਤ੍ਰਿਸ਼ਨਾ ਰੂਪੀ ਅੱਗ ਹੈ, ਰਸਾਂ ਕਿਸਾਂ ਦੇ ਖਾਣ ਪੀਣ ਦੀ ਤ੍ਰਿਸ਼ਨਾ ਈਰਖਾ ਰੂਪੀ ਅੱਗ ਵੀ ਉਹਨਾਂ ਦੇ ਹੈ, ਜਿਨ੍ਹਾਂ ਦੇ
ਮਨਮੁੱਖ ਭੁੱਖ ਨਾ ਜਾਏ,
ਉਹਨਾਂ ਮਨਮੁੱਖਾਂ ਦੇ ਅੰਦਰੋਂ ਪਦਾਰਥਾਂ ਦੀ ਭੁੱਖ ਨਹੀਂ ਜਾਂਦੀ, ਉਹ ਬ੍ਰਹਮ ਲੋਕ ਦੇ ਪਦਾਰਥਾਂ ਨੂੰ ਪਾ ਕੇ ਵੀ ਭੁੱਖੇ ਰਹਿੰਦੇ ਨੇ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ, ਇਹ ਹਾਲਤ ਹੈ ਉਹਨਾਂ ਦੀ।
ਮੋਹ ਕੁਟੰਬ ਸਭ ਕੂੜ ਹੈ,
ਕੁਟੰਬ ਇਸਤਰੀ ਤੋਂ ਵਧੇ ਪਰਿਵਾਰ ਨਾਲ ਮੋਹ ਸਨੇਹ ਕਰਨਾ ਸਭ ਸਾਰਾ ਕੂੜ ਝੂਠ ਹੀ ਆਏ ਹੈ,
ਕੂੜ ਰਹਿਆ ਲਪਟਾਏ,
ਇਸ ਕਰਕੇ ਝੂਠੇ ਸਨੇਹ ਵਿਚ ਮਨਮੁੱਖ ਦਾ ਚਿੱਤ ਲਪਟਾਏ ਲੰਪਟ ਹੋ ਰਿਹਾ ਹੈ, ਫਸ ਰਿਹਾ ਹੈ।
ਅਨ ਦਿਨ ਚਿੰਤਾ ਚਿੰਤਵੈ,
ਅਨ ਦਿਨ ਰਾਤ ਦਿਨ ਚਿੱਤ ਚਿੰਤਾ ਨੂੰ ਹੀ ਚਿਤਵੈ ਚਿਤਵਦਾ ਰਹਿੰਦਾ ਹੈ, ਅਤੇ ਚਿੰਤਾ ਦਾ ਫਿਰ
ਚਿੰਤਾ ਵੱਧਾ ਜਾਏ,
ਅਤੇ ਚਿੰਤਾ ਦਾ ਵੱਧਾ ਵੱਜਾ ਹੋਇਆ ਅੰਤ ਨੂੰ ਪਰਲੋਕ ਵਿਚ ਜਾਏ ਜਾਂਦਾ, ਤੇ ਇਸ ਪ੍ਰਕਾਰ ਭਾਈ ਇਹਨੂੰ ਤੇ ਇਹ ਵੱਧਾ ਜਿਹੜਾ ਕੱਸ ਕੇ ਬੋਲਣਾ ਪਾਠ ਵਧਾ ਨਾ ਬਣ ਜਾਵੇ, ਵੱਧਾ ਬੰਨਣ ਤੋਂ ਭਾਵ ਹੈ। ਹਾਂਜੀ ਅੱਗੇ ਬੋਲੋ।
ਜਮਣ ਮਰਨ ਨਾ ਚੁੱਕੇ,
ਸਾਰੇ ਬੋਲ ਦੋ ਜੀ।
ਹੋਮੇ ਕਰਮ ਕਮਾਏ,
ਹੋਮੇ ਹੰਗਤਾ ਦੇ ਸਹਿਤ ਕਰਮਾਂ ਨੂੰ ਕਮਾਏ ਕਮਾਉਣੇ ਕਰਕੇ, ਐਸੇ ਚਿੰਤਾ ਵਾਲੇ ਮਨਮੁੱਖਾਂ ਦਾ ਜੰਮਣਾ ਮਰਨਾ ਜਿਹੜਾ ਨਾ ਉਹ ਚੁੱਕਿਆ ਨਹੀਂ ਜਾਂਦਾ, ਬਣਿਆ ਹੀ ਰਹਿੰਦਾ ਹੈ।
ਗੁਰ ਸਰਨਾਈ ਉੱਭਰੈ,
ਤੇ ਇਸ ਪ੍ਰਕਾਰ ਕਹਿ ਰਹੇ ਨੇ ਜੇ ਕਹਿੰਦੇ ਮਹਾਰਾਜ ਬਚਾ ਵੀ ਹੋ ਸਕਦਾ, ਕਹਿੰਦੇ ਸੱਚੇ ਗੁਰ ਸਤਿਗੁਰਾਂ ਦੀ ਸਰਨਾਈ ਓਟ ਵਿਚ ਪੈ ਕੇ ਮਨਮੁੱਖ ਪੁਰਖ ਦਾ ਮੋਹ ਤੋਂ ਜਮਾਂ ਤੋਂ ਇਹ ਛੁਟਕਾਰਾ ਇਹ ਤੋਂ ਉਭਰੇ ਬਚ ਸਕਦੇ ਨੇ, ਇਉਂ ਬਚਾ ਹੋ ਸਕਦਾ ਹੈ।
ਨਾਨਕ ਲੈ ਛਡਾਏ,
ਕਿਉਂਕਿ ਸੱਚਾ ਗੁਰੂ ਕਿਰਪਾ ਕਰਕੇ ਉਹਨਾਂ ਨੂੰ ਕਾਲ ਤੋਂ ਛਡਾ ਸਕਦਾ ਹੈ, ਜੰਮਣ ਮਰਨ ਤੋਂ ਛਡਾ ਸਕਦਾ ਹੈ, ਤੇ ਇਸ ਪ੍ਰਕਾਰ ਸਤਿਗੁਰੂ ਛਡਾ ਲੈਂਦੇ ਆ, ਗੁਰੂ ਦਾ ਬਣਿਆ ਰਹੇ।
ਸਤਿਗੁਰ ਪੁਰਖ ਹਰ ਧਿਆਏ ਦਾ,
ਪੁਰਖ ਪੂਰਨ ਸਤਿਗੁਰੂ ਸਾਹਿਬ ਜੀ ਆਪ ਹਰ ਪਰਮੇਸ਼ਰ ਨੂੰ ਧਿਆਏ ਦਾ ਧਿਆਉਂਦਾ ਹੈ, ਅਤੇ ਸਿੱਖਾਂ ਦੀ ਤਾਂ ਹੀ ਪਰਮੇਸ਼ਰ ਨੂੰ ਧਿਆਉਣ ਦੇ ਲਈ ਉਪਦੇਸ਼ ਦਿੰਦਾ ਹੈ।
ਸਤਸੰਗਤ ਸਤਿਗੁਰ ਭਾਏ,
ਸਤਿਗੁਰੂ ਸਾਹਿਬ ਜੀ ਦਾ ਸਤਸੰਗਤ ਨਾਲ ਭਾਏ ਪ੍ਰੇਮ ਹੈ, ਸਤਸੰਗਤ ਦਾ ਸਤਿਗੁਰਾਂ ਨਾਲ ਪ੍ਰੇਮ ਹੈ, ਉਹ ਪੁਰਖ ਸਤਿਗੁਰ ਸੱਚੇ ਗੁਰਾਂ ਦੁਆਰਾ ਹਰ ਪਰਮੇਸ਼ਰ ਨੂੰ ਧਿਆਉਂਦਾ ਹੈ, ਜਿਸ ਦਾ ਸਤਿਗੁਰ ਸੱਚੇ ਗੁਰਾਂ ਦੀ ਸੰਗਤ ਨਾਲ ਪ੍ਰੇਮ ਹੈ।
ਸਤਸੰਗਤ ਸਤਿਗੁਰ ਸੇਵਦੇ,
ਤੇ ਜੋ ਪੁਰਖ ਸਤਸੰਗਤ ਵਿਚ ਬੈਠ ਕੇ ਸਤਿਗੁਰ ਸੱਚੇ ਗੁਰਾਂ ਨੂੰ ਸੇਵਦੇ, ਸੇਵਨਾ ਕਰਦੇ ਪੂਜਾ ਕਰ, ਇਹ ਹੁਣ ਸਤਿਗੁਰਾਂ ਦੀ ਪੂਜਾ ਕਰ ਰਹੇ ਹੋ ਆਪ ਜੀ ਸਾਰੇ ਜਿਹੜੇ ਇਸ ਪ੍ਰਕਾਰ ਕਰਦੇ ਹੈ, ਕਿਉਂਕਿ ਇਹ ਨਿਯਮ ਬਣਾਇਆ ਮਹਾਰਾਜ ਨੇ ਸਤਸੰਗਤ ਦੁਆਰਾ ਹੀ, ਨਾਮ ਜਪਿਆ ਸਫਲਾ ਦੱਸਿਆ ਹੈ।
ਹਰ ਮੇਲੇ ਗੁਰ ਮੇਲਾਏ,
ਉਹਨਾਂ ਨੂੰ ਹਰ ਪਰਮੇਸ਼ਰ ਸੱਚੇ ਗੁਰੂ ਨਾਲ ਮੇਲੇ ਮਿਲਦਾ, ਅਤੇ ਸੱਚਾ ਗੁਰੂ ਪਰਮੇਸ਼ਰ ਨਾਲ ਮਿਲਾਏ ਮਿਲਾ ਦਿੰਦਾ, ਉਹ ਗੁਰਾਂ ਨੇ ਹਰੀ ਦੇ ਮੇਲ ਵਿਚ ਮਿਲਾ ਦਿੱਤੇ ਹਨ ਜੀ।
ਇਹੋ ਭੌਜਨ ਜਗਤ ਸੰਸਾਰ ਹੈ,
ਇਹ ਜਗਤ ਜਾ ਉਤਪਤ ਜਾ ਜਨਮ ਲੈ ਕੇ ਜਾ ਉਤਪਤ ਹੋ ਕੇ ਗਤ ਨਾਸ ਹੋਣ ਵਾਲਾ ਉਹਨੂੰ ਜਗਤ ਕਹਿੰਦੇ ਨੇ, ਜੰਮਣ ਮਰਨ ਦੇ ਭਉ ਜਲ ਭੈ ਰੂਪੀ ਜਲ ਨਾਲ ਭਰਿਆ ਹੋਇਆ ਹੋਵੇ ਉਹਨੂੰ ਭਉ ਜਲ ਕਹਿੰਦੇ ਹੈ, ਇਹ ਭਉ ਜਲ ਜਗਤ ਸੰਸਾਰ ਹੈ, ਜੋ ਸੰਸਿਆ ਦਾ ਘਰ ਹੋਵੇ ਉਹਨੂੰ ਸੰਸਾਰ ਕਹਿੰਦੇ ਹੈ। ਪ੍ਰਮਾਣ ਗੰਥ ਸਾਧ ਸਾਹਿਬ, ਪ੍ਰਮੇਹ ਗੰਥ ਸਾਧ ਸਾਹਿਬ, ਵਿਪਰ ਜੈ ਸੰਸਾ ਇਦਿਕਾਦ, ਇਹ ਸੰਸੇ ਹਨ।
ਗੁਰ ਬੋਹਿਤ ਨਾਮ ਤਰਾਏ,
ਇਹ ਸੰਸਿਆ ਦਾ ਭਰਿਆ ਹੋਇਆ ਸੰਸਾਰ ਸਮੁੰਦ, ਇਸ ਤੋਂ ਗੁਰੂ ਸਾਹਿਬ ਜੀ ਨਾਮ ਰੂਪੀ ਬੋਹਿਤ ਜਹਾਜ਼ ਉੱਤੇ ਚੜਾ ਕੇ ਤਰਾਏ ਤਰਾ ਦਿੰਦੇ ਹਨ, ਮੁਕਤ ਰੂਪ ਕਿਨਾਰੇ ਪਹੁੰਚਾ ਦਿੰਦੇ ਹਨ।
ਗੁਰ ਸਿੱਖੀ ਭਾਣਾ ਮੰਨਿਆ,
ਜਿਨ੍ਹਾਂ ਗੁਰਸਿੱਖੀ ਗੁਰਸਿੱਖਾਂ ਨੇ ਗੁਰੂ ਸਾਹਿਬ ਜੀ ਦਾ ਭਾਣਾ ਹੁਕਮ ਮੰਨਣਾ ਕੀਤਾ ਹੈ।
ਗੁਰ ਪੂਰਾ ਪਾਰ ਲੰਘਾਏ,
ਉਹਨਾਂ ਨੇ ਪੂਰਨ ਸਤਿਗੁਰੂ ਜੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਹੈ। ਅੱਗੇ ਸਤਿਗੁਰੂ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦਿਆਂ ਹੋਇਆ ਉਪਦੇਸ਼ ਦਿੰਦੇ ਨੇ ਵੀ ਐਂ ਬੇਨਤੀ ਕਰਿਆ ਕਰੋ।
ਗੁਰਸਿੱਖਾਂ ਕੀ ਹਰ ਧੂੜ ਦੇ,
ਹੇ ਹਰ ਪਰਮੇਸ਼ਰ ਸਾਨੂੰ ਹੁਕਮ ਮੰਨਣ ਵਾਲੇ ਗੁਰਸਿੱਖਾਂ ਦੀ, ਜਿਹੜੇ ਤੁਹਾਡਾ ਹੁਕਮ ਮੰਨਦੇ ਹੈ ਉਹਨਾਂ ਦੀ ਚਰਨ ਧੂੜ ਦੇਣਾ ਕਰੋ ਮਹਾਰਾਜ।
ਹਮ ਪਾਪੀ ਪੀ ਗਤ ਪਾਹੇ,
ਤੇ ਜਿਸ ਚਰਨ ਧੂੜੀ ਨੂੰ ਪ੍ਰਾਪਤ ਕਰਕੇ ਹਮ ਅਸੀਂ ਪਾਪੀ ਗੁਨਾਹਗਾਰ ਜੀਵ ਵੀ ਗਤ ਮੁਕਤੀ ਨੂੰ ਪਾਹੇ ਪਾ ਲੈਣਾ ਕਰੀਏ।
ਤੁਰ ਮਸਤਕ ਹਰ ਪ੍ਰਭ ਲਿਖਿਆ,
ਜਿਨ੍ਹਾਂ ਦੇ ਮਸਤਕ ਮੱਥੇ ਦੇ ਉੱਤੇ ਤੁਰ ਆਦੋ ਹੀ ਹਰ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਨੇ ਪੂਰਵਲੇ ਪੁੰਨਾ ਦਾ ਸਦਕਾ ਗੁਰੂ ਪ੍ਰਾਪਤੀ ਦਾ ਲੇਖ ਲਿਖਿਆ ਲਿਖ ਦਿੱਤਾ ਹੈ।
ਗੁਰੂ ਨਾਨਕ ਮਿਲਿਆ ਆਏ,
ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਇਸ ਮਨੁੱਖਾ ਜਨਮ ਵਿਚ ਆ ਕਰਕੇ ਮਿਲਿਆ ਮਿਲਿਆ ਉਹ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਇਸ ਮਨੁੱਖਾ ਜਨਮ ਨੂੰ ਪਾ ਕੇ ਮਿਲੇ ਨੇ। ਤੇ ਇਸ ਪ੍ਰਕਾਰ ਸਾਧ ਸਿੰਘ ਸੰਤ ਬਾਬਾ ਕਾਹਨ ਸਿੰਘ ਜੀ ਸੀ ਧਨੌਲੇ ਦੇ, ਤੇ ਇਹ ਉਹਨਾਂ ਦੀ ਰਸਨਾ ਤੋਂ ਆਪ ਸੁਣਿਆ, ਇੱਕ ਵਾਰੀ ਰੰਗ ਚਾ ਕੇ ਬਚਨ ਸੁਣਾਇਆ। ਉਹ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨ ਹੋਏ ਸੀ ਉਹਨਾਂ ਨੂੰ, ਬਾਬਾ ਪੂਰਨ ਦਾਸ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਤੱਖ ਦਰਸ਼ਨ ਹੋਏ। ਅਨੇਕਾਂ ਗੁਰਸਿੱਖਾਂ ਨੂੰ ਸਾਧ ਸਿੰਘ ਜੀ, ਸੰਤ ਬਾਬਾ ਨਾਰਾਇਣ ਸਿੰਘ ਜੀ ਹੋਏ ਇੱਕ, ਜਿਹੜੇ ਨਾਰਾਇਣ ਹਰੀ ਉਪਦੇਸ਼ ਉਹਨਾਂ ਦੇ ਨਾਂ ਤੇ ਬਣਿਆ ਨਿਰਮਲ ਸੰਪਰਦਾ ਦੇ, ਉਹਨਾਂ ਦੇ ਮਾਤਾ ਪਿਤਾ ਨੂੰ ਵੀ ਪ੍ਰਤੱਖ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ। ਜਿਹੜੇ ਅਰਾਧ ਹੈ ਭਾਈ ਉਹਨਾਂ ਨੂੰ ਦਰਸ਼ਨ ਹੁੰਦੇ ਨੇ, ਗੁਰੂ ਨਾਨਕ ਮਿਲਿਆ ਆਏ ਆ ਕੇ ਮਿਲਦੇ ਹਨ।
ਜਮ ਕੰਕਰ ਮਾਰ ਬਿਦਾਰਿਆ,
ਉਹਨਾਂ ਦੇ ਗੁਰੂ ਸਾਹਿਬ ਜੀ ਨੇ ਜਮ ਕੰਕਰ ਜਮ ਜਮਦੂਤ ਮਾਰ ਕੇ ਬਿਦਾਰਿਆ ਖੰਡਾ ਦਿੱਤੇ, ਨਾਸ ਕਰ ਦਿੱਤੇ ਹਨ, ਵਿਸ਼ੇਸ਼ ਕਰਕੇ ਦਲ ਦਿੱਤੇ ਹਨ।
ਹਰ ਦਰਗਾਹ ਲਏ ਛਡਾਏ,
ਹਰ ਪਰਮੇਸ਼ਰ ਦੀ ਦਰਗਾਹ ਨਿਆਸਵਾ ਵਿਚ ਗੁਰੂ ਸਾਹਿਬ ਨੇ ਛਡਾ ਲਏ ਲੈਣਾ ਕੀਤੇ ਨੇ, ਉਹ ਫਿਰ ਜੰਮਣ ਮਰਨ ਚ ਨਹੀਂ ਰਹਿੰਦੇ।
ਗੁਰਸਿੱਖਾਂ ਲੋ ਸਾਵਾਸ ਹੈ,
ਗੁਰਸਿੱਖਾਂ ਗੁਰੂ ਦੇ ਸਿੱਖਾਂ ਨੂੰ ਸਾਵਾਸ ਧੰਤਾ ਯੋਗ ਵਾਲੀ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਕਿਹਨਾਂ ਨੂੰ? ਹਰ ਤੁਠਾ,
ਹਰ ਤੁਠਾ ਮੇਲ ਮਿਲਾ,
ਹਰ ਪਰਮੇਸ਼ਰ ਤੁਠਾ ਪ੍ਰਸੰਨ ਹੋ ਕੇ ਆਪਣੇ ਸਰੂਪ ਦੇ ਜਾਂ ਗੁਰਾਂ ਦੇ ਮੇਲ ਵਿਚ ਮਿਲਾ ਲੈਂਦਾ ਹੈ।
ਗੁਰਪੂਰੈ ਹਰ ਨਾਮ ਜੜਾਇਆ,
ਤੇ ਇੱਕ ਵਾਰੀ ਪਿੱਛੇ ਫਿਰ ਬੋਲੋ ਜੀ।
ਗੁਰਸਿੱਖਾਂ ਨੂੰ ਸਵਾਸ ਹੈ, ਹਰ ਤੁਠਾ ਮੇਲ ਮਿਲਾ,
ਗੁਰਸਿੱਖਾਂ ਨੂੰ ਸਵਾਸ ਧੰਨ ਧੰਨ ਕਹਿਣਾ ਬਣਦਾ, ਜਿਨ੍ਹਾਂ ਨੂੰ ਤੁਠਾ ਪ੍ਰਸੰਨ ਹੋ ਕੇ ਪਰਮੇਸ਼ਰ ਆਪਣੇ ਸਰੂਪ ਵਿਚ ਮੇਲ ਮਿਲਾ ਲੈਂਦਾ ਹੈ।
ਗੁਰਪੂਰੈ ਹਰ ਨਾਮ ਜੜਾਇਆ,
ਤੇ ਜਿਨ੍ਹਾਂ ਪੂਰਨ ਗੁਰ ਸਤਿਗੁਰਾਂ ਨੇ ਹਰ ਪਰਮੇਸ਼ਰ ਦਾ ਨਾਮ ਸਿੱਖਾਂ ਦੇ ਹਿਰਦੇ ਵਿਚ ਜੜਾਇਆ ਦ੍ਰਿੜ ਕਰਵਾ ਦਿੱਤਾ ਹੈ।
ਜਿਨ ਵਿਚ ਉਹ ਭਰਮ ਚੁਕਾਇਆ,
ਜਿਨ੍ਹਾਂ ਸਤਿਗੁਰਾਂ ਨੇ ਨਾਮ ਦੀ ਦ੍ਰਿੜਤਾ ਕਰਾ ਕੇ ਸਿੱਖਾਂ ਦੇ ਹਿਰਦੇ ਦੇ ਵਿਚ ਅੰਦਰੋਂ ਪੰਜ ਪ੍ਰਕਾਰ ਦਾ ਭਰਮ ਜਿਹੜਾ ਹੈ ਉਹ ਚੁੱਕ ਦਿੱਤਾ ਹੈ, ਚੁਕਾ ਦਿੱਤਾ, ਦੂਰ ਕਰ ਦਿੱਤਾ। ਭੇਦ ਪਰਮ, ਕਰਤੱਤਵ ਪਰਮ, ਪੁਨ ਸੰਗ ਪਰਮ, ਬੇਕਾਰ ਬਰਮ, ਇਤਰ ਜਗ ਸਤ ਪਰਮ, ਪੰਚੋ ਪਰਮ ਇਨਵਾਰ ਦਿੱਤੇ ਨੇ।
ਰਾਮ ਨਾਮ ਹਰ ਕੀਰਤ ਗਾਏ,
ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਰਾਮ ਪਰਮੇਸ਼ਰ ਦੇ ਨਾਮ ਦੀ ਕੀਰਤ ਮਹਿਮਾ ਗਾਏ ਗਾ ਕੇ ਗੁਰਾਂ ਨੇ ਗੁਰਸਿੱਖਾਂ ਨੂੰ ਨਾਮ ਦਾ ਜਿਹੜਾ ਨਾ ਹਾਂਜੀ ਕਰ ਚਾਨਣ,
ਕਰ ਚਾਨਣ ਮਗ ਦੇਖਾਇਆ,
ਗੁਰਸਿੱਖਾਂ ਨੂੰ ਨਾਮ ਦਾ ਚਾਨਣ ਪ੍ਰਕਾਸ਼ ਕਰਕੇ ਗਿਆਨ ਰੂਪੀ ਮਗ ਰਸਤਾ ਵਿਖਾਇਆ ਦਿਖਾਉਣਾ ਕੀਤਾ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਂ ਰਾਮ ਰਮੰਤੀ ਪਰਮੇਸ਼ਰ ਹਰ ਹਰੀ ਬੇਅੰਤ ਨਾਮ, ਗੁਰਾਂ ਨੇ ਉਸ ਪਰਮੇਸ਼ਰ ਦੀ ਕੀਰਤ ਕੀਰਤਨ ਭਗਤੀ ਗਾਏ ਗਾ ਕੇ ਗਿਆਨ ਦਾ ਚਾਨਣਾ ਪ੍ਰਕਾਸ਼ ਕਰਕੇ ਗੁਰਸਿੱਖਾਂ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਦਾ ਜਾਂ ਪ੍ਰਭੂ ਪ੍ਰਾਪਤੀ ਦਾ ਮਗ ਰਸਤਾ ਦਿਖਾ ਦਿੱਤਾ ਕਿ ਸੋਏ ਅਨ ਪ੍ਰਕਾਸ਼ ਰੂਪ ਦਾ ਰਸਤਾ ਦਿਖਾ ਦਿੱਤਾ ਹੈ।
ਹੋਮੈ ਮਾਰ ਏਕ ਲਿਵ ਲਾਗੀ,
ਜਿਨ੍ਹਾਂ ਨੇ ਗੁਰ ਉਪਦੇਸ਼ ਦੁਆਰਾ ਹੋਮੇ ਹੰਗਤਾਂ ਨੂੰ ਮਾਰ ਮਾਰਨਾ ਕੀਤਾ ਉਹਨਾਂ ਦੇ ਇਕ ਪਰਮੇਸ਼ਰ ਨਾਲ ਚਿੱਤ ਦੀ ਲਿਵ ਬਿਰਤੀ ਲੱਗ ਗਈ ਹੈ, ਉਹਨਾਂ ਦੀ ਇੱਕ ਅਦੁੱਤੀ ਬ੍ਰਹਮ ਨਾਲ ਬਿਰਤੀ ਲੱਗ ਗਈ ਹੈ।
ਅੰਤਰ ਨਾਮ ਵਸਾਇਆ,
ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਅੰਤਰ ਵਿਚ ਵਸਾਇਆ ਵਸਾ ਲਿਆ। ਹਉਮੈ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ, ਜਿਨ੍ਹਾਂ ਨੇ ਗੁਰਸਿੱਖਿਆ ਦੁਆਰਾ ਮਨ ਅੰਤਰ ਵਿਚ ਪਰਮੇਸ਼ਰ ਦਾ ਨਾਮ ਅੰਮ੍ਰਿਤ ਵਸਾਉਣਾ ਕੀਤਾ, ਦੇਹ ਦੀ ਹੰਗਤਾ ਨੂੰ ਮਾਰਨਾ ਕੀਤਾ, ਉਹਨਾਂ ਦੀ ਏਕ ਅਦਵੈ ਸਰੂਪ ਪਰਮੇਸ਼ਰ ਦੇ ਨਾਲ ਚਿੱਤ ਦੀ ਬਿਰਤੀ ਲੱਗ ਗਈ ਹੈ।
ਗੁਰਮਤੀ ਜਮ ਜੋਹੇ ਨਾ ਸਕੈ,
ਗੁਰਮਤੀ ਗੁਰਸਿੱਖਿਆ ਨੂੰ ਧਾਰਨ ਵਾਲੇ ਪੁਰਖਾਂ ਨੂੰ ਜਮ ਜਮਦੂਤ ਜੋਹੇ ਤਾੜ ਹੀ ਨਹੀਂ ਸਕਦੇ ਤੇ ਉਹਨਾਂ ਵੱਲ ਜੋਹੇ ਦੇਖ ਹੀ ਨਹੀਂ ਸਕਦੇ ਹਨ।
ਸੱਚਾ ਨਾਏ ਸਮਾਇਆ,
ਉਹਨਾਂ ਦਾ ਮਨ ਸੱਚੇ ਨਾਮ ਦੇ ਵਿਚ ਸਮਾਇਆ ਲੀਨ ਰਹਿੰਦਾ, ਜਿਨ੍ਹਾਂ ਦਾ ਹਿਰਦਾ ਸੱਚੇ ਨਾਮ ਵਿਚ ਸਮਾਇਆ ਹੋਇਆ ਉਹਨਾਂ ਗੁਰਮਤੀਆਂ ਨੂੰ ਜਮਦੂਤ ਤਾੜ ਨਹੀਂ ਸਕਦੇ, ਉਹਨਾਂ ਵੱਲ ਵੇਖ ਨਹੀਂ ਸਕਦੇ, ਉਹਨਾਂ ਦੇ ਅੰਦਰ ਐਸੀ ਦਿਵ ਦ੍ਰਿਸ਼ਟੀ ਜਾਗੀ ਹੈ।
ਸਭ ਆਪੇ ਆਪ ਵਰਤੈ ਕਰਤਾ,
ਸਭ ਸਾਰਿਆਂ ਵਿਚ ਆਪਣਾ ਆਪ ਸਰੂਪ ਹੋ ਕੇ ਕਰਤਾ ਰਚਨਹਾਰ ਪਰਮੇਸ਼ਰ ਹੀ ਵਰਤੈ ਵਰਤ ਰਿਹਾ ਹੈ। ਤੋ ਇਸ ਪ੍ਰਕਾਰ ਜਿਹੜਾ ਪੁਰਖ ਪਰਮੇਸ਼ਰ ਨੂੰ
ਜੋ ਭਾਵੈ ਸੋ ਨਾਏ ਲਾਇਆ,
ਜਿਹੜੇ ਪੁਰਖ ਪਰਮੇਸ਼ਰ ਨੂੰ ਭਾਵੇ ਪਾਉਂਦੇ ਹੈ ਚੰਗਾ ਲੱਗਦਾ ਹੈ ਸੋ ਉਹੀ ਆਪਣੇ ਨਾਮ ਜਪਣ ਵਿਚ ਉਹਨੂੰ ਲਾ ਦਿੱਤਾ ਮਹਾਰਾਜ ਨੇ।
ਜਨ ਨਾਨਕ ਨਾਉ ਲਏ ਤਾਂ ਜੀਵੈ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਨ ਦਾਸਾ ਭਾਵ ਧਾਰ ਕੇ ਪਰਮੇਸ਼ਰ ਦਾ ਨਾਉ ਨਾਮ ਲੈ ਲੈਣਾ ਕਰੀਏ
ਤਾਂ ਜੀਵ
ਤਾਂ ਤਦ ਹੀ ਸਾਡਾ ਆਤਮਕ ਜੀਵਨ ਵੱਲ ਜੀਵੈ ਜੀਵਣਾ ਹੁੰਦਾ ਹੈ।
ਬਿਨ ਨਾਵੈ ਖਿਨ ਮਰ ਜਾਇਆ,
ਪਰਮੇਸ਼ਰ ਦੇ ਨਾਵੇ ਨਾਮ ਤੋਂ ਬਿਨ ਬਗੈਰ ਖਿਨ ਛਿਨ ਕਾਲ ਦੇ ਵਿਚ ਵੀ ਮਰ ਜਾਇਆ ਜਾਣਾ ਹੁੰਦਾ। ਆਖਾਂ ਜੀਵਾਂ ਬਿਸਰੇ ਮਰ ਜਾਓ ਇਹ ਹੈ।
ਮਨ ਅੰਤਰ ਹੋਮੈ ਰੋਗ,
ਜਿਨ੍ਹਾਂ ਦੇ ਮਨ ਚਿੱਤ ਦੇ ਅੰਤਰ ਵਿਚ ਬੜਾ ਭਾਰੀ ਹੋਮੇ ਹੰਗਤਾ ਰੂਪੀ ਰੋਗ ਹੈ।
ਭ੍ਰਮ ਭੁੱਲੇ ਹੋਮੈ ਸਾਕਤ ਦੁਰਜਨਾ,
ਉਹ ਸਾਕਤ ਕਠੋਰ ਚਿੱਤ ਵਾਲੇ ਦੁਰਜਨਾ ਖੋਟੇ ਪੁਰਖ, ਦੁਰਜਨਾ ਖੋਟੇ ਪੁਰਖਾਂ ਦੀ ਕੁਸੰਗਤ ਕਰਨ ਵਾਲੇ ਸਾਕਤ ਪੁਰਖ ਹੋਮੇ ਹੰਗਤਾ ਵਿਚ ਲਗਨ ਕਰਕੇ ਭਰਮ ਕਰਕੇ ਵਾਹਿਗੁਰੂ ਸਰੂਪ ਵੱਲੋਂ ਭੁੱਲੇ ਭੁੱਲੇ ਹੋਏ ਹਨ। ਇਹ ਉਹਨਾਂ ਦੀ ਹਾਲਤ ਹੋ ਰਹੀ ਹੈ।
ਨਾਨਕ ਰੋਗ ਗਵਾਏ,
ਤੇ ਸਤਿਗੁਰੂ ਜੀ ਕਥਨ ਕਰਦੇ ਹਨ। ਹਾਂਜੀ ਬੋਲ ਤੂੰ ਸਾਰਾ ਕੁਝ।
ਮਿਲ ਸਤਿਗੁਰ ਸਾਧੂ ਸੱਜਣਾ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਧੂ ਸ੍ਰੇਸ਼ਟ ਸਤਿਗੁਰੂ ਰੂਪੀ ਸੱਜਣਾ ਮਿੱਤਰਾਂ ਦੇ ਨਾਲ ਮਿਲ ਮਿਲ ਮਿਲਾਪ ਕਰਕੇ ਤੇ ਹੰਗਤਾ ਰੂਪ ਰੋਗ ਅੰਦਰੋਂ ਗਵਾਏ ਗਵਾਇਆ ਜਾਂਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਜੀਵ, ਸਤਿਗੁਰ ਸੱਚੇ ਗੁਰਾਂ ਦੇ ਸਾਧਾ ਸੱਜਣਾ ਨਾਲ ਜਿਹੜੇ ਗੁਰਸਿੱਖ ਨੇ ਸਾਧ ਨਾਮ ਨਿਰਮਲਤਾ ਕੇ ਕਰਮ, ਸਾਧੂ ਮਨ ਨੂੰ ਸਾਧਨ ਵਾਲੇ ਮਹਾਤਮਾ ਰੂਪ ਸੱਜਣਾ ਤੇ ਗੁਰਾਂ ਨਾਲ ਮਿਲ ਕੇ ਹੰਗਤਾ ਰੂਪੀ ਰੋਗ ਨੂੰ ਅੰਦਰੋਂ ਗਵਾਉਣਾ ਕਰ, ਇਹੀ ਤੈਨੂੰ ਜੰਮਣ ਮਰਨ ਦਾ ਕਾਰਨ ਬਣਿਆ।
ਗੁਰਮਤੀ ਹਰ ਹਰ ਬੋਲੇ,
ਗੁਰਮਤੀ ਗੁਰਸਿੱਖਾਂ ਨੂੰ ਹਿਰਦੇ ਵਿਚ ਧਾਰਨ ਵਾਲੇ ਗੁਰਮੁਖ ਜਨ, ਹਰ ਵਕਤ ਸਾਰਿਆਂ ਨੂੰ ਹਰ ਹਰੇ ਪਰੇ ਕਰਨ ਵਾਲੇ, ਹਰ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਬੋਲੇ ਬੋਲਦੇ ਹਨ, ਉਚਾਰਨ ਕਰਦੇ ਰਹਿੰਦੇ ਹਨ ਜੇ।
ਹਰ ਪ੍ਰੇਮ ਕਸਾਈ ਦਿਨ ਸਰਾਤ,
ਗੁਰਸਿੱਖਿਆ ਨੂੰ ਧਾਰਨ ਕਰਨ ਵਾਲੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਿਆ, ਗੁਰਸਿੱਖਿਆ ਨੂੰ ਧਾਰਨ ਕਰਨ ਵਾਲੇ ਗੁਰਮੁਖ ਜਨਾਂ ਨੂੰ ਦਿਨ ਰਾਤ, ਦਿਨ ਸਰਾਤ ਉਪਾਵੇ ਰਾਤ ਦੇ ਨੇ, ਹਰ ਪ੍ਰਭੂ ਪ੍ਰਾਪਤੀ ਵਾਲੇ ਪ੍ਰੇਮ ਪਿਆਰ ਦੇ ਉਹਨਾਂ ਨੂੰ ਫਿਰ ਜਿਹੜਾ ਕਸਾਈ ਕਸਾਈ ਕਸ ਆਈ ਕਸ ਖਿੱਚ ਆਈ ਰਹਿੰਦੀ ਹੈ, ਖਿੱਚ ਵਿਚ ਰਹਿੰਦੇ ਨੇ, ਇਸੇ ਕਰਕੇ ਫਿਰ ਉਹਨਾਂ ਦੀ ਜਿਹੜੀ ਬੁੱਧ ਹੈ।
ਹਰ ਰੱਤੀ ਹਰ ਰੰਗ ਚੋਲੇ,
ਇਸ ਕਰਕੇ ਉਹਨਾਂ ਦੀ ਬੁੱਧ ਜਾਂ ਦੇਹ ਰੂਪੀ ਚੋਲੇ ਚੋਲੀ ਹਰ ਹਰੀ ਹਰ ਪਰਮੇਸ਼ਰ ਦੇ ਰੰਗ ਪ੍ਰੇਮ ਵਿਚ ਰੱਤੀ ਰੰਗੀ ਰਹਿੰਦੀ ਹੈ। ਇਹਨੂੰ ਭਾਈ ਇਸ ਪ੍ਰਕਾਰ ਜਿਹੜੇ ਨਾ ਰੱਤੀ ਰਤੀ ਨਾ ਵਾਲੇ ਪਾਠ ਰੱਤੀ ਕਹਿਣਾ, ਉਹਨਾਂ ਦੀ ਬਿਰਤੀ ਹਰ ਪਰਮੇਸ਼ਰ ਦੇ ਰੰਗ ਪ੍ਰੇਮ ਵਿਚ ਰੱਤੀ ਰੰਗੀ ਰਹਿੰਦੀ ਹੈ। ਉਹਨਾਂ ਨੇ ਆਪਣੀ ਬੁੱਧੀ ਦੇ ਅੰਦਰ ਬ੍ਰਹਮਾਨੰਦ ਰੂਪੀ ਰਸ ਨੂੰ ਚੋ ਲੇ ਚੋ ਚੋ ਕੇ ਲੇ ਲਿਆ ਹੈ। ਉਹਨਾਂ ਦਾ ਅੰਤਸਕਰ ਰੂਪੀ ਚੋਲੇ ਪਰਮੇਸ਼ਰ ਨੂੰ ਪ੍ਰਾਪਤ ਉਹਨਾਂ ਨੇ ਕਰ ਲਿਆ। ਉਹਨਾਂ ਦੀ ਬਿਰਤੀ ਮਨ ਵਾਣੀ ਸਰੀਰ ਕਰਕੇ ਰੰਗ ਆਨੰਦ ਸਰੂਪ ਪਰਮੇਸ਼ਰ ਦੇ ਚੋਲੇ ਭਾਵ ਸਰੂਪ ਵਿਚ ਹਰ ਵਕਤ ਰਹਿੰਦੀ ਰੰਗੀ ਰਹਿੰਦੀ ਹੈ। ਜਿਨ੍ਹਾਂ ਦੀ ਬਿਰਤੀ ਪਰਮੇਸ਼ਰ ਦੇ ਪ੍ਰੇਮ ਵਿਚ ਰੰਗੀ ਹੋਈ ਹੈ ਤੇ ਉਹਨਾਂ ਦੀ ਬਾਬਤ ਇਹ ਕਿਹਾ ਹੈ ਕਿ ਉਹਨਾਂ ਦੇ ਨਾਲ ਮਿਲ ਕੇ ਪਰਮੇਸ਼ਰ ਨਾਲ ਪ੍ਰੇਮ ਕਰਦੇ ਹੈ ਤੇ ਉਹ ਵੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਬ੍ਰਹਮਾਨੰਦ ਰੂਪੀ ਰਸ ਨੂੰ ਅੰਤਸਕਰ ਰੂਪੀ ਭਾਂਡੇ ਵਿਚ ਚੋ ਲੈਂਦੇ ਹਨ।
ਹਰ ਜੈਸਾ ਪੁਰਖ ਨਾ ਲੱਭੇ,
ਤੇ ਹੁਣ ਮਹਾਰਾਜ ਸਾਹਿਬ ਜੀ ਸਮਾਪਤੀ ਕਰਦੇ ਹੈ। ਹਰ ਪਰਮੇਸ਼ਰ ਜੈਸਾ ਵਰਗਾ ਪੂਰਨ ਪੁਰਖ ਨਾ ਲੱਭੀ, ਲੱਭਦਾ ਨਹੀਂ ਹੈ ਕਿਤੇ ਵੀ।
ਸਭ ਦੇਖਿਆ ਜਗਤ ਮੈਂ ਟੋਲੇ,
ਸਭ ਸਾਰੇ ਜਗਤ ਸੰਸਾਰ ਦੇ ਟੋਲੇ ਖੋਜ ਕੇ ਦੇਖਿਆ ਦੇਖਣਾ ਕੀਤਾ ਹੈ। ਇਹਨੂੰ ਟੋਲੇ ਬੋਲਣ ਭਾਈ ਟੋਲੇ ਨਹੀਂ ਕਰਨਾ, ਟੋਲੇ ਹੁੰਦਾ ਇੱਕ ਦਿਨ ਟੋਲੇ ਨਹੀਂ ਟੋਲੇ, ਟੋਲਿਆ ਲੱਭ ਲਿਆ ਹੈ, ਇਹ ਸਾਰਾ ਟੋਲੇ ਖੋਜ ਕੇ ਦੇਖਿਆ ਵੇਖਣਾ ਕੀਤਾ ਹੈ ਜਗਤ ਨੂੰ ਸਾਰੇ ਨੂੰ।
ਸਭ ਦੇਖਿਆ ਜਗਤ ਮੈਂ ਟੋਲੇ,
ਤੋ ਇਸ ਕਰਕੇ ਸਭ ਸਾਰਾ ਜਗਤ ਸੰਸਾਰ ਮੈਂ ਟੋਲੇ ਲੋਭ ਖੋਜ ਕੇ ਲੱਭ ਕੇ ਦੇਖਿਆ ਢੂੰਡਣਾ ਕੀਤਾ ਹੈ।
ਗੁਰ ਸਤਿਗੁਰ ਨਾਮ ਜੜਾਇਆ,
ਜਿਨ੍ਹਾਂ ਦੇ ਦਿਲ ਵਿਚ ਮਨ ਵਿਚ ਗੁਰਚੇਤਨ ਸਰੂਪ ਸਤਿਗੁਰੂ ਸੱਚੇ ਗੁਰਾਂ ਨੇ ਪਰਮੇਸ਼ਰ ਦਾ ਨਾਮ ਅੰਮ੍ਰਿਤ ਦੜਾਇਆ ਦ੍ਰਿੜ ਕਰਵਾ ਦਿੱਤਾ ਹੈ।
ਮਨ ਅਨੰਤ ਨਾ ਕਾਹੂ ਡੋਲੇ,
ਉਹਨਾਂ ਦਾ ਮਨ ਚਿੱਤ ਵਾਹਿਗੁਰੂ ਨੂੰ ਛੱਡ ਕੇ ਅਨੰਤ ਹੋਰ ਪਦਾਰਥਾਂ ਵਿਚ ਕਾਹੂ ਕਿਸੇ ਪਾਸੇ ਡੋਲੇ ਡੋਲਦਾ ਨਹੀਂ ਹੈ ਤੇ ਇਸ ਪ੍ਰਕਾਰ ਕਿਹਾ ਹੈ ਕਿ ਨਹੀਂ ਡੋਲਦਾ ਸਥਿਤ ਹੋ ਜਾਂਦਾ ਹੈ।
ਜਨ ਨਾਨਕ ਹਰ ਕਾ ਦਾਸ ਹੈ,
ਸਤਿਗੁਰੂ ਜੀ ਕਥਨ ਕਰਦੇ ਹਨ ਜੋ ਜਨ ਪੁਰਖ ਹਰ ਪਰਮੇਸ਼ਰ ਦਾ ਦਾਸ ਸੇਵਕ ਬਣ ਗਿਆ ਹੈ।
ਗੁਰ ਸਤਿਗੁਰ ਕੇ ਗੁਲ ਗੋਲੇ,
ਤੇ ਇਉਂ ਭਾਈ ਜਿਹੜਾ ਗੁਲ ਹੈ ਨਾ ਇਹਨੂੰ ਪੋਲਾ ਕਰਨਾ, ਗੁਲ ਨਹੀਂ ਕਰਨਾ, ਗੁਲ ਇੱਕ ਹੋ ਗਿਆ ਗੁਲ ਇੱਕ ਹੋ ਗਿਆ ਗੁਲ, ਗੁਲ ਪਾਠ ਕਰਨਾ, ਗੁਲ ਗੋਲੇ ਗੋਲੇ ਥੋੜਾ ਜਿਹਾ ਕਸਕੇ ਕਰ ਲੈਣਾ ਹੈ, ਗੋਲੇ ਨਾ ਬਣੇ। ਉਹ ਗੁਰ ਪੂਜਨੀਕ ਸਤਿਗੁਰ ਸੱਚੇ ਗੁਰਾਂ ਦੇ ਗੁਲ ਗੋਲੇ, ਦਾਸਾਂ ਦਾ ਵੀ ਦਾਸ ਹੈ ਗੋਲਿਆਂ ਦਾ ਵੀ ਗੁਲ ਹੈ। ਉਹ ਗੋਚਯੋਤ ਚੇਤਨ ਸਰੂਪ ਸਤਿਗੁਰਾਂ ਦੇ ਦਾਸਾਂ ਦਾ ਵੀ ਮਨ ਬਾਣੀ ਸਰੀਰ ਕਰਕੇ ਦਾਸ ਬਣਿਆ ਰਹਿੰਦਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਬੜਾ ਲੰਮਾ ਸਫ਼ਰ ਸੀ, ਕਿਰਪਾ ਕਰ ਦਿੱਤੀ ਮਹਾਰਾਜ ਨੇ ਭਾਈ। ਇੱਕ ਦਿਨ ਦੀ ਹੁਣ ਕੱਲ੍ਹ ਦੀ ਕਥਾ, ਉਸ ਤੋਂ ਬਾਅਦ ਨੌਵੇਂ ਮਹੱਲਿਆਂ ਦੇ ਸਲੋਕਾਂ ਤੇ ਜਾ ਕੇ ਕਥਾ, ਕੱਲ੍ਹ ਦੀ ਕਥਾ ਤੋਂ ਬਾਅਦ ਕੁਛ ਦਿਨ ਫਿਰ ਕਥਾ ਜਿਹੜੀ ਹੈ ਉਹ ਨਹੀਂ ਹੋਏਗੀ। ਤੋ ਇੱਥੇ ਹੁਣ ਸਮਾਪਤੀ ਹੈ। ਜਿਹੜੀ ਇਕੱਲੇ ਬੈਠ ਕੇ ਬੰਦਗੀ ਕਰਨੀ ਹੈ, ਦੇਖੋ ਪਹਾੜਾਂ ਚ ਬਹੁਤ ਲੋਕ ਬੈਠੇ ਆ, ਭੋਰਿਆਂ ਚ ਬਹੁਤ ਲੋਕ ਬੈਠੇ ਆ, ਜੰਗਲਾਂ ਚ ਬਹੁਤ ਲੋਕ ਬੈਠੇ ਆ, ਕਾਮਯਾਬੀ ਕਿਤੇ ਵੀ ਨਹੀਂ ਮਿਲਦੀ। ਕਿਉਂ? ਗੁਰੂ ਨਾਨਕ ਨੇ ਮਰਿਆਦਾ ਬਣਾਤੀ, ਜਿਹੜੇ ਸਾਧ ਸੰਗਤ ਦੀ ਗੁਫਾ ਵਿਚ ਬੈਠੇਗਾ ਗੁਰਸਿੱਖ, ਬਹੁਤ ਜਲਦੀ ਕਾਮਯਾਬ ਹੋਏਗਾ। ਔਰ ਫਿਰ ਮਹਾਰਾਜ ਨੇ ਬਾਣੀ ਦੁਆਰਾ ਇਹ ਸੱਚੀ ਸਮਾਧੀ ਦੱਸੀ ਹੈ। ਜਦੋਂ ਅਸੀਂ ਬਾਣੀ ਅਰਥਾਂ ਸਹਿਤ ਵਿਚਾਰਦੇ ਹਾਂ, ਮਨ ਅਰਥਾਂ ਦੇ ਨਾਲ ਧੱਕੇ ਤੇ ਜੁੜਦਾ ਹੈ। ਇਕੱਲੇ ਬੈਠ ਕੇ ਨਾਮ ਜਪਦੇ ਹਾਂ, ਮਨ ਜੁੜਦਾ ਨਹੀਂ, ਟੁੱਟਦਾ। ਇਸ ਕਰਕੇ ਭਾਈ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ ਕਿਹਾ। ਬਹੁਤ ਬਹੁਤ ਧੰਨਵਾਦ ਜਿਹੜੇ ਭਾਈ ਦੂਰ ਤੋਂ ਆਉਂਦੇ ਹੋ ਤੇ ਮਹਾਰਾਜ ਸਾਹਿਬ ਨੇ ਕਿਰਪਾ ਕਰ ਦਿੱਤੀ ਹੈ। ਤੇ ਕੱਲ ਨੂੰ ਗੁਰੂ ਅਰਜਨ ਦੇਵ ਜੀ ਦੇ ਅੰਮ੍ਰਿਤ ਵਚਨ ਜਿਹੜੇ ਨੇ ਉਹ ਅੰਮ੍ਰਿਤ ਵੇਲੇ, ਤੇ ਇੱਕ ਮਾਘ ਹੈ, ਸੰਗਰਾਂਦ ਦਾ ਦਿਹਾੜਾ ਹੈ, ਤੇ ਕੱਲ ਨੂੰ ਕਥਾ ਵੀ 15 ਮਿੰਟ ਪਹਿਲਾਂ ਸ਼ੁਰੂ ਹੋਏਗੀ। ਇਹ ਵੀ ਆਪਣਾ ਹੁਣੇ ਧਿਆਨ ਰੱਖਣਾ, ਕਿਉਂਕਿ ਬਾਅਦ ਚ ਜੋਤੀ ਸਰੂਪ ਕਥਾ ਹੈ। ਤੇ ਗੁਰੂ ਕਿਰਪਾ ਕਰੇ, ਇਹਨਾਂ ਦਿਨਾਂ ਚ ਇਹ ਵੀ ਇੱਕ ਇਮਤਿਹਾਨ ਵਾਲੀ ਗੱਲ ਸੀ। ਦਿਨ ਦੇ ਦੁਪਹਿਰ ਦੇ ਦੀਵਾਨ ਬਠਿੰਡੇ ਦੇ ਕੋਲ ਹੈ, ਉੱਥੇ ਵੀ ਜਾਣਾ ਪੈਂਦਾ। ਤੇ ਕੱਲ ਨੂੰ ਫਿਰ 2-3 ਜਗ੍ਹਾ ਦੀਵਾਨ ਹੈ, ਸਮਝ ਲਓ ਜੋਤੀ ਸਰੂਪ ਹਾਜ਼ਰੀ ਭਰਨੀ ਹੈ, ਤੇ ਉਸ ਤੋਂ ਬਾਅਦ ਉੱਥੇ ਇਹ ਪਹਿਲਾਂ ਇੱਥੇ ਹਾਜ਼ਰੀ ਭਰਨੀ ਹੈ। ਤੋ ਇਸ ਕਰਕੇ ਸਮੇਂ ਸਿਰ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ। ਸੋ ਆਓ ਕੱਲ ਨੂੰ ਸਾਧ ਸਿੰਘ ਜੀ, ਇਹ ਜਿਵੇਂ ਹੁੰਦਾ ਹੈ ਭੋਗ ਤੇ ਹੈ ਨਾ ਕਥਾ, ਇਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਲਾਹਾ ਲਿਆ ਜਾਵੇ, ਗੁਰੂ ਕਿਰਪਾ ਕਰੇ ਆਓ। ਇੱਥੇ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ। ਸਤਿਗੁਰੂ ਖਿਮਾ ਕਰਨ ਜੀ।
ਗੁਰ ਸਤਿਗੁਰ ਨਾਮ ਜੜਾਇਆ, ਮਨ ਅਨੰਤ ਨਾ ਕਾਉ ਡੋਲੇ, ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦਰਦ ਦੁਆਰ, ਹੇ ਸਮਰੱਥ ਅਗਮ ਪੂਰਨ ਹੋਏ ਪਿਆ ਤਾਰ, ਅੰਧ ਕੂਪ ਮਹਾਂਪਿਆਨ ਨਾਨਕ ਪਾਰ ਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਵਸ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ,
ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ।